08514104050.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਜੇ ਤੁਸੀਂ ਵਕਤ ਸਿਰ ਨਹੀਂ ਪਹੁੰਚ ਸਕਦੇ ਤਾਂ ਵਕਤ ਤੋਂ ਪਹਿਲਾਂ ਜ਼ਰੂਰ ਪਹੁੰਚੋ। ਵਕਤ ਸਿਰ ਪਹੁੰਚਣਾ ਮੁਸ਼ਕਲ ਹੁੰਦਾ ਹੈ, ਪਰ ਵਕਤ ਤੋਂ ਪਹਿਲਾਂ ਪਹੁੰਚਣਾ ਸੌਖਾ ਹੁੰਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਜੀ ਦੋਸਤੋ, ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਆਪ ਸਭ ਦਾ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ। ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 16 ਫਰਵਰੀ ਦਿਨ ਵੀਰਵਾਰ, 5 ਫੱਗਣ ਸੰਮਤ 548 ਹੋ ਗਈ ਹੈ ਦੋਸਤੋ, ਤੇ ਟਾਈਮ ਹੋ ਚੁੱਕਾ ਹੈ 7:03 ਬ੍ਰਿਸਬੇਨ ਦੇ ਵਿੱਚ, ਤੇ ਸਿਡਨੀ ਸਮਾਂ 8:03। ਤੇ ਅਸੀਂ ਆਸ ਕਰਦੇ ਹਾਂ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਤੇ ਸਭ ਦਾ ਸਮਾਂ ਸੋਹਣਾ ਬਤੀਤ ਹੋ ਰਿਹਾ ਹੋਵੇਗਾ। ਆਸਟ੍ਰੇਲੀਆ ਦੇ ਵਿੱਚ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਆ, ਤੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਦੋਸਤ ਵੀਰ ਲੱਗ ਗਏ ਹੋਣਗੇ, ਤੇ ਆਸ ਕਰਦੇ ਹਾਂ ਕਿ ਤੁਹਾਡੀ ਸੋਹਣੀ ਸਵੇਰ ਦੀ ਸ਼ੁਰੂਆਤ ਹੋਈ ਹੋਵੇਗੀ। ਦੋਸਤੋ, ਇਸ ਪ੍ਰੋਗਰਾਮ ਦੇ ਮਾਧਿਅਮ ਦੇ ਨਾਲ ਸਾਡੀ ਸਾਂਝ 2 ਘੰਟਿਆਂ ਦੀ ਰਹੇਗੀ, ਸੋ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਸੌਖਾ ਜਿਹਾ ਤਰੀਕਾ ਹੈ, ਬਸ ਜਾਂ ਤਾਂ ਈਮੇਲ ਕਰੋ request@harmanradio.com ਜਾਂ ਟੈਲੀਗ੍ਰਾਮ ਐਪ ਦੇ ਮਾਧਿਅਮ ਦੇ ਨਾਲ ਤੁਸੀਂ ਸਾਨੂੰ ਸੁਨੇਹਾ ਪਹੁੰਚ ਸਕਦਾ ਹੋਵੇ। ਕੋਈ ਵੀ ਖਬਰ, ਕੋਈ ਗੀਤ ਦੀ ਫਰਮਾਇਸ਼ ਜਾਂ ਕੋਈ ਵੀ ਵਿਚਾਰ ਸਾਂਝਾ ਕਰਨਾ ਹੋਵੇ ਤਾਂ ਸਾਨੂੰ ਤੁਹਾਡੀ ਉਡੀਕ ਰਹੇਗੀ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਤੁਹਾਡੀਆਂ ਕਾਲਸ ਵੀ ਲਵਾਂਗੇ, ਤੇ ਤੁਸੀਂ ਕਾਲ ਕਰਕੇ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਕੋਈ ਵੀ ਖਬਰ ਸਾਂਝੀ ਕਰ ਸਕਦੇ ਹੋ। ਸੋ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਏਐਸ ਕੰਗ ਦੇ ਇੱਕ ਸੋਹਣੇ ਜਿਹੇ ਗੀਤ ਦੇ ਨਾਲ, ਤੇ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਪ੍ਰੋਗਰਾਮ ਲਹਿਰਾਂ, ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਸਾਰੀ ਉਮਰ ਗਵਾ ਲਈ ਤੂੰ,
सारी उम्र गवा लई तू इंदड़ी ऐ कुछ ना जहान विचों खटिया सारी उम्र गवा लई तू इंदड़ी ऐ कुछ ना जहान विचों खटिया क्यों करे तू माया 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 है तो पल दिशाया फस के ए दे मोच है क्यों होश भुला लई तू इंदड़ी ऐ कुछ ना जहान विचों खटिया सारी उम्र गवा लई तू इंदड़ी ऐ कुछ ना जहान विचों खटिया ना रही ओ अकमत तन्नी ना बचपन ना रही जवानी ना रही ओ अकमत तन्नी आया बुढ़ापा जो जानदा नहीं हर चाल चला लई तू इंदड़ी ऐ कुछ ना जहान विचों खटिया सारी उम्र गवा लई तू इंदड़ी ऐ कुछ ना जहान विचों खटिया दी प्यार भी बेशुमार दी कर दी दुनिया तैनू प्यार दी कर दी प्यार भी बेशुमार दी कर दी बोल बोल के कौड़े कंग तुझ मन बना लई तू जिंदड़ी ऐ कुछ ना जहान विचों खटिया सारी उम्र गवा लई तू जिंदड़ी ऐ कुछ ना जहान विचों खटिया सारी उम्र गवा लई तू जिंदड़ी ऐ कुछ ना जहान विचों खटिया सारी उम्र गवा लई तू
जी दोस्तों एक बार फिर तो स्वागत है प्रोग्राम चल रहा लहरा ते मैं गुरसेवक सिंह प्रेसविन तो ते दोस्तो प्रोग्राम दे विच असी दलजीत सिंह जी नाल सांझ बनावांगे जो कि मेरे को प्रेजेंटर हुंदे आ प्रोग्राम दे विच ते उहनां नूं प्रोग्राम दे विच लैण तों पहलां असी एक झात मारदे चलीए मौसम ते मौसम की कह रहा है आस्ट्रेलिया दा अज सो पहला गलबात करदे आ सिडनी तों ते मौसम सस्त्या जा रहा है ते तापमान वध तों वध 32 डिग्री ते घट तों घट 22 डिग्री सेंसीयस ते जेकर गल करिए राजधानी कैनबरा दी ते उत्थे भी मौसम साफ ते वध तों वध टैंपरेचर 33 डिग्री ते घट तों घट 14 डिग्री दस्या जा रहा है ते मेलबर्न शहर दे विच बदलबारी दसी अज ते वध तों वध तापमान 26 डिग्री ते घट तों घट 14 डिग्री ते जेकर अपने शहर ब्रिस्बेन की गल करिए तापमान अज वध तों वध 30 डिग्री ते घट तों घट 22 डिग्री ते बदलबारी दसी हुई अज पर्थ दे विच तापमान वध तों वध 31 डिग्री ते घट तों घट 17 डिग्री ते मौसम साफ दस्या जा रहा है ते तस्मानिया दी राजधानी हॉबर्ट दी जेकर गल करिए तां वध तों वध 22 डिग्री ते घट तों घट 11 डिग्री ते पंजाब अपने जन्म भूमि दी गल करिए तां तापमान वध तों वध 16 डिग्री ते घट तों घट 12 डिग्री ते बदलवारी दसी गई है ते मौसम दे विच हुण बदलाव आना शुरू हो गया पंजाब दे विच सो मैं लगता कि राहत मिली होनी है धुंद तो जी कड़ाके ठंड पै रही थी पंजाब दे विच सो दोस्तों ये तो सी पंजाब दा मौसम सो असी गलबात तुहाडे स्नेहे भी लवांगे स्नेहे भी आपदे वीरां दे जुड़न आने शुरू हो गए राज महिंदर जी वरिंदर चीमा ते बिट्टू गोपा राय जी बलडूरा तो साडे नाल जुड़ चुके हैं इन्हां सारे वीरां दे स्नेहे लवांगे ते पहला स्नेहा साडे नाल न्यूयॉर्क तो आर्टिस्ट स्कैच आर्टिस्ट साडे नीत कौर जी प्रोग्राम विच जुड़ चुके आ ते इन्हां दा स्वागत करदे आ प्रोग्राम दे विच ते इन्हें एक गीत की फरमाइश की है ते नैक्सट गीत जरूर प्ले करांगे इन्हां दी फरमाइश दा असी स्नेहा लैंदे जी साडे नाल जुड़े आ वरिंदर चीमा जी
ਗੁਡ ਮਾਰਨਿੰਗ ਬੁਲਾ ਰਹੇ ਆ ਤੇ ਪੁੱਛ ਰਹੇ ਆ ਹਾਲ ਚਾਲ, ਤੇ ਸਾਡਾ ਹਾਲ ਚਾਲ ਤਾਂ ਅਮਰਿੰਦਰ ਚੀਮਾ ਜੀ ਬਹੁਤ ਵਧੀਆ, ਤੇ ਆਸ ਕਰਦੇ ਆ ਕਿ ਸਾਡੇ ਸਰੋਤਿਆਂ ਦਾ ਹਾਲ ਚਾਲ ਵੀ ਵਧੀਆ ਹੋਵੇਗਾ। ਤੇ ਦੋਸਤੋ ਤੁਸੀਂ, ਤੁਹਾਡਾ ਹਾਲ ਚਾਲ ਕੀ ਆ, ਤੁਹਾਡੇ ਸ਼ਹਿਰ ਦੀ ਕੋਈ ਖਬਰ ਸਾਰ ਖਾਸ ਹੋਵੇ ਜਾਂ ਮੌਸਮ ਬਾਰੇ ਤੁਸੀਂ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਬੇਝਿਜਕ ਟੈਲੀਗ੍ਰਾਮ ਐਪ ਦੇ ਮਾਧਿਅਮ ਨਾਲ ਜਾਂ ਫਿਰ ਰਿਕੁਐਸਟ ਐਟ ਹਰਮਨ ਰੇਡੀਓ ਤੇ ਈਮੇਲ ਕਰਕੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਤੇ ਵਧੇਰੇ ਜਾਣਕਾਰੀ ਲਈ ਤੁਸੀਂ harmanradio.com ਦੀ ਵੈਬਸਾਈਟ ਤੋਂ ਵੀ ਫੋਨ ਨੰਬਰ ਜਾਂ ਮੈਸੇਜ ਕਰਨ ਦੇ ਤਰੀਕੇ ਦੇਖ ਸਕਦੇ ਹੋ। ਤੇ ਵਰਿੰਦਰ ਚੀਮਾ ਜੀ, ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਸੁਨੇਹਾ ਭੇਜਣ ਦੇ ਲਈ। ਸੋ ਸਾਡੇ ਨਾਲ ਰਾਜ ਮਹਿੰਦਰ ਜੀ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਤਿ ਸ੍ਰੀ ਅਕਾਲ ਰਾਜ ਮਹਿੰਦਰ ਜੀ। ਤੇ ਇਹ ਵੀ ਪ੍ਰੋਗਰਾਮ ਦੇ ਵਿੱਚ ਮਿੱਤਰਾਂ ਦੇ ਨਾਲ ਧੋਖਾ ਗਾਣੇ ਦੀ ਫਰਮਾਇਸ਼ ਕਰਦੇ ਆ। ਸੋ ਚਮਕੀਲੇ ਦੀ ਆਵਾਜ਼ ਦੇ ਵਿੱਚ ਮਿੱਤਰਾਂ ਦੇ ਨਾਲ ਧੋਖਾ ਜ਼ਰੂਰ ਰਾਜਵਿੰਦਰ ਜੀ ਪ੍ਰੋਗਰਾਮ ਦੇ ਦੌਰਾਨ ਪਲੇਅ ਕਰਾਂਗੇ। ਸੋ ਪਹਿਲਾਂ ਅਸੀਂ ਇੱਕ ਗੀਤ ਸੁਣਦੇ ਆ ਜੋ ਕਿ ਨੀਤ ਕੌਰ ਜੀ ਨੇ ਫਰਮਾਇਸ਼ ਕੀਤੀ ਸੀ। ਠੀਕ ਆ ਜੀ, ਸੋ ਉਹ ਗੀਤ ਅਸੀਂ ਅੱਗੇ ਕਿਊ ਦੇ ਵਿੱਚ ਲਾ ਦਿੱਤਾ ਗਿਆ ਤੇ ਉਸ ਤੋਂ ਪਹਿਲਾਂ ਇੱਕ ਕੋਈ ਹੋਰ ਗੀਤ ਸੁਣਦੇ ਆ ਤੇ ਉਸ ਤੋਂ ਬਾਅਦ ਤੁਹਾਡੇ ਸੁਨੇਹੇ ਵੀ ਲੈਂਦੇ। ਧੋਖਾ ਗੀਤ ਅਮਰ ਸਿੰਘ ਚਮਕੀਲੇ ਦੀ ਆਵਾਜ਼ ਦੇ ਵਿੱਚ ਅਸੀਂ ਸੁਣਦੇ ਆ ਤੇ ਉਸ ਤੋਂ ਬਾਅਦ ਅਸੀਂ ਕੁਲਦੀਪ ਮਾਣਕ ਦਾ ਗੀਤ ਸੁਣਾਂਗੇ ਤੇ ਬਾਕੀ ਗੀਤ ਵੀ ਕਿਉਂ ਕਰ ਦਿੱਤੇ ਜਾਣਗੇ। ਤੇ ਨਾਲ ਦੀ ਨਾਲ ਅਸੀਂ ਹੁਣ ਰਾਬਤਾ ਕਾਇਮ ਕਰਾਂਗੇ ਦਲਜੀਤ ਸਿੰਘ ਦੇ ਨਾਲ। ਤੁਸੀਂ ਸੁਣੋ ਉਨੀ ਦੇਰ ਦੇ ਲਈ ਇਹ ਗੀਤ ਤੇ ਸੁਣਦੇ ਰਹੋ ਹਰਮਨ ਰੇਡੀਓ। ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ। ਤੇ ਬਹੁਤ ਹੀ ਖੂਬਸੂਰਤ ਗਾਣਾ ਅਮਰ ਸਿੰਘ ਚਮਕੀਲਾ ਦੀ ਆਵਾਜ਼ ਦੇ ਵਿਚ ਤੇ ਫਰਮਾਇਸ਼ ਕੀਤੀ ਸੀ ਸਾਡੇ ਵੀਰ ਨੇ, ਤੇ ਅਸੀਂ ਵੀ ਆਪਣੇ ਸੱਜਣਾ ਦੇ ਨਾਲ ਆਪਣੇ ਮਿੱਤਰ ਦੇ ਨਾਲ ਰਾਬਤਾ ਕਾਇਮ ਕਰ ਲਈਏ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ।
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿੱਥੋਂ ਕਿਤੋਂ ਵੀ ਸਾਨੂੰ ਸੁਣ ਰਹੇ ਆ, ਤੇ ਆਸ ਕਰਦੇ ਹਾਂ ਕਿ ਸਾਰਿਆਂ ਦਾ ਟਾਈਮ ਜਿਹੜਾ ਆ ਵਧੀਆ ਬਤੀਤ ਹੋ ਰਿਹਾ ਹੋਵੇਗਾ
ਜੀ। ਬਿਲਕੁਲ, ਆਸ ਇਹੀ ਕਰਦੇ ਹਾਂ। ਤੇ ਤੁਸੀਂ ਆਪਣਾ ਦੱਸੋ, ਤੁਹਾਡਾ ਕਿਵੇਂ ਬਤੀਤ ਹੋ ਰਿਹਾ ਜੀ ਪੰਜਾਬ ਦੇ ਵਿੱਚ?
ਬਹੁਤ ਵਧੀਆ, ਜਿਵੇਂ ਜਿਵੇਂ ਦਿਨ ਨੇੜੇ ਆਉਂਦੇ ਆ ਹਨਾ ਗੁਰਸੇਵ ਸਿੰਘ, ਦਿਲ ਲੱਗਣਾ ਸ਼ੁਰੂ ਹੋ ਜਾਂਦਾ ਹੁੰਦਾ ਤੇ ਜਾਣ ਦਾ ਵੇਲਾ ਨੇੜੇ ਆਉਣਾ ਸ਼ੁਰੂ ਹੋ ਜਾਂਦਾ, ਤੇ ਅਕਸਰ ਇੰਨਾ ਰਹੀ ਨੇ ਇਹੀ ਹੁੰਦਾ ਹੁੰਦਾ। ਤੇ ਨਾਲ ਦੀ ਨਾਲ ਮੌਸਮ ਬਹੁਤ ਵਧੀਆ ਹੁੰਦਾ ਜਾ ਰਿਹਾ ਪੰਜਾਬ ਦਾ, ਤੇ ਵਧੀਆ ਧੁੱਪ ਲੱਗਦੀ ਆ, ਤੇ ਦਿਨੇ ਹੁਣ ਜਿੱਦਾਂ ਕਹਿ ਲਓ ਕਿ ਬਹੁਤ ਜ਼ਿਆਦਾ 24 ਦੀ ਧੁੱਪ ਹੋ ਜਾਂਦੀ ਆ, ਤੇ ਕੋਟੀਆਂ ਦਾ ਕੱਲ ਤਾਂ ਜਿੱਥੇ ਤੱਕ ਤਾਲੁਕਾ ਸੀ ਕੱਲ ਤਾਂ ਕੋਟੀਆਂ ਵਗੈਰਾ ਜਿਹੜੀਆਂ ਆ ਦੁਪਹਿਰ ਤੱਕ ਜਾਣੀ ਉੱਤਰ ਚੁੱਕੀਆਂ ਸੀਗੀਆਂ, ਪਰ ਸ਼ਾਮ ਨੂੰ ਫੇਰ ਥੋੜੀ ਜਿਹੀ ਠੰਡ ਹੋਈ ਜਾਣੀ। ਹੁਣ ਸਵੇਰੇ ਸ਼ਾਮ ਦੀ ਠੰਡ ਜਿਹੜੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਵਧੀਆ ਮੌਸਮ, ਜਿਹੜਾ ਜੇ ਜਿਹੋ ਜਿਹੀ ਆਪਾਂ ਤਵੱਕੋ ਰੱਖਦੇ ਹਾਂ ਉਹੋ ਜਿਹਾ ਮੌਸਮ ਹੋ ਗਿਆ ਇੱਥੇ ਹੁਣ।
ਗਰਮੀ ਜਾਂ ਠੰਡ ਦੇ ਮੌਸਮ ਚ ਬਹੁਤ ਵਧੀਆ ਰਹਿੰਦਾ ਆ, ਪਰ ਜਿਹੜਾ ਮਾਨਣਾ ਇੱਕ ਬੈਠ ਕੇ ਧੁੱਪ ਦੇ ਵਿੱਚ ਬੈਠੇ ਹੋਏ ਆ, ਤੁਸੀਂ ਮੰਜੇ ਦੇ ਬੈਠੇ ਬਾਹਰ ਬੈਠੇ ਹੋਏ ਆ, ਉਹ ਮੈਂ ਕਹਿੰਦਾ ਮਾਨਣਾ ਸਿਰਫ ਪੰਜਾਬ ਦੇ ਵਿੱਚ ਹੀ ਆ ਆਪਣੇ ਪੰਜਾਬੀਆਂ ਲਈ। ਚਲੋ ਜਿਹੜੇ ਇੱਥੇ ਬੋਰਨ ਉਹ ਇੱਥੇ ਮਾਣ ਲੈਂਦੇ ਹੋਣਗੇ, ਪਰ ਸਾਡਾ ਤਾਂ ਉੱਥੇ ਦਾ ਹੁੰਦਾ ਨਾ ਕਿ ਹਮੇਸ਼ਾ ਦਿਮਾਗ ਦੇ ਵਿੱਚ ਕਿ ਪੰਜਾਬ ਦੇ ਵਿੱਚ ਹੀ ਜਾਵਾਂਗੇ ਤਾਂ ਮੌਸਮ ਮੰਨਿਆ ਜਾਣਾ ਜਾਂ ਤਾਰੇ ਦੇਖਦੇ ਹੋਣੇ ਰਾਤ ਨੂੰ ਬਾਤਾਂ ਪਾਈਆਂ ਜਾਣੀਆਂ। ਤੋ ਮੈਨੂੰ ਆਸ ਆ ਕਿ ਤੁਸੀਂ ਇੰਜੋਏ ਕਰ ਰਹੇ ਹੋਵੋਗੇ ਮੌਸਮ ਨੂੰ ਪੂਰਾ। ਤੇ ਦਲਜੀਤ ਸਿੰਘ ਜੀ, ਆਪਣੇ ਦੋਸਤ ਮਿੱਤਰ ਵੀ ਸੁਨੇਹਾ ਦੇ ਮੈਸੇਜ ਦੇ ਨਾਲ ਜੁੜਨੇ ਸ਼ੁਰੂ ਹੋ ਚੁੱਕੇ ਆ, ਸੁਨੇਹੇ ਆਉਣੇ ਸ਼ੁਰੂ ਹੋ ਚੁੱਕੇ ਆ, ਤੇ ਆਪਾਂ ਖ਼ਬਰਾਂ ਚ ਵੀ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਮੈਂ ਇੱਕ ਇਤਿਹਾਸ ਤੇ ਥੋੜੀ ਝਾਤ ਮਾਰਦੇ ਚਲੀਏ, ਅੱਜ ਦਾ ਦਿਨ ਵੀ ਅਹਿਮ ਆ ਸਾਡੇ ਲਈ। ਸੋ ਅੱਜ ਸਾਡੇ ਪ੍ਰੋਫੈਸਰ ਸਾਹਿਬ ਸਿੰਘ ਤੇ ਜਿਹਨੀ ਸਿੱਖੀ ਦੇ ਲਈ ਲਿਟਰੇਚਰ ਦੇ ਲਈ ਬਹੁਤ ਕੰਮ ਕੀਤਾ, ਤੇ ਉਹਨਾਂ ਦਾ ਅੱਜ ਜਨਮ ਦਿਨ ਆ 16 ਫਰਵਰੀ। ਤੇ ਉਹਨਾਂ ਬਾਰੇ ਥੋੜੀ ਜਿਹੀ ਜਾਣਕਾਰੀ ਸਾਂਝੇ ਕਰਦੇ ਚੱਲੀਏ ਕਿ ਉਹਨਾਂ ਦਾ ਜਨਮ 16 ਫਰਵਰੀ 1892 ਨੂੰ ਪਿੰਡ ਫਤੇਵਾਲੀ ਤੇ ਜੋ ਕਿ ਸਿਆਲਕੋਟ ਪਾਕਿਸਤਾਨ ਦੇ ਵਿੱਚ ਆ, ਤੇ ਹਿੰਦੂ ਪਰਿਵਾਰ ਦੇ ਵਿੱਚ ਹੋਇਆ ਸੀਗਾ। ਤੇ ਬਚਪਨ ਦਾ ਨਾਮ ਉਹਨਾਂ ਦਾ ਨੱਥੂ ਰਾਮ ਸੀ, ਤੇ ਉਹਨਾਂ ਦੇ ਪਿਤਾ ਦਾ ਨਾਮ ਹੀਰਾ ਆਨੰਦ ਜੋ ਕਿ ਦੁਕਾਨਦਾਰ ਸੀ, ਇੱਕ ਛੋਟੀ ਦੁਕਾਨ ਸੀ ਉਹਨਾਂ ਦੀ, ਤੇ ਉਸ ਘਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਤੇ ਉਹਨਾਂ ਨੇ ਅਰਲੀ ਲਾਈਫ ਦੇ ਵਿੱਚ ਯਾਨੀ ਬਚਪਨ ਦੇ ਵਿੱਚ ਹੀ ਉਹਨਾਂ ਨੂੰ ਮਿਸਟਰ ਮਿਆਨ ਹਯਾਤ ਸ਼ਾਹ ਦੇ ਕੋਲ ਭੇਜ ਦਿੱਤਾ ਗਿਆ ਸੀ, ਜੋ ਕਿ ਆਪਣੇ ਹਾਸ਼ਮ ਸ਼ਾਹ ਬਹੁਤ ਬੜਾ ਨਾਮ ਆ, ਬਹੁਤ ਬੜੇ ਕਵੀ ਹੋਏ ਆ, ਉਹਨਾਂ ਦੇ ਬੇਟੇ ਦੇ ਕੋਲ ਬਚਪਨ ਦੇ ਵਿੱਚ ਭੇਜ ਦਿੱਤਾ ਗਿਆ ਸੀਗਾ। ਤੇ ਉਸ ਤੋਂ ਬਾਅਦ ਬਸ ਉੱਥੋਂ ਸ਼ੁਰੂਆਤ ਹੋ ਕੇ ਅੱਗੇ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਗਏ, ਤੇ ਜੋ ਕੰਮ ਕੀਤਾ ਸਿੱਖੀ ਦੇ ਲਈ, ਤੇ ਤਕਰੀਬਨ 30 ਕਿਤਾਬਾਂ ਉਹਨੇ ਲਿਖੀਆਂ ਸਿੱਖ ਕੌਮ ਦੀ ਝੋਲੀ ਦੇ ਵਿੱਚ, 30 ਕਿਤਾਬਾਂ ਸਾਡੀ ਝੋਲੀ ਦੇ ਵਿੱਚ ਪਾਈਆਂ। ਸੋ ਅੱਜ ਉਹਨਾਂ ਦਾ ਜਨਮ ਦਿਨ ਤੇ ਆਨੇ ਬਾਨੇ, ਵੈਸੇ ਤਾਂ ਐਡੀ ਕਹਿੰਦੇ ਹੁੰਦੇ ਕਿ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਜਨਮ ਜਾਂ ਮਰਨਦਿਆਂ 'ਚ, ਪਰ ਆਹ ਇੱਕ ਆਨੇ ਬਾਨੇ ਹੁੰਦਾ ਕਿ ਅਸੀਂ ਯਾਦ ਕਰਦੇ ਰਹੀਏ ਆਪਣੇ ਹੀਰਿਆਂ ਨੂੰ, ਕੌਮ ਦੇ ਹੀਰਿਆਂ ਨੂੰ ਜਿਹਨੀ ਸਾਡੀ ਕੌਮ ਦੇ ਲਈ ਇੰਨਾ ਕੰਮ ਕੀਤਾ। ਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ?
ਜੀ ਬਿਲਕੁਲ, ਤੇ ਖਾਸ ਤੌਰ ਤੇ ਆਪਾਂ ਜਿੱਦਾਂ ਉਹਨਾਂ ਦੇ ਖਾਸ ਤੌਰ ਤੇ ਵਰਕ ਦੀ ਆਪਾਂ ਗੱਲ ਕਰ ਲਈਏ, ਗੁਰੂ ਗ੍ਰੰਥ ਦਰਪਣ 1962-64 ਦੇ ਵਿੱਚ ਇਹ ਲਿਖਿਆ ਸੀਗਾ, ਤੇ ਨਾਲ ਦੀ ਨਾਲ ਗੁਰਬਾਣੀ ਦਾ ਵਿਆਕਰਨ ਜਿਹੜਾ ਆ ਬਹੁਤ ਵਧੀਆ ਜਿੱਦਾਂ ਕਹਿ ਲਓ ਕਿ ਕੰਮ ਕੀਤਾ ਉਹਨਾਂ ਨੇ, ਬਹੁਤ ਵਿਦਵਤਾ ਪੂਰਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਤੇ ਨਾਲ ਦੀ ਨਾਲ ਜੀ, ਤੇ ਗੁਰੂ ਗ੍ਰੰਥ ਸਾਹਿਬ ਦਾ ਜਿੱਦਾਂ ਟੀਕਾ ਜਿਹੜਾ ਉਹਨਾਂ ਨੇ ਤਿਆਰ ਕੀਤਾ, ਤੇ ਇਸ ਗੱਲ ਦਾ ਵੀ ਜਿੱਦਾਂ ਗੁਰੂ ਗ੍ਰੰਥ ਸਾਹਿਬ ਸਾਰਾ ਇਹਨਾਂ ਦਾ ਟੀਕਾ ਪੜਿਆ ਮੈਂ, ਉਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇਹਨਾਂ ਨੇ ਟ੍ਰਾਂਸਲੇਸ਼ਨ ਕੀਤੀ ਆ। ਖਾਸ ਤੌਰ ਤੇ ਉਦੋਂ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਸੀ ਕਿ ਆਪਾਂ ਨੂੰ ਉਹਦਾ ਜਿਹੜੇ ਲਫ਼ਜ਼ ਟੂ ਲਫ਼ਜ਼ ਜਿਹੜੇ ਆ ਉਹਨਾਂ ਦਾ ਅਰਥ ਜਿਹੜਾ ਜ਼ਰੂਰ ਪਤਾ ਹੋਣਾ ਚਾਹੀਦਾ। ਤੇ ਮੈਨੂੰ ਲੱਗਦਾ ਵੀ ਜਿੰਨੇ ਵੀ ਜਾਗਰੂਕ ਹੈਗੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਵੀ ਕਰਦੇ ਆ ਔਰ ਸਿੱਖਣ ਦੇ ਤਿਆਰ ਵੀ ਰਹਿੰਦੇ, ਉਹਨਾਂ ਦੇ ਲਈ ਇਹ ਜਿਹੜਾ ਟੀਕਾ ਆ ਇੱਕ ਬਹੁਤ ਵਧੀਆ ਰੈਫਰੈਂਸ ਬੁੱਕ ਜਿਹੜੀ ਆ ਹੋ ਸਕਦੀ ਆ।
ਜੀ ਬਿਲਕੁਲ, ਤੇ ਬਹੁਤ ਹੀ ਜਾਣੀ ਕਿ ਸਰਲ ਭਾਸ਼ਾ ਦੇ ਵਿੱਚ ਇਹਨਾਂ ਦੇ ਟੀਕੇ ਹੁੰਦੇ ਆ ਪ੍ਰੋਫੈਸਰ ਸਾਹਿਬ ਸਿੰਘ ਦਾ। ਤੋ ਐਟਲੀਸਟ ਮੈਂ ਤਾਂ ਆਪਣੇ ਦੋਸਤਾਂ ਨੂੰ ਭੈਣਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਗਾ ਕਿ ਘੱਟੋ ਘੱਟ ਅੱਜ ਗੂਗਲ ਤੇ ਜਾ ਕੇ ਇਹਨਾਂ ਬਾਰੇ ਸਰਚ ਕਰੋ ਪ੍ਰੋਫੈਸਰ ਸਾਹਿਬ ਸਿੰਘ, ਇਹਨਾਂ ਦੀਆਂ ਕਿਤਾਬਾਂ ਦਾ ਤੁਹਾਨੂੰ ਪਤਾ ਲੱਗ ਜਾਏਗਾ, ਕੋਈ ਤੁਹਾਡੇ ਪਸੰਦ ਹੋ ਸਕਦਾ ਤੁਹਾਡੇ ਪਸੰਦ ਆ ਜਾਵੇ ਤੇ ਤੁਸੀਂ ਮੰਗਵਾ ਕੇ ਪੜ੍ਹ ਵੀ ਸਕਦੇ ਹੋ, ਤੇ ਘੱਟ ਤੋਂ ਘੱਟ ਇਹਨਾਂ ਬਾਰੇ ਜਾਣਕਾਰੀ ਜ਼ਰੂਰ ਲੈ ਲਓ ਕਿ ਉਹ ਕਿੱਥੋਂ ਐਜੂਕੇਸ਼ਨ ਲਈ ਆ ਤੇ ਕਿੱਦਾਂ ਦਾ ਜੀਵਨ ਰਿਹਾ ਇਹਨਾਂ ਦਾ। ਸੋ ਅਸੀਂ ਬਹੁਤਾ ਕਿਉਂਕਿ ਨਹੀਂ ਲੰਬਾ ਲਿਜਾ ਸਕਦੇ ਪ੍ਰੋਗਰਾਮ ਦੇ ਵਿੱਚ, ਪਰ ਤੁਸੀਂ ਆਪਣੇ ਤੌਰ ਤੇ ਇਹਨਾਂ ਬਾਰੇ ਕੱਢ ਕੇ ਪੜ੍ਹ ਸਕਦੇ ਹੋ, ਘੱਟੋ ਘੱਟ ਤੁਹਾਨੂੰ ਜਾਣਕਾਰੀ ਹੋਵੇ ਕਿ ਕੌਮ ਦੇ ਹੀਰੇ ਆ। ਬਹੁਤ ਹੀ ਘੱਟ ਬੰਦਿਆਂ ਨੇ ਟੀਕਾ ਕੀਤਾ, ਅਕਸਰ ਸਾਡੀ ਗੱਲ ਹੁੰਦੀ ਹੈ ਕਿ ਬਹੁਤ ਜ਼ਿਆਦਾ ਹੋਣੀ ਚਾਹੀਦੀ ਸੀ ਗਿਣਤੀ, ਤੇ ਅਸੀਂ ਨਹੀਂ ਵਰਕ ਕਰ ਰਹੇ ਹਾਂ। ਚਲੋ ਹਾਂਜੀ ਜੀ,
ਪਰ ਨਾਲ ਦੀ ਨਾਲ ਗੁਰਸੇਵ ਸਿੰਘ ਜੀ ਇਹ ਜ਼ਰੂਰ ਮੈਂ ਦੱਸ ਦੇਵਾਂ ਬਈ
ਪ੍ਰੋਫੈਸਰ ਸਾਹਿਬ ਸਿੰਘ ਜਿਹੜੇ ਇੰਨਾ ਕੰਮ ਜ਼ਿਆਦਾ ਕਰਦੇ ਸੀ, ਇੰਨਾ ਜ਼ਿਆਦਾ ਕਰਦੇ ਸੀ ਨਾ, ਇੰਨਾ ਸਕੈਜੂਲ ਜਾਣੀ ਟਾਈਟ ਸੀ ਉਹਨਾਂ ਦਾ ਹਰ ਕੰਮ ਦੇ ਲਈ, ਕਿਉਂਕਿ ਬਹੁਤ ਤਕੜੇ ਕੰਮ ਕੀਤੇ ਆ ਉਹਦੇ ਲਈ, ਟਾਈਮ ਵੀ ਬਹੁਤ ਚਾਹੀਦਾ, ਬਹੁਤ ਵੱਡੀ ਰਿਸਰਚ ਕੀਤੀ ਉਹਨਾਂ ਨੇ। ਇਸੇ ਕਰਕੇ ਡਾਕਟਰ ਕਹਿੰਦੇ ਵੀ ਸੀ ਉਹਨੂੰ ਵੀ ਤੈਨੂੰ ਆਰਾਮ ਚਾਹੀਦਾ ਆਰਾਮ ਚਾਹੀਦਾ, ਪਰ ਉਹ ਉਹਨਾਂ ਨੇ ਉਹਨਾਂ ਦੀ ਗੱਲ ਨੀ ਮੰਨੀ, ਫਿਰ ਉਹਦੇ ਕਰਕੇ ਉਹਨਾਂ ਦੇ ਜਿਹੜੀ ਮੌਤ ਦਾ ਕਾਰਨ ਵੀ ਇਹੀ ਬਣਿਆ ਬਈ ਬਹੁਤ ਜ਼ਿਆਦਾ ਕੰਮ ਜਿਹੜਾ ਉਹ ਕਰਦੇ ਸੀਗੇ। ਤੇ ਦੇਖੋ ਇਹ ਵੀ ਇੱਕ ਤਰ੍ਹਾਂ ਦੀ ਕੁਰਬਾਨੀ ਦੇ ਤੀ ਉਹਨਾਂ ਨੇ ਆਪਣੇ ਦੇ ਲਈ, ਆਪਣੇ ਲਈ ਬਹੁਤ ਸਾਰਾ ਕੁਛ। ਦੇਖੋ ਆਪਾਂ ਖਾਂਦੇ ਆ ਪੀਂਦੇ ਆ, ਬਹੁਤ ਸਾਰੇ ਲੋਕ ਗੁਰਸੇਵ ਸਿੰਘ ਜੀ ਦੁਨੀਆ ਚ ਇਸੇ ਲਈ ਆਉਂਦੇ ਆ ਵੀ ਆਪਾਂ ਖਾਂਦੇ ਆ ਪੀਂਦੇ ਆ, ਬੱਚੇ ਪਾਲਦੇ ਆ ਤੇ ਇੱਕ ਦਿਨ ਜਹਾਨ ਤੋਂ ਚਲੇ ਜਾਂਦੇ ਆ, ਪਰ ਅਸੀਂ ਇੱਥੇ ਜੋ ਸਾਨੂੰ ਮਿਲਿਆ ਅਸੀਂ ਉਹਨੂੰ ਹੀ ਮਾਨ ਜਾਂਦੇ ਆ, ਅਸੀਂ ਕੁਛ ਛੱਡ ਕੇ ਨੀ ਜਾਂਦੇ। ਪਰ ਸਾਹਿਬ ਸਿੰਘ ਵਰਗੇ ਵਿਦਵਾਨ ਲੋਕ ਹੁੰਦੇ ਆ ਜਿਹੜੇ ਪਿੱਛੇ ਆਪਣੇ ਛੱਡ ਕੇ ਵੀ ਜਾਂਦੇ ਆ, ਤੇ ਜਿਹੜਾ ਆਉਣ ਵਾਲੀਆਂ ਜਿਹੜੀਆਂ ਨਸਲਾਂ ਆ ਉਹਨਾਂ ਨੂੰ ਇੱਕ ਕਹਿ ਲਓ ਕਿ ਰਾਹ ਦਸੇਰਾ ਜਿਹੜਾ ਹੋ ਜਾਂਦੀ ਆ।
ਜੀ ਬਿਲਕੁਲ, ਇਹ ਕਹਿ ਸਕਦੇ ਜੇਕਰ ਅੱਜ ਕੱਲ ਅਸੀਂ ਭਟਕੇ ਫਿਰਦੇ ਆ ਤੇ ਮੁੜ ਕੇ ਜਦੋਂ ਵਾਪਸੀ ਹੋਵੇਗੀ, ਜਦੋਂ ਕਹਿੰਦੇ ਹੁੰਦੇ ਕਿ ਖੁਆਰ ਹੋਏ ਸਭ ਮਿਲੇਗੇ ਬਚੇ ਛੜਨ ਜੋ ਹੋਏ, ਜੋ ਸਾਡੀ ਵਾਪਸੀ ਹੋਣੀ ਆ ਤੇ ਇਹਨਾਂ ਵੱਲੋਂ ਲਿਖੇ ਗਈਆਂ ਕਿਤਾਬਾਂ, ਇਹਨਾਂ ਵੱਲੋਂ ਕੀਤਾ ਗਿਆ ਕੰਮ ਹੀ ਸਾਡੇ ਕੰਮ ਆਉਣਾ, ਤੇ ਸਾਨੂੰ ਮੈਨੂੰ ਲੱਗਦਾ ਜੜਾਂ ਨਾਲ ਜੋੜਨ ਲਈ, ਰੂਟਸ ਨਾਲ ਜੋੜਨ ਲਈ ਇਹਨਾਂ ਦੇ ਵੱਲੋਂ ਕੀਤੀ ਗਈ ਮਿਹਨਤ ਹੀ ਸਾਡੇ ਕੰਮ ਆਉਣੀ ਆ, ਤੇ ਉਹ ਇੱਕ ਕਨੈਕਟ ਕਰੂਗੀ ਸਾਨੂੰ ਮੁੜ ਕੇ ਸਾਡੇ ਰੂਟਸ ਦੇ ਨਾਲ। ਤੇ ਹਾਂਜੀ, ਤੇ ਗੱਲ ਕਰੀਏ ਸਾਡੇ ਨਾਲ ਬਿੱਟੂ ਬੋਪਾ ਰਾਏ ਜੀ ਮਲਡੂਰੇ ਤੋਂ, ਦਲੀਪ ਸਿੰਘ ਜੀ ਜੁੜ ਚੁੱਕੇ ਆ, ਤੇ ਉੱਥੋਂ ਦਾ ਟੈਂਪਰੇਚਰ ਤਾਪਮਾਨ ਸਾਂਝਾ ਕਰ ਰਿਹਾ ਸਾਡੇ ਨਾਲ। ਤੇ ਅੱਜ ਫਿਰ ਉੱਥੋਂ ਗਰਮੀ ਹੈ ਤੇ ਵੱਧ ਤੋਂ ਵੱਧ ਤਾਪਮਾਨ ਉੱਥੇ 35 ਡਿਗਰੀ ਮਲਡੂਰਾ ਦੇ ਵਿੱਚ, ਤੇ ਘੱਟ ਤੋਂ ਘੱਟ 17 ਡਿਗਰੀ ਦੱਸਿਆ ਜਾ ਰਿਹਾ। ਤੇ ਬਿੱਟੂ ਬੋਪਾ ਰਾਏ ਜੀ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੇ ਆਸ ਕਰਦੇ ਹਾਂ ਕਿ ਤੁਹਾਡੇ ਦਿਨ ਦੀ ਸ਼ੁਰੂਆਤ ਸੋਹਣੀ ਹੋਈ ਹੋਵੇਗੀ ਤੇ ਸਾਰਾ ਦਿਨ ਸੋਹਣਾ ਬਤੀਤ ਹੋਵੇ। ਤੇ ਇਸ ਦੇ ਨਾਲ ਹੀ ਮਨੀ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਆ ਤੇ ਸਵਾਗਤ ਕਰਦੇ ਆ ਮਨੀ ਸਿੰਘ ਜੀ ਦਾ, ਤੇ ਸਤਿ ਸ੍ਰੀ ਅਕਾਲ ਮਨੀ ਸਿੰਘ ਜੀ। ਤਾਂ ਮਨੀ ਸਿੰਘ ਜੀ ਨੇ ਸਾਡੇ ਨਾਲ ਫੋਟੋ ਸਾਂਝੀ ਕੀਤੀ ਆ ਜੋ ਕਿ ਹਜੇ ਡਾਊਨਲੋਡ ਹੋਣ ਨੂੰ ਟਾਈਮ ਲਾ ਰਹੀ ਆ, ਤੇ ਜਿੰਨਾ ਚਿਰ ਫੋਟੋ ਡਾਊਨਲੋਡ ਹੁੰਦੀ ਆ ਤੇ ਹੋਰ ਸੁਨੇਹੇ ਆਉਂਦੇ ਆ, ਤੇ ਅਸੀਂ ਉਹਨਾਂ ਦੇ ਇੱਕ ਗੀਤ ਸੁਣਦੇ ਆ। ਤੇ ਦੋਸਤੋ ਬਣੇ ਰਹੋ ਤੁਸੀਂ ਪ੍ਰੋਗਰਾਮ ਦੇ ਨਾਲ, ਸੁਣੋ ਇੱਕ ਗੀਤ, ਮਿਲਦੇ ਆ ਇਸ ਗੀਤ ਤੋਂ ਬਾਅਦ।
ਦੁਨੀਆ ਨੂੰ ਲਾ ਕੇ ਆਵਾਂ ਦੱਸ ਕਿਹੜਾ ਭਜਵੇ, ਦੁਨੀਆ ਨੂੰ ਲਾ ਕੇ ਆਵਾਂ ਦੱਸ ਕਿਹੜਾ ਭਜਵੇ। ਬਾਬਲੇ ਦੀ ਕੀਤੀ ਵੈਸੀ ਮਿਹਨਤ ਬਥੇਰੀ ਵੈ, ਤੇਰੀਓ ਮੈਂ ਤੇਰੀ ਰਾਂਝਾ, ਤੇਰੀਓ ਮੈਂ ਤੇਰੀ ਤੇਰੀਓ ਮੈਂ ਤੇਰੀ ਰਾਂਝਾ, ਤੇਰੀਓ ਮੈਂ ਤੇਰੀ ਵੇ। ਤੇਰੀ ਤਸਵੀਰ ਵੇ, ਦਿਲ ਚ ਲੁਕਾ ਕੇ ਰੱਖਾਂ ਤੇਰੀ ਤਸਵੀਰ ਵੇ। ਬਣ ਕੇ ਫਕੀਰ ਰਾਂਝਾ ਪਾਵੀ ਖੇੜੇ ਤੇਰੀ ਵੇ, ਤੇਰੀ ਆਉਂ ਮੈਂ ਤੇਰੀ ਰਾਂਝਾ, ਤੇਰੀ ਆਉਂ ਮੈਂ ਤੇਰੀ ਵੇ,
तेरियाँ मैं तेरी राजा तेरियाँ मैं तेरी वे भी प्यार ना ही मेरे कॉल चुके तुझा भी प्यार ना इश्के दिंदी कहंदे उम्र न मेरी वे तेरी आओ मैं तेरी रांझा तेरी आओ मैं तेरी वे तेरी आओ मैं तेरी रांझा तेरी आओ मैं तेरी रे बचिया ना कोई कहंदे इश्क दी अग तो करिया प्यार फिर डरना की जग तो करिया प्यार फिर डरना की जग तो मान कावे जिंद मेरी गमाया के खेरी वे तेरी आओ मैं तेरी रांझा तेरी आओ मैं तेरी वे तेरी आओ मैं तेरी रांझा तेरी आओ मैं तेरी वे तेरी आओ मैं तेरी रांझा तेरी आओ मैं तेरी वे तेरी आओ मैं तेरी
जी। दोस्तों एक बार फिर तो स्वागत करते हैं प्रोग्राम दे विच ते प्रोग्राम चल रहा लहरां ते मैं गुरसेवक सिंह प्रेस वैन तो ते मेरे नाल मेरे वीर जुड़े हुए पंजाब तो दलजीत सिंह जी ते एक खूबसूरत गीत सुन रहे सी तुसी नीत कौर जो कि न्यूयॉर्क तो साडे नाल जुड़े आ उन्हां दी फरमाइश ते बहुत ही खूबसूरत गाना सी ते दलजीत सिंह जी अपने आप ही हुण मूड उद्दन बन गया पहला गीत भी साडे लिसनर वल्लों जिहड़ा फरमाइश कीता गया सी यारी दोस्ती ते सीगा ते आ वी रिश्ते ते सीगा ते मैं कहना अज गल्लबात ही रिश्तियां ते करिए सिर्फ पॉजिटिव रिश्तियां दे सही पक्ष ते मैं अपने वीरां दोस्तां नूं कहूंगा कि वो अपनी यारां दोस्तां नाल जे कॉल भी करन कई अपने यारां दोस्तां नाल प्यार हुंदा बहुत ज्यादा ते वो सांझियां कर सकदे आ कि किसे यार दोस्त बड़ा प्यार हुंदा उहदे बारे कोई वधिया सिफत दे तौर ते नैगेटिव पक्ष नहीं लैणा सी सिर्फ पॉजिटिव गल्लां करनियां प्रोग्राम दे विच। सो मेरी रिक्वेस्ट है कि तुसी मैसेज दे नाल वी इह गल सांझी कर सकदे ते जे कॉल करो ते कॉल दे विच वी तुसी अपने रिश्तियां बारे पॉजिटिव पक्ष सांझे कर सकदे हो प्रोग्राम दे विच ते तुहाडा स्वागत रहेगा। सो हांजी दलजीत सिंह तुसी दसो जी की हाल चाल है किदां कहिंदे मौसम दे बदलना सेहत खराब होण लग जांदी हुंदी सो तुहाडी तां सेहत हुण क्या फर्क
ਗੁਰਸੇਵ ਸਿੰਘ ਜੀ ਇੱਦਾਂ ਹੈ ਕਿ ਜਦੋਂ ਮੌਸਮ ਤਾਂ ਚਲੋ ਜਿੱਦਾਂ ਵੀ ਹੈਗਾ ਪਰ ਇਹ ਗੱਲ ਆਪਾਂ ਨੂੰ ਜ਼ਰੂਰ ਮੰਨਣੀ ਪੈਣੀ ਆ ਕਿ ਜਿਹੜੀ ਪੰਜਾਬ ਦੀ ਹਵਾ ਹੈ ਇਹਦੇ ਵਿੱਚ ਪੋਲੂਸ਼ਨ ਹੈ ਬਹੁਤ ਜ਼ਿਆਦਾ ਤੇ ਪਹਿਲਾਂ ਸਾਡੇ ਚਲੋ ਸਾਡੇ ਇੱਧਰ ਬਹੁਤ ਰਿਸ਼ਤੇਦਾਰ ਆ ਜ਼ਿਆਦਾ ਜਾਣੀ 80% ਤੋਂ ਜ਼ਿਆਦਾ ਰਿਸ਼ਤੇਦਾਰ ਸਾਡੇ ਬਾਹਰ ਆ ਵਿਦੇਸ਼ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਤੇ ਉਹ ਆ ਕੇ ਗੱਲਾਂ ਵਗੈਰਾ ਕਰਦੇ ਹੁੰਦੇ ਸੀ ਬਈ ਸਾਨੂੰ ਸਾਹ ਨੀ ਆਉਂਦਾ ਤੇ ਅਸੀਂ ਇਹ ਕਹਿੰਦੇ ਹੁੰਦੇ ਵੀ ਖੇਖਣ ਕਰਦੇ ਆ ਬਾਹਰ ਲਿਆ ਕੇ ਇੱਥੇ ਪਾਣੀ ਦੀਆਂ ਬੋਤਲਾਂ ਰੱਖ ਲੈਂਦੇ ਆ ਸਾਡੇ ਤੇ ਹਵਾ ਕਰਦੇ ਆ ਵਗੈਰਾ ਵਗੈਰਾ ਹਨਾ ਤੇ ਪਰ ਤੁਸੀਂ ਦੇਖੋ ਵੀ ਇੱਥੇ ਦਾ ਹੁਣ ਸਾਹ ਲੈਣ ਚ ਸਾਨੂੰ ਪਤਾ ਲੱਗ ਜਾਂਦਾ ਵੀ ਤੁਹਾਡਾ ਸਾਹ ਲੈਣਾ ਜਿਹੜਾ ਆ ਆਸਟ੍ਰੇਲੀਆ ਨਾਲੋਂ ਡਿਫਰੈਂਟ ਆ ਜੇ ਕਿਸੇ ਨੂੰ ਬੀ ਨੂੰ ਸ਼ੱਕ ਆ ਤਾਂ ਉਹ ਆ ਕੇ ਦੇਖ ਸਕਦਾ ਯਾਨੀ ਦਿੱਲੀ ਏਅਰਪੋਰਟ ਤੁਹਾਨੂੰ ਬਾਹਰ ਨਿਕਲਦੇ ਸਾਨੂੰ ਪਤਾ ਲੱਗਦਾ ਵੀ ਹਵਾ ਦੇ ਵਿੱਚ ਚੇਂਜ ਆ ਚੁੱਕੀ ਆ ਸਾਡੇ ਸਾਹ ਲੈਣ ਦੇ ਵਿੱਚ ਤੇ ਜਿੱਥੇ ਤੱਕ ਮੇਰੀ ਸਿਹਤ ਦਾ ਸਵਾਲ ਆ ਬਈ ਜਿੱਦਾਂ ਦਾ ਮੈਂ ਆਇਆ ਆ ਤੇ ਖੰਘੇ ਨੀ ਹਟੀ ਗੁਰਸੇਵ ਸਿੰਘ ਜੀ ਬਹੁਤ ਦਵਾਈਆਂ ਮੈਂ ਖਾਧੀਆਂ ਖੰਘ ਇੱਦਾਂ ਵੀ ਸਾਰੇ ਟੱਬਰ ਨੂੰ ਹੋਈ ਆ ਜਿੱਦਾਂ ਮੈਂ ਤੁਹਾਨੂੰ ਹੁਣ ਵੀ ਹੱਸਦਾ ਹਟਿਆ ਆ ਬਈ ਰਾਤ ਨੂੰ ਘਰ ਵਾਲੀ ਸੌਂਦੀ ਆ ਤਾਂ ਮੈਂ ਖੰਘਣ ਲੱਗ ਜਾਂਦਾ ਜੇ ਮੈਂ ਖੰਘਦਾ ਤਾਂ ਉਹ ਖੰਘਣ ਲੱਗ ਜਾਂਦੀ ਆ ਤੇ ਜਦੋਂ ਦੋਨੋਂ ਜਣੇ ਅਸੀਂ ਸੌਂ ਜੀਦਾ ਫਿਰ ਮੁੰਡਾ ਉੱਠ ਕੇ ਖੰਘਣ ਲੱਗ ਜਾਂਦਾ ਜਾਣੀ ਖੰਘਾਂ ਖੰਘਾਂ ਦੇ ਵਿੱਚ ਰਾਤ ਲੰਘ ਜਾਂਦੀ ਤੇ ਓਹਦਾ ਕਾਰਨ ਇਹੀ ਆ ਵੀ ਅਸੀਂ ਵਿੱਚ ਜਿਹੜਾ ਪਾਣੀ ਤੇ ਚਲੋ ਪੋਲੂਟਡ ਕੀਤਾ, ਹਵਾ ਬਹੁਤ ਪੋਲੂਟਡ ਹੋ ਗਈ। ਅੱਗੇ ਜਦੋਂ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਜਾਂਦੇ ਹੁੰਦੇ ਸੀ ਤਾਂ ਉਦੋਂ ਪੋਲੂਸ਼ਨ ਦਾ ਪਤਾ ਲੱਗਦਾ ਸੀ ਸਭ ਤੋਂ, ਇੱਦਾਂ ਕਹੀਦਾ ਸੀ ਵੀ ਯਾਰ ਭੀੜ ਭੜੱਕੇ ਵਾਲਾ ਥਾਂ ਤੇ ਪੋਲੂਸ਼ਨ ਵਾਲਾ ਥਾਂ। ਪਰ ਅੱਜ ਇੱਦਾਂ ਦਾ ਹੋ ਗਿਆ ਕਿ ਗਲਾਇਆਂ ਵਰਗਾ ਜਿਹੜਾ ਸਾਫ਼ ਸ਼ਹਿਰ ਸੀ ਜਾਂ ਫਗਵਾੜੇ ਵਰਗਾ ਜਿਹੜਾ ਸਾਫ਼ ਸ਼ਹਿਰ ਮੰਨਿਆ ਜਾਂਦਾ ਸੀ, ਉਹ ਵੀ ਇੰਨੇ ਜ਼ਿਆਦਾ ਪੋਲੂਟਡ ਹੋ ਗਏ ਆ। ਛੋਟਿਆਂ ਸ਼ਹਿਰਾਂ ਦੇ ਵਿੱਚ ਵੀ ਆਟੋ ਚੱਲ ਪਏ ਆ, ਹਨਾ, ਤੁਹਾਨੂੰ ਜਾਣੀ ਲੁਧਿਆਣੇ ਵਰਗਾ ਹਾਲਾਤ ਹੁਣ ਹਰ ਛੋਟੀ ਸਿਟੀ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ। ਚਲੋ ਪਿੰਡਾਂ ਦੇ ਹਾਲਾਤ ਥੋੜੇ ਜਿਹਾ ਅਜੇ ਸੁਖਾਵੇਂ ਹੈਗੇ ਆ, ਤੇ ਇਹ ਵੀ ਬਹੁਤ ਵਧੀਆ ਗੱਲ ਆ। ਇਹ ਵੀ ਕਹਿ ਲਓ ਕਿ ਇੱਕ ਦੋਸਤਾਂ ਦੀ ਪੋਜ਼ਿਟਿਵ ਪੁਆਇੰਟ ਹੈ ਜਿਹੜੇ ਬੰਦੇ ਅਜੇ ਪਿੰਡਾਂ ਚ ਰਹਿ ਰਹੇ ਆ। ਪਰ ਮੈਨੂੰ ਲੱਗਦਾ ਵੀ ਹੋਰ 10-12 ਸਾਲਾਂ ਚ ਪਿੰਡਾਂ ਦੇ ਹਾਲਾਤ ਵੀ ਏਦਾਂ ਦੇ ਹੋ ਜਾਣੇ ਆ ਜੇ ਨਾ ਆਪਾਂ ਸਥਿਤੀ ਸਾਂਭੀ।
ਜੀ, ਮੈਨੂੰ ਲੱਗਦਾ ਕਿ ਇਹਦਾ ਇੱਕ ਆਹ ਵੀ ਕਾਰਨ ਹੈ ਕਿ ਸਾਡਾ ਦਰਖਤਾਂ ਵੱਲ ਨੂੰ ਰੁਝਾਨ ਘਟਦਾ ਜਾ ਰਿਹਾ, ਤੇ ਪਿੰਡਾਂ ਚ ਵੀ ਹੁਣ ਦਰਖਤਾਂ ਦੀ ਕਟਾਈ ਕਰਕੇ ਖੇਤੀ ਯੋਗ ਜ਼ਮੀਨ ਬਣਾਈ ਜਾ ਰਹੀ ਆ। ਤਾਂ ਜੇਕਰ ਗੱਲ ਕਰੀਏ ਇੱਧਰ ਇੱਕ ਸ਼ਿਵਾਲਿਕ ਦੀ ਲਾਈਨ ਲੰਘਦੀ ਆਪਣੇ ਪੰਜਾਬ ਦੇ ਨਾਲ, ਆਪਣੇ ਦੁਆਬੇ ਦੇ ਨਾਲ ਨਾਲ, ਤੇ ਉੱਥੇ ਵੀ ਅੱਜ ਤੋਂ 10 ਸਾਲ ਪਹਿਲਾਂ ਹੀ ਜਦੋਂ ਅਸੀਂ ਇੱਧਰ ਨੂੰ ਆਏ ਹਾਂ 8-10 ਸਾਲ ਪਹਿਲਾਂ ਵੀ, ਉਦੋਂ ਹੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਉਸ ਏਰੀਏ ਦੀ। ਪੂਰੀ ਕਟਾਈ ਹੋ ਗਈ ਸੀ ਦਰਖਤਾਂ ਦੀ, ਤੇ ਉਹ ਪਹਾੜੀਆਂ ਨੂੰ ਸਿੱਟ ਕੇ ਲੈਵਲ ਕਰਕੇ ਖੇਤੀ ਯੋਗ ਜ਼ਮੀਨ ਬਣਾਉਣੀ ਸ਼ੁਰੂ ਕੀਤੀ ਸੀ। ਉਹ ਵੀ ਕਿਤੇ ਨਾ ਕਿਤੇ ਆ ਜਾ ਕੇ ਆ ਕਾਰਨ ਬਣਦਾ ਕਿ ਪ੍ਰਦੂਸ਼ਣ ਦੇ ਵਿੱਚ ਵਾਧਾ ਹੋ ਰਿਹਾ। ਉਹ ਕਿੱਥੇ ਦਰਖਤਾਂ ਨੂੰ ਰੋਕਣਾ ਸੀ, ਸਾਫ਼ ਕਰਨਾ ਸੀਗਾ, ਦਰਖਤਾਂ ਨੇ ਆਪਣਾ ਕੰਮ ਕਰਨਾ ਸੀ, ਪਰ ਦਰਖਤ ਰਹੇ ਨੀ। ਸੋ ਮੈਂ ਕਹਿੰਦਾ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਦਰਖਤ ਵੀ ਲਗਾਏ ਜਾਣ ਹੋਰ ਕੰਮਾਂ ਦੇ ਨਾਲ ਨਾਲ।
ਬਿਲਕੁਲ, ਹੋਰ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਆਪਣਾ ਕਲੀਗ ਹੈਗਾ, ਆਪਣਾ ਸਾਥੀ ਆ ਰੇਡੀਓ ਤੇ ਕੰਮ ਕਰਨ ਵਾਲੇ ਮਨਦੀਪ ਢਿੱਲੋਂ ਦਾ ਵਿਆਹ ਹੋ ਗਿਆ ਲਾਸਟ ਜਿਹੜਾ 14 ਕਲੰਕੇ ਗਈ ਆ ਉਸ ਦਿਨ ਹੋਇਆ।
ਵਿਆਹ ਹੋ ਗਿਆ, ਵਧੀਆ ਗੱਲ ਹੈ ਵੈਸੇ ਤਾਂ,
ਵਿਆਹ ਹੋ ਗਿਆ। ਤੇ ਉੱਧਰ ਲੋਹੀਆਂ ਵਾਲੇ ਪਾਸੇ ਨੂੰ ਜਾਣ ਦਾ ਮੌਕਾ ਮਿਲਿਆ ਸੁਲਤਾਨਪੁਰ ਲੋਧੀ ਸਾਈਡ ਨੂੰ। ਜਦੋਂ ਅਸੀਂ ਇੱਧਰ ਨੂੰ ਜਾਂਦੇ ਹੁੰਦੇ ਸੀ ਨਾ, ਨਕੋਦਰ ਟੱਪਦੇ ਹੁੰਦੇ ਸੀ ਤਾਂ ਦਰਖਤ ਹੀ ਦਰਖਤ ਦਿਦੇ ਹੁੰਦੇ ਸੀ ਗੁਰਸੇਵ ਸਿੰਘ ਸੜਕਾਂ ਦੇ ਆਲੇ ਦੁਆਲੇ, ਨਹਿਰਾਂ ਦੇ ਆਲੇ ਦੁਆਲੇ ਖਾਸ ਤੌਰ ਤੇ। ਤੇ ਜਦੋਂ ਸੁਲਤਾਨਪੁਰ ਨੂੰ ਜਾਈਦਾ ਸੀ ਤੇ ਤਰਾਸਦੀ ਇਹ ਹੋ ਗਈ ਆ ਵੀ ਜਿੰਨੇ ਦਰਖਤ ਤੁਹਾਨੂੰ ਦੂਰ ਦੂਰ ਤੱਕ ਇੰਡਸਟਰੀਅਲ ਏਰੀਆ ਸਾਰਾ ਬਣ ਚੁੱਕਾ, ਹਰ ਜਗ੍ਹਾ ਤੇ ਦੁਕਾਨਾਂ ਪੈ ਚੁੱਕੀਆਂ, ਖੇਤ ਇਹ ਤੁਹਾਨੂੰ ਦਿਸਣਗੇ, ਦਰਖਤ ਤੁਹਾਨੂੰ ਕਿਤੇ ਦੀਦਾ ਹੀ ਨੀ। ਤੇ ਇੰਨੀ ਜ਼ਿਆਦਾ ਭਿਆਨਕ ਸਥਿਤੀ ਬਣ ਚੁੱਕੀ ਆ ਨਾ, ਦਰਖਤ ਲੱਭਣ ਦੇ ਲਈ ਵੀ ਤੁਹਾਨੂੰ ਦੇਖਣਾ ਪੈਂਦਾ ਦੂਰੋਂ। ਕਿਤੇ ਜਾਣੀ ਤੁਸੀਂ ਨਿਗਾਹ ਜੇ ਮਾਰੋਗੇ ਤਾਂ ਤੁਹਾਨੂੰ 5-10 ਜਿਹੜੇ ਦਰਖਤ ਆ ਉਹ ਸਾਡੀ ਅੱਖਾਂ ਦੇ ਵਿੱਚ ਆਉਣੇ ਆ। ਕਹਿਣ ਦਾ ਮਤਲਬ ਇਹ ਆ ਕਿ ਸੜਕਾਂ ਨਹਿਰਾਂ ਚਲੋ ਘੱਟੋ ਘੱਟ ਉੱਥੇ ਜ਼ਰੂਰ ਸਖਾਵਾਂ ਮਾਹੌਲ ਸੀ, ਪਰ ਹੁਣ ਸੜਕਾਂ ਜਿਹੜੀਆਂ ਚੌੜੀਆਂ ਟ੍ਰੈਫਿਕ ਕਰਕੇ ਕਰਨੀਆਂ ਪੈ ਰਹੀਆਂ ਆ ਕਿਉਂਕਿ ਟ੍ਰੈਫਿਕ ਵੀ ਕਾਫੀ ਵੱਧ ਗਿਆ। ਪਰ ਉਹਦੇ ਜਿਹੜਾ ਦਰਖਤ ਕੱਟ ਦਿੱਤਾ ਜਾਂਦਾ ਉਹ ਜਾਣੀ ਕਹਿ ਲਓ ਵੀ ਉਹ ਕੱਟੇ ਹੀ ਦਿੱਤਾ, ਮੁੜ ਕੇ ਉਹਦੀ ਜਗ੍ਹਾ ਤੇ ਲਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਮੈਂ ਦੇਖਦਾ ਇੱਥੇ ਵੀ ਜਿੰਨੇ ਵੀ ਦਰਖਤ ਆ ਕੱਟੇ ਉਹ ਸਾਨੂੰ ਮਿਲ ਜਾਂਦੇ ਆ, ਕੋਈ ਚਲੋ ਲਾਉਣ ਦਾ ਵੇੜਾ ਵੀ ਹੈ ਨਹੀਂ, ਪਰ ਇਹ ਵੀ ਹੈ ਨੀਗਾ ਵੀ ਤੁਹਾਨੂੰ ਕੋਈ 6-5 ਮਹੀਨੇ ਪਹਿਲਾਂ ਦਾ ਕੋਈ ਦਰਖਤ ਲਾਇਆ ਵੀ ਦੱਸ ਪਵੇ ਕਿਤੇ ਪਾਸੇ। ਏਦਾਂ ਦੀ ਕਿਸੇ ਦੇ ਮਨ ਦੇ ਵਿੱਚ ਹੈ ਹੀ ਨੀ, ਨਾ ਕਿਸੇ ਬੰਦੇ ਨੇ ਏਦਾਂ ਦਾ ਸੋਚਦਾ ਹੀ ਆ। ਦਰਖਤ ਜਿਹੜੇ ਆ ਬਿਲਕੁਲ ਵਿਹਲੇ ਕਰਕੇ ਰੱਖ ਦਿੱਤੇ, ਉਹਦੇ ਨਾਲ ਪੋਲੂਸ਼ਨ ਜਿਹੜਾ ਬਹੁਤ ਵੱਧ ਗਿਆ, ਜਿਸ ਕਰਕੇ ਥੋੜਾ ਜਿਹਾ ਪ੍ਰੀਕੋਸ਼ਨਸ ਰੱਖਣੀਆਂ ਪੈਣੀਆਂ। ਤੇ ਹੁਣ ਤਾਂ ਮੈਨੂੰ ਲੱਗਦਾ ਵੀ ਹੁਣ ਜਦੋਂ ਅੱਗੇ ਹੁਣ ਤਾਂ ਪਾਣੀ ਹੈ ਨਾ ਬੋਤਲਾਂ ਦੇ ਵਿੱਚ ਮੁੱਲ ਲਈਦਾ, ਮੈਨੂੰ ਲੱਗਦਾ ਹੋਰ 5-10 ਸਾਲਾਂ ਨੂੰ ਲਿਫਾਫੇ ਦੇ ਵਿੱਚ ਹਵਾ ਵੀ ਮਿਲਿਆ ਕਰੂੰਗੀ, ਬੇ ਲਿਫਾਫਾ ਜਿਹੜਾ ਨਾਲ ਨਾਲ ਸੁੰਗੀ ਚਲੋ।
ਜੀ ਬਿਲਕੁਲ, ਤੇ ਮੈਨੂੰ ਲੱਗਦਾ ਕਿ ਜਿਹੜੇ ਰਿਸ਼ਤਿਆਂ ਦੀ ਅੱਜ ਗੱਲ ਕਰ ਰਹੇ ਹੋ, ਰਿਸ਼ਤੇ ਵੀ ਤਾਂ ਹੀ ਸੋਹਣੇ ਲੱਗਣੇ ਜੇ ਵਾਤਾਵਰਨ ਸੋਹਣਾ ਹੋਇਆ, ਕਿਉਂਕਿ ਸਾਨੂੰ ਤਾਂ ਪਹਿਲੇ ਕਹਿ ਦਿੱਤਾ ਗਿਆ ਨਾ ਕਿ ਪਵਨ ਗੁਰੂ ਪਾਣੀ ਪਿਤਾ, ਜੇ ਅਸੀਂ ਇਹ ਦੋਏ ਚੀਜ਼ਾਂ ਨਹੀਂ ਸਾਂਭੀਆਂ, ਕਿਉਂਕਿ ਚਲੋ ਗੁਰੂ ਨੂੰ ਸਾਂਭਣਾ ਤਾਂ ਜ਼ਿਆਦਾ ਜ਼ਰੂਰੀ ਹੈ ਕਿ ਉੱਤੋਂ ਪਲ ਵੀ ਨਹੀਂ ਲੰਘ ਹੋਣਾ ਹਵਾ ਤੋਂ ਬਗੈਰ, ਤਾਂ ਸਮਾਂ ਰਹਿੰਦੇ ਹੀ ਬਚਾ ਲਿਆ ਜਾਵੇ, ਬਾਕੀ ਚੀਜ਼ਾਂ ਦੇ ਨਾਲ ਨਾਲ ਕਿ ਰਿਸ਼ਤੇ ਵੀ ਤਾਂ ਹੀ ਬਚਣੇ ਜੀ, ਅਗਰ ਰਿਸ਼ਤੇ ਵੀ ਸੋਹਣੇ ਤਾਂ ਲੱਗਣੇ, ਜੇ ਹਵਾ ਸਾਡੀ ਸੋਹਣੀ ਹੋਈ, ਪਾਣੀ ਸੋਹਣਾ ਹੋਇਆ ਤੇ ਸਾਡੀ ਸਿਹਤ ਸੋਹਣੀ ਹੋਈ, ਫੇਰ ਹੀ ਸਾਨੂੰ ਸਾਰੇ ਸੋਹਣੇ ਲੱਗਣੇ ਆ। ਸੋ ਅਸੀਂ ਚਲੋ ਸੁਨੇਹੇ ਸਾਂਝੇ ਕਰੀਏ ਜੀ। ਮਨੀ ਸਿੰਘ ਜੀ ਨੇ ਸਾਡੇ ਨਾਲ ਇੱਕ ਫੋਟੋ ਸਾਂਝੀ ਕੀਤੀ ਸੀ, ਫੋਟੋ ਦੇ ਮਾਧਿਅਮ ਨਾਲ ਤੋਂ ਕਹਿ ਰਹੇ ਲਿਖਿਆ ਗਿਆ ਕਿ ਗੁਰਦੁਆਰੇ ਚਾਹੇ ਪਿੰਡ ਦਾ ਹੋਵੇ ਚਾਹੇ ਇਤਿਹਾਸਕ ਹੋਵੇ, ਅਸੀਂ ਬਿਨਾਂ ਸਿਰ ਵਰਤੇ ਰੁਮਾਲੇ ਚੜਾਈ ਜਾਂਦੇ ਹਾਂ, ਆਹ ਦੇਖ ਲਓ ਤੁਹਾਡੇ ਦਿੱਤੇ ਰੁਮਾਲਿਆਂ ਦੇ ਢੇਰ ਲੱਗੇ ਹਨ, ਕਈ ਤਾਂ ਸੁਣਦੇ ਹਨ ਕਈ ਦੁਆਰਾ ਦੁਕਾਨਾਂ ਤੇ ਵੇਚ ਕੇ ਕਮਾਈ ਕਰੀ ਜਾਂਦੇ ਹਨ, ਉਹ ਪਹਿਲਾਂ ਦੇਖੋ ਗੁਰਦੁਆਰੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਦੇ ਦਿਓ, ਜਿਵੇਂ ਪੱਖੇ ਪਾਣੀ ਵਾਲਾ ਕੂਲਰ ਹੋਰ ਸਹੂਲਤ ਜਾਂ ਸਮਾਨ ਦੇ ਦਿਓ, ਜੇ ਜ਼ਰੂਰਤ ਨਹੀਂ ਹੈ ਤਾਂ ਕਿਸੇ ਲੋੜਵੰਦ ਨੂੰ ਕੱਪੜੇ ਬੂਟ ਕਿਤਾਬਾਂ ਜਾਂ ਰਾਸ਼ਨ ਲੈ ਦਿਓ ਤਾਂ ਗੁਰੂ ਜੀ ਜ਼ਿਆਦਾ ਖੁਸ਼ ਹੋਣਗੇ। ਮੇਰੇ ਮਾਧਵ ਜੀ ਸਾਡੀ ਕੌਮ ਨੂੰ ਦਿਮਾਗ ਵਰਤਣ ਦਾ ਪਲ ਬਖਸ਼ੋ, ਤੇ ਨਾਲ ਫੋਟੋਆਂ ਸਾਂਝੀਆਂ ਕੀਤੀਆਂ ਕਿ ਢੇਰ ਲੱਗੇ ਹੋਏ ਆ ਰੁਮਾਲਿਆਂ ਦੇ, ਸੋ ਬਾਹਰ ਸਿੱਟੇ ਵੀ ਹੋਏ ਆ ਜਾਣੀ ਕਿ ਚਿੱਟੇ ਹੋਏ ਵੇਸਟ ਕੀਤੇ ਗਏ ਮਹੱਲਿਆਂ ਦੀ ਫੋਟੋ ਨਾਲ ਸਾਂਝੀ ਕੀਤੀ ਆ ਮਨੀ ਸਿੰਘ ਜੀ ਨੇ
ਜੀ। ਤੇ ਗੁਰਸੇਵਕ ਸਿੰਘ ਜੀ ਮੈਨੂੰ ਲੱਗਦਾ ਵੀ ਇੱਕ ਧਾਰਮਿਕ ਪੱਖ ਹੈਗਾ ਲੋਕਾਂ ਦੀ ਸ਼ਰਧਾ ਦੇ ਨਾਲ ਜੁੜਿਆ ਹੋਇਆ ਤੇ ਨਾਲ ਦੀ ਨਾਲ ਪਖੰਡ ਵੀ ਇੱਕ ਹੋ ਗਿਆ ਤੇ ਇਹਦੇ ਬਾਰੇ ਮੈਨੂੰ ਲੱਗਦਾ ਵੀ ਤੁਸੀਂ ਜ਼ਿਆਦਾ ਬੈਟਰ ਜਿਹੜਾ ਜਵਾਬ ਦੇ ਸਕਦੇ ਆ ਇਸ ਮਾਮਲੇ ਚ।
ਨਹੀਂ ਗੱਲ ਵੈਸੇ ਉਹਨੀ ਸਾਰੀ ਕਹੇ ਦਿੱਤੀ ਹੈ ਕਿ ਸਾਨੂੰ ਹੋਰ ਤਾਂ ਕੁਛ ਕਹਿਣ ਦੀ ਲੋੜ ਨਹੀਂ ਤਾਂ ਅਕਲੀ ਕੀਜੇ ਦਾਨ ਚਲ ਗੁਰੂ ਨੂੰ ਦਾਨ ਨਹੀਂ ਕਰ ਸਕਦੇ ਉੱਥੇ ਭੇਟਾ ਹੁੰਦੀ ਆ ਇਹ ਮੈਂ ਕਲੀਅਰ ਕਰਦਾ ਸੋ ਦਾਨ ਤਾਂ ਚਲ ਦੂਜੇ ਪਾਸੇ ਆ ਜਾਂਦਾ ਗੁਰੂ ਸਾਹਿਬ ਬੜੇ ਨੂੰ ਤਾਂ ਭੇਟਾ ਹੀ ਹੁੰਦੀ ਆ ਪਰ ਭੇਟਾ ਵੀ ਉਹ ਹਿਸਾਬ ਨਾਲ ਕਰੋ ਕਿ ਜਿਹੜੇ ਵਰਤੋਂ ਆ ਸਕੇ ਹਨਾ
ਜੀ
ਕਿਉਂਕਿ ਜੁੜਨਾ ਤਾਂ ਅਸੀਂ ਗਿਆਨ ਨਾਲ ਆ ਗੁਰਬਾਣੀ ਦੇ ਨਾਲ ਆ ਸੋ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਹਾਂ ਜਿੱਥੇ ਲੋੜ ਹੈਗੀ ਕਈ ਗੁਰਦੁਆਰੇ ਪਿੰਡਾਂ ਦੇ ਵਿੱਚ ਅਜਿਹੇ ਆ ਜਿੱਥੇ ਪ੍ਰਕਾਸ਼ ਵੀ ਨਹੀਂ ਹੁੰਦਾ ਸਵੇਰ ਨੂੰ ਤੇ ਰੁਮਾਲਿਆਂ ਦੀ ਵੀ ਲੋੜ ਹੈਗੀ ਉੱਥੇ ਸੋਹਣੇ ਰੁਮਾਲਿਆਂ ਦੀ ਵੀ ਲੋੜ ਹੈਗੀ ਆ ਕਿਉਂਕਿ ਸਾਡੇ ਲਈ ਮਹਾਰਾਜਾ ਸੀ ਜਿੰਨਾ ਕਰ ਸਕਦੇ ਸਾਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ ਇਹ ਚ ਕੋਈ ਦੋ ਰਾਏ ਨਹੀਂ ਆ ਸਰਕਾਰ ਦੇ ਵਿੱਚ ਕਿਉਂਕਿ ਸਾਨੂੰ ਗਿਆਨ ਮਿਲਦਾ ਜਿੱਥੋਂ ਜਿੱਦਾਂ ਅੱਗੇ ਇੱਕ ਸਰੀਰਕ ਪੱਖ ਤੋਂ ਜਿਹੜਾ ਗੁਰੂ ਹੁੰਦਾ ਟੀਚਰ ਹੁੰਦੇ ਉਹਦੀ ਰਿਸਪੈਕਟ ਕਰਨੀ ਬੇਸ਼ੱਕ ਅੱਜ ਅਸੀਂ ਘਟਾ ਦਿੱਤੀ ਆ ਉਦਾਂ ਸਾਡਾ ਗਿਆਨ ਦਾ ਸੋਮਾ ਆ ਗੁਰੂ ਸਾਹਿਬ ਤੇ ਵੱਧ ਤੋਂ ਵੱਧ ਸਤਿਕਾਰ ਕਰਨਾ ਜਿੰਨਾ ਬਣਦਾ ਪਰ ਆ ਵੀ ਦੇਖ ਲਿਆ ਜਾਵੇ ਕਿ ਲੋੜ ਕਿਹੜੀ ਕਿਹੜੀ ਆ ਸਾਰਾ ਐਕਸਪਲੇਨ ਕਰੇ ਦਿੱਤਾ ਇਸ ਫੋਟੋ ਦੇ ਵਿੱਚ ਉਹਨੇ ਸੋ ਇਸ ਚੀਜ਼ ਦਾ ਗੌਰ ਕਰਨਾ ਚਾਹੀਦਾ ਸਾਨੂੰ ਸੋ ਇਹਦੇ ਵਿੱਚ ਸੋ ਬਾਕੀ ਸਾਡੇ ਸਰੋਤੇ ਸਮਝਦਾਰ ਆ ਕਿ ਜੇ ਦਾਨ ਵੀ ਜਿੱਥੇ ਕਰਨਾ ਉਹ ਵੀ ਅਕਲ ਨਾਲ ਕਰਨਾ ਕਿ ਬਸ ਮਗਰ ਲੱਗ ਕੇ ਨੀ ਕਿਸੇ ਨਾਲ ਕਰਨਾ ਤੇ ਸਾਡੇ ਨਾਲ ਜੀ ਅਜੇ ਪਾਲ ਜੀ ਆਪਣੇ ਜੁੜ ਚੁੱਕੇ ਆ ਤੇ ਥੋੜੀ ਦੇਰ ਤੱਕ ਅਗਲੇ ਹਿੱਸੇ ਦੇ ਵਿੱਚ ਇਹਨਾਂ ਨਾਲ ਵੀ ਰਾਬਤਾ ਕਾਇਮ ਕਰਾਂਗੇ ਅਜੇ ਪਾਲ ਜੀ ਨਾਲ ਤੇ ਗੁੱਡ ਮਾਰਨਿੰਗ ਬੁਲਾ ਰਹੇ ਆ ਤੇ ਇਹਨਾਂ ਆਸ ਕਰਦੇ ਕਿ ਸੋਹਣੀ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੋਵੇਗੀ ਧੰਨਵਾਦ ਅਜੇ ਪਾਲ ਜੀ ਸੁਨੇਹਾ ਭੇਜਣ ਦੇ ਨਾਲ ਤੇ ਸਾਡੇ ਨਾਲ ਵੀਰ ਜੀ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਉਹਨੇ ਆਪਣਾ ਵਿਚਾਰ ਮੈਨੂੰ ਇੱਕ ਗੱਲ ਬਹੁਤ ਸੋਹਣੀ ਲੱਗਦੀ ਜੀ ਜਗਤਾਰ ਗਿੱਲ ਜੀ ਦੀ
ਹਾਂਜੀ
ਤੇ ਮੇਰੀ ਅਕਸਰ ਕੋਸ਼ਿਸ਼ ਹੁੰਦੀ ਹੈ ਕਿ ਲੋਕ ਆਪਣੇ ਪਰਸਨਲ ਵਿਚਾਰ ਸਾਂਝੇ ਕਰਨ ਸਾਡੇ ਨਾਲ ਕਿਉਂਕਿ ਅਸੀਂ ਵੱਡੇ ਵੱਡੇ ਵਿਦਵਾਨਾਂ ਦੇ ਵੈਸਟਰਨ ਵਿਦਵਾਨਾਂ ਦੇ ਵਧੀਆ ਗੱਲਾਂ ਸਿੱਖਣੇ ਚਾਹੀਦੇ ਉਹਨਾਂ ਤੋਂ ਵੀ ਤਾਂ ਇੱਕ ਅਮਨਦੀਪ ਸਿੱਧੂ ਜੀ ਨੇ ਪਿੱਛੇ ਜੀ ਸ਼ੁਰੂ ਕੀਤੀ ਸੀ ਪੀਪਲ ਅਰਾਊਂਡ ਮੀ ਉਹ ਮੈਨੂੰ ਬਹੁਤ ਸੋਹਣੀ ਲੱਗੀ ਸੀ ਕਿ ਸਾਨੂੰ ਆਪਣੇ ਬੰਦੇ ਵੀ ਪ੍ਰਮੋਟ ਕਰਨੇ ਚਾਹੀਦੇ ਆ ਕਿਉਂਕਿ ਤੁਹਾਡਾ ਨਿੱਜੀ ਵਿਚਾਰ ਡਿਫਰੈਂਟ ਹੋਣਾ ਨਾ ਜੋ ਅਸੀਂ ਪੜ੍ਹਦੇ ਆ ਰਹੇ ਹਾਂ ਉਹ ਤੋਂ ਡਿਫਰੈਂਟ ਹੋਣਾ ਸੋ ਇਹਨੀ ਅੱਜ ਵਿਚਾਰ ਸਾਂਝਾ ਕੀਤਾ ਆ ਰਿਸ਼ਤਿਆਂ ਦੀ ਗੱਲ ਹੋਈ ਸੀ ਕਹਿੰਦੇ ਵਧੀਆ ਰਿਸ਼ਤੇ ਨਾਤੇ ਵਾਅਦਿਆਂ ਕਸਮਾਂ ਤੇ ਨਿਰਭਰ ਨਹੀਂ ਕਰਦੇ ਵਧੀਆ ਰਿਸ਼ਤੇ ਦੋ ਇਨਸਾਨਾਂ ਤੇ ਨਿਰਭਰ ਕਰਦੇ ਜੋ ਇੱਕ ਦੂਸਰੇ ਨੂੰ ਸਮਝਦੇ ਹੋਣ ਸੁਭ ਸਵੇਰ ਦੋਸਤੋ ਟੁੱਟ ਗਏ
ਜੀ ਬਿਲਕੁਲ ਜੀ ਤੇ ਖਾਸ ਤੌਰ ਤੇ ਰਿਸ਼ਤਿਆਂ ਦਾ ਇੱਕ ਤਿਉਹਾਰ ਲੰਘ ਕੇ ਵੀ ਗਿਆ ਵੈਲੰਟਾਈਨ ਡੇ ਤੇ ਆਪਾਂ ਪਿਛਲੀ ਵਾਰ ਕਿਹਾ ਵੀ ਸੀਗਾ ਵੀ ਵੈਲੰਟਾਈਨ ਡੇ ਦੇ ਬਾਰੇ ਥੋੜੀ ਦੱਸਾਂਗੇ ਵੀ ਇਹ ਇੱਕ ਬਿਸ਼ਪ ਜਿੱਦਾਂ ਆਪਾਂ ਕਹਿ ਦਈਏ ਪਾਦਰੀ ਸੀਗਾ ਸੇਂਟ ਵੈਲੰਟਾਈਨ ਤੇ ਉਹ ਬੰਦਾ ਇੱਦਾਂ ਦਾ ਕਿ ਰੋਮਨ ਐਮਪਾਇਰ ਦੇ ਵਿੱਚ ਜਦੋਂ ਕਿ ਜਿਹੜੇ ਚਪਾਹੀ ਸੀ ਉਹਨਾਂ ਨੂੰ ਵਿਆਹ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਸੀ ਉਹ ਜਾਣੀ ਵਿਆਹ ਦੀ ਇਜਾਜ਼ਤ ਦਿੱਤੀ ਉਹਨੇ ਬਿਸ਼ਪ ਨੇ ਜਾਣੀ ਉਸ ਪਾਦਰੀ ਨੇ ਤੇ ਵਿਆਹ ਕਰਵਾ ਦਿੰਦਾ ਸੀ ਇਹਦੇ ਲਈ ਉਹਨੂੰ ਜਿਹੜੀਆਂ ਬਹੁਤ ਸਾਰੀਆਂ ਜਾਤਨਾਮਾ ਵੀ ਸਹਿਣੀਆਂ ਪਈਆਂ ਜਿਹੜੇ ਦੋ ਸਾਡੇ ਸੋਸ਼ੋਲੋਜੀ ਦੇ ਨਾਲ ਜੁੜੇ ਹੋਏ ਆ ਸਮਾਜ ਸ਼ਾਸਤਰ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਤਾ ਹੋਣਾ ਆ ਕਿਉਂਕਿ ਬਹੁਤ ਵਧੀਆ ਸਮਾਜ ਸ਼ਾਸਤਰੀ ਸੀ ਹੱਕਾਂ ਦਾ ਮਦਈ ਸੀ ਕਿ ਹਰ ਬੰਦੇ ਨੂੰ ਜਿਹੜੇ ਹੱਕ ਆ ਹਰ ਕੰਮ ਦੇ ਲਈ ਹੋਣੇ ਚਾਹੀਦੇ ਆ ਤੇ ਇੱਦਾਂ ਹੀ ਜਿਹੜੇ ਰਿਸ਼ਤੇ ਆ ਗੁਰਸੇਵ ਸਿੰਘ ਜੀ ਇਹ ਵੀ ਵੈਲੰਟਾਈਨ ਮੈਂ ਇਸੇ ਕਰਕੇ ਨਾ ਲਿਆ ਕਿ ਰਿਸ਼ਤੇ ਉਦੋਂ ਹੀ ਮਜ਼ਬੂਤ ਹੁੰਦੇ ਆ ਜਦੋਂ ਉਹ ਪੂਰੇ ਡੈਡੀਕੇਸ਼ਨ ਦੇ ਨਾਲ ਤੇ ਵਿਦਾਊਟ ਸਵਾਰਥ ਜਿਹੜੇ ਉਹ ਨਿਭਾਏ ਜਾਣ ਜਦੋਂ ਕਿਸੇ ਵੀ ਰਿਸ਼ਤੇ ਦੇ ਵਿੱਚ ਸਵਾਰਥ ਨਾਂ ਦੀ ਚੀਜ਼ ਆ ਗਈ ਮੈਨੂੰ ਲੱਗਦਾ ਵੀ ਫੇਰ ਉਹ ਰਿਸ਼ਤੇ ਨਹੀਂ ਲੈਂਦੇ ਫੇਰ ਉਹ ਖਰਾਬ ਹੋ ਜਾਂਦੇ ਆ ਇਸ ਕਰਕੇ ਧੰਨਵਾਦ ਆ ਢੁੱਡੀ ਕੇ ਸਾਹਿਬ ਦਾ ਤੇ ਬਹੁਤ ਵਧੀਆ ਵਿਚਾਰ ਅਕਸਰ ਹੀ ਭੇਜਦੇ ਆ ਉਹ ਆਪਾਂ ਨੂੰ
ਜੀ ਬਿਲਕੁਲ ਤੇ ਜਿਹੜੀ ਵੈਲੰਟਾਈਨ ਦੀ ਤੁਸੀਂ ਗੱਲ ਕੀਤੀ ਆ ਕਿ ਅਕਸਰ ਸਾਡੇ ਚ ਇੱਕ ਹੋਰ ਰੁਝਾਨ ਦਲੀ ਸਿੰਘ ਜੀ ਚੱਲ ਪਿਆ ਕਿ ਅਸੀਂ ਦੂਜਿਆਂ ਦੇ ਤਿਉਹਾਰਾਂ ਨੂੰ ਨਿੰਦਣ ਬਹੁਤ ਜ਼ਿਆਦਾ ਲੱਗ ਗਏ ਅਕਸਰ ਚਲੋ ਆ ਤਾਂ ਬਹੁਤ ਨੈਗੇਟਿਵਿਟੀ ਗਈ ਆ ਸਾਡੇ ਵਿੱਚ ਅਸੀਂ ਹਰੇਕ ਚੀਜ਼ ਦਾ ਨੈਗੇਟਿਵ ਪੱਖ ਪਹਿਲਾਂ ਦੇਖਦੇ ਹਾਂ ਹਰੇਕ ਨੂੰ ਨੈਗੇਟਿਵ ਪਹਿਲਾਂ ਕਰਦੇ ਹਾਂ ਕਿਸੇ ਦੀ ਗੱਲ ਕੱਟਣੀ ਹੋਵੇ ਜਾਂ ਕਿਸੇ ਦਾ ਕੁਛ ਵੀ ਕਰਨਾ ਹੋਵੇ ਭਾਵੇਂ ਪਰਿਵਾਰ ਦੇ ਵਿੱਚ ਜਾਂ ਬਾਹਰ ਸੋ ਅਸੀਂ ਦੂਜਿਆਂ ਦੇ ਤਿਉਹਾਰਾਂ ਨੂੰ ਚਲੋ ਜੇ ਕਹਿ ਲਈਏ ਕਿ ਵੈਸਟਰਨ ਤਿਉਹਾਰ ਵੀ ਆ ਪਰ ਅਸੀਂ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਚਲੋ ਉਹਨਾਂ ਨੂੰ ਬਣਾਉਣ ਦਿਓ ਨਾ ਜਿਹੜਾ ਸੈਲੀਬ੍ਰੇਟ ਕਰ ਲੈਟ ਦਮ ਸੈਲੀਬ੍ਰੇਟ ਪਰ ਆਪਣੇ ਨੂੰ ਅੱਡ ਰੱਖੋ ਉਹਨਾਂ ਨੂੰ ਅੱਡ ਰੱਖੋ ਨਾ ਕਿ ਇਹ ਨਾ ਹੋਵੇ ਕਿ ਜਿੱਦਾਂ ਕਿ ਸੋਸ਼ਲ ਮੀਡੀਆ ਦਾ ਰੁਝਾਨ ਚੱਲਿਆ ਸੀਗਾ ਅੱਜ ਭਗਤ ਸਿੰਘ ਜੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਜੋ ਕਿ 7 ਡਿਫਰੈਂਟ ਡੇਟ ਸੀਗੀ ਉਹ ਧੱਕੇ ਨਾਲ ਜੋੜ ਦਿੱਤੀ ਗਈ ਅੱਗੇ ਪਿੱਛੇ ਕਰਦੇ ਆਪਣੇ ਇਤਿਹਾਸ ਨਾਲ ਵੀ ਛੇੜਖਾਨੀ ਕਰਦੇ ਆ ਤੇ ਦੂਜਿਆਂ ਨੂੰ ਵੀ ਖੱਜਲ ਕਰਦੇ ਆ ਸੋ ਇਹਨਾਂ ਚੀਜ਼ਾਂ ਤੋਂ ਜੋ ਅਕਸਰ ਅਸੀਂ ਕਹਿੰਦੇ ਹਾਂ ਕਿ ਹਾਂਜੀ
ਜੀ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜਿਹੜਾ ਤਿਉਹਾਰ ਆ ਉਹਨੂੰ ਤਿਉਹਾਰ ਜਿਹੜੀ ਉਹਦੇ ਪਿੱਛੇ ਮਨਸ਼ਾ ਆ ਉਸ ਤਰੀਕੇ ਨਾਲ ਮਨਾਇਆ ਜਾਣਾ ਚਾਹੀਦਾ ਹੁਣ ਤੁਸੀਂ ਦੇਖੋ ਵੀ ਜਿਹੜੀ ਜਿਹੜਾ ਇੱਥੇ ਵੈਲੰਟਾਈਨ ਡੇ ਮਨਾਇਆ ਜਾਂਦਾ ਉਹਦੇ ਵਿੱਚ ਮਨਸ਼ਾ ਕੀ ਆ ਸਾਡੀ? ਉੱਥੇ ਜਦਕਿ ਵੈਲੰਟਾਈਨ ਜਿਹੜਾ ਆ ਉਹ ਕੱਲੀ ਵਿਆਹ ਦੀ ਗੱਲ ਨੀ ਕਰਦਾ, ਉਹਨੇ ਜਿੱਦਾਂ ਕਹਿ ਲਓ ਕਿ ਵੈਲੰਟਾਈਨ ਜਿਹੜਾ ਸੀ ਉਹ ਗੱਲ ਕਰਦਾ ਰਿਸ਼ਤਿਆਂ ਦੀ, ਉਹ ਵਧਾਉਣ ਦੀ ਗੱਲ ਕਰਦੇ ਕਿ ਹਰ ਬੰਦੇ ਨੂੰ ਹੱਕਾਂ ਦਾ ਮੁੱਦਾ ਹੀ ਸੀ ਉਹ। ਉਹਨੂੰ ਇੱਕ ਸਿਰਫ ਇੱਕ ਪੱਖ ਇਹ ਨੀ ਸੀ ਵੀ ਉਹ ਵਿਆਹ ਕਰਨਾ ਚਾਹੁੰਦਾ ਸੀ, ਉਹ ਇਹ ਕਹਿੰਦਾ ਸੀ ਵੀ ਜੇ ਕੋਈ ਫੌਜੀ ਆ ਉਹ ਵੀ ਇੱਕ ਬੰਦਾ ਆ, ਉਹਨੂੰ ਵਿਆਹ ਕਰਨ ਦਾ ਅਧਿਕਾਰ ਹੋਣਾ ਚਾਹੀਦਾ, ਇੱਕ ਅਧਿਕਾਰਾਂ ਦਾ ਮਦਈ ਆ। ਦੇਖੋ ਕਿਸੇ ਹਲਕਾਂ ਦੀ ਆਵਾਜ਼ ਚੱਕਦਾ ਸੀ, ਜਦੋਂ ਅਸੀਂ ਪੰਜਾਬ ਵਿੱਚ ਦੇਖ ਲਈਏ ਕਿ ਉਹ ਆਪਾਂ ਪੁੱਠੀ ਟੋਪੀ ਲੈ ਲੈਂਦੇ ਹਾਂ, ਇੱਥੇ ਵੀ ਮੈਂ ਦੇਖਿਆ ਉਦਣ ਮਨਦੀਪ ਹੋਣਾ ਦਾ ਵਿਆਹ ਸੀਗਾ ਉਦਣ, ਇਸ ਕਰਕੇ ਆਪਾਂ ਘੁੰਮਦੇ ਰਹੇ ਹਾਂ, ਸਾਰੇ ਸੁਲਤਾਨਪੁਰ ਵੀ ਜਾਂਦੇ ਰਹੇ ਹਾਂ, ਇੱਧਰ ਜਲੰਧਰ ਵੱਲ ਵੀ ਆਏ ਹਾਂ, ਤੇ ਉਦਣ ਮੈਂ ਦੇਖਿਆ ਕਿ ਨੌਜਵਾਨਾਂ ਦੇ ਵਿੱਚ ਇੱਕ ਡਿਫਰੈਂਟ ਤਰ੍ਹਾਂ ਦਾ ਐਟੀਟਿਊਡ ਸੀ, ਕੁਛ ਵੱਖਰੇ ਤਰ੍ਹਾਂ ਦਾ ਸਟਾਈਲ ਸੀ ਕੁੜੀਆਂ ਵਿੱਚ ਵੀ। ਇਹ ਜਿੱਦਾਂ ਉਹਨੂੰ ਵੈਲੰਟਾਈਨ ਜਿਹੜਾ ਤਿਉਹਾਰ ਸਿਰਫ ਕੁੜੀਆਂ ਤੇ ਮੁੰਡੇ ਦੇ ਪਿਆਰ ਦਾ ਇਜ਼ਹਾਰ ਕਰਨ ਦਾ, ਵੀ ਜਿਹਨੂੰ ਮਰਜ਼ੀ ਕਹਿ ਦੋ ਜੀ, ਲੋਕਾਂ 'ਚ ਧਾਰਨਾ ਬਣ ਚੁੱਕੀ ਆ ਵੀ ਪ੍ਰਪੋਜ਼ਲ ਰੱਖ ਦੋ ਤੇ ਕੁੜੀ ਨੇ ਹਾਂ ਹੀ ਕਹਿਣੀ ਹੁੰਦੀ ਆ, ਜਾਂ ਨਾ ਕੁਛ ਵੀ, ਚਲੋ ਏਦਾਂ ਆ ਵੀ ਉਹ ਤੁਹਾਨੂੰ ਬੁਰਾ ਭਲਾ ਨੀ ਕਹੂਗੀ ਕਿਉਂਕਿ ਅੱਜ ਵੈਲੰਟਾਈਨ ਡੇ ਆ। ਉਹਨੂੰ ਯਾਨੀ ਨਜਾਇਜ਼ ਤਰੀਕੇ ਦੇ ਨਾਲ ਵਰਤ ਲਿਆ, ਉਹਦੀ ਮਨਸ਼ਾ ਜਿਹੜੀ ਸੀ ਉਸ ਤਿਉਹਾਰ ਦੀ ਉਹ ਆਪਾਂ ਖਤਮ ਕਰ ਲਈ। ਜਿੱਦਾਂ ਦੀਵਾਲੀ ਸੀ ਉਹ ਇੱਕ ਭਾਈਚਾਰਕ ਸਾਂਝ ਦਾ ਮਦਈ ਸੀ, ਅਸੀਂ ਉਹ ਪਟਾਕਿਆਂ ਤੱਕ ਸੀਮਿਤ ਕਰ ਲਿਆ, ਲੋਹੜੀ ਸੀ ਅਸੀਂ ਉਹਨੂੰ ਵੀ ਗਾਉਣ ਵਜਾਉਣ ਡੀਜਿਆਂ ਤੱਕ ਸੀਮਿਤ ਕਰ ਲਿਆ। ਕਿੱਡੀ ਵੱਡੀ ਦੇਣ ਸੀਗੀ ਦੁੱਲਾ ਭੱਟੀ ਦਾ, ਮੈਨੂੰ ਲੱਗਦਾ ਵੀ ਐਡਾ ਵੱਡਾ ਸੂਰਮਾ ਹੋਇਆ। ਕਿਸੇ ਪੰਜਾਬੀ ਕਿਸੇ ਨੂੰ ਪੁੱਛ ਲਓ ਵੀ ਇਹ ਲੋਹੜੀ ਕਿਉਂ ਮਨਾਈ ਜਾਂਦੀ ਜਾਂ ਦੁੱਲਾ ਭੱਟੀ ਕੌਣ ਸੀ, ਉਹਦੇ ਬਾਰੇ ਕੋਈ ਜਾਣਦਾ ਨੀ। ਯਾਨੀ ਅਸੀਂ ਜੋ ਉਹਦੇ ਵਿੱਚ ਪਿਛੋਕੜ ਆ, ਨਾ ਸਾਡੇ ਬਜ਼ੁਰਗਾਂ ਦੇ ਵਿੱਚ ਇੰਨਾ ਹੁਣ ਰਿਹਾ ਕਰੇਜ਼ ਕਿ ਅਸੀਂ ਗਾਹਾਂ ਆਪਣੀ ਜਿਹੜੀ ਗੱਲਾਂ ਸੀਗੀਆਂ ਅਗਲੀ ਪੀੜ੍ਹੀ ਤੱਕ ਪਹੁੰਚਾਈਏ, ਨਾ ਅਗਲੀ ਪੀੜ੍ਹੀ ਨੂੰ ਕੋਈ ਐਕਸਾਈਟਮੈਂਟ ਰਹੀ ਆ, ਕਰਿਓਸਟੀ ਰਹੀ ਆ ਕਿ ਉਹ ਆਪਾਂ ਜਿਹੜੀ ਆਪਾਂ ਪੁਰਾਣੀਆਂ ਗੱਲਾਂ ਜਿਹੜੀਆਂ ਸਿੱਖੀਏ। ਇਸ ਕਰਕੇ ਉਹਦੀ ਜਿਹੜੀ ਮਨਸ਼ਾ ਜਦੋਂ ਬਦਲ ਜਾਂਦੀ ਆ ਗੁਰਸੇਵ ਸਿੰਘ ਜੀ, ਉਹ ਬੜੀ ਖਤਰਨਾਕ ਹੈ।
ਬਿਲਕੁਲ, ਜਿੱਦਾਂ ਪਹਿਲਾਂ ਗੱਲ ਕੀਤੀ ਸੀ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਦੀ ਵਾਰ ਨੂੰ ਕਿ ਜੇਕਰ ਅੱਜ ਜਨਮ ਦਿਨ ਉਹਨਾਂ ਬਾਰੇ ਸਰਚ ਕਰੋ, ਤੇ ਮੈਨੂੰ ਲੱਗਦਾ ਜੇਕਰ ਦਿਨ ਤਿਉਹਾਰ ਆਉਂਦਾ ਆ ਤੇ ਉਹਨੂੰ ਅਸੀਂ ਅਕਸਰ ਗੱਲ ਕਰਦੇ ਸੋਸ਼ਲ ਮੀਡੀਆ ਸੋਰਸ ਆਫ ਇਨਫੋਰਮੇਸ਼ਨ ਆ ਸਿਰਫ ਕਿ ਜਾਣਕਾਰੀ ਤੁਸੀਂ ਉੱਪਰੋਂ ਉੱਪਰੀ ਜਾਣਕਾਰੀ ਲੈ ਸਕਦੇ ਆ, ਨੌਲੇਜ ਵਧਾਉਣ ਲਈ ਗਿਆਨ ਵਧਾਉਣ ਲਈ ਤੁਸੀਂ ਆਪ ਸਰਚ ਕਰੋ ਸਹੀ ਸਰੋਤਾਂ ਤੋਂ। ਅਸੀਂ ਉਹਦੇ ਉੱਤੇ ਡਿਪੈਂਡੈਂਟ ਹੋ ਗਏ ਸੋਸ਼ਲ ਮੀਡੀਆ ਤੇ, ਜੋ ਕਿ ਗਲਤ ਜਾਣਕਾਰੀ ਦਿੰਦਾ ਤੇ ਇਤਿਹਾਸ ਦੇ ਵਿੱਚ ਤੁਹਾਡੇ ਫਿਰ ਉਹ ਦਿਮਾਗ ਦੇ ਵਿੱਚ ਬੈਠ ਜਾਣੀ, ਜੇ ਕੱਲ ਦੀ ਤਰੀਕ ਜੇ ਤੁਸੀਂ ਪੜੋਗੇ ਜਾਂ ਕਿਸੇ ਨੂੰ ਦੱਸੋਗੇ ਤਾਂ ਅੱਗੇ ਅੱਗੇ ਐਂ ਚੱਲਦਾ ਜਾਣਾ ਤੇ ਵਿਗੜ ਕੇ ਵਿਗੜਿਆ ਰੂਪ ਸਾਡੇ ਸਾਹਮਣੇ ਆ ਜਾਣਾ, ਰਿਸ਼ਤਿਆਂ ਦਾ ਜਾਂ ਇਤਿਹਾਸ ਦਾ ਕਿਸੇ ਵੀ ਚੀਜ਼ ਦਾ। ਸੋ ਜਦੋਂ ਵੀ ਤੁਸੀਂ ਅਜਿਹੇ ਤਿਉਹਾਰ ਆਉਂਦੇ ਆ ਤਾਂ ਉਹਦੀ ਸਾਥੀ ਜ਼ਰੂਰ ਕਰੋ, ਇਹਦੀ ਅਹਿਮੀਅਤ ਕੀ ਆ, ਕਾਰਨ ਕੀ ਆ ਸ਼ੁਰੂਆਤ ਹੋਣ ਦੀ, ਕਿਉਂਕਿ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਆ ਤਿਉਹਾਰ ਦਿਨ ਤਿਉਹਾਰ ਦਾ ਕਿਸੇ ਵੀ ਚੀਜ਼ ਦੇ ਪਿੱਛੇ। ਸੋ ਇਹਨਾਂ ਚੀਜ਼ਾਂ ਤੇ ਗੌਰ ਕਰੋ, ਜ਼ਿੰਮੇਵਾਰੀ ਸਮਝੋ, ਨਹੀਂ ਤਾਂ ਬਹੁਤ ਭਿਆਨਕ ਆਪਣੇ ਸਾਹਮਣੇ ਨਤੀਜੇ ਆਉਣਗੇ ਇਹਨਾਂ ਚੀਜ਼ਾਂ ਦੇ। ਤੇ ਸਾਡੇ ਨਾਲ ਸਤਵੀਰ ਲੱਖਾ ਜੀ ਜੁੜੇ ਆ ਪ੍ਰੋਗਰਾਮ ਦੇ ਵਿੱਚ, ਇਹਨਾਂ ਦਾ ਸਵਾਗਤ ਕਰਦੇ ਹਾਂ। ਸਤਵੀਰ ਲੱਖਾ ਜੀ ਦਾ ਤੇ ਗੁੱਡ ਮਾਰਨਿੰਗ ਬੁਲਾ ਰਹੇ ਆ, ਤੇ ਗੁੱਡ ਮਾਰਨਿੰਗ ਵੀਰ ਜੀ, ਤੁਹਾਨੂੰ ਵੀ ਗੁੱਡ ਮਾਰਨਿੰਗ, ਤੇ ਆਸ ਕਰਦੇ ਤੁਹਾਡੀ ਸੋਹਣੀ ਸਵੇਰ ਦੀ ਸ਼ੁਰੂਆਤ ਹੋਈ ਹੋਵੇਗੀ। ਤੇ ਕਿੱਥੋਂ ਤੁਸੀਂ ਸੁਨੇਹਾ ਭੇਜ ਰਹੇ ਹੋ ਇਹ ਜ਼ਰੂਰ ਲਿਖ ਦਿਆ ਕਰੋ, ਸਾਨੂੰ ਪਤਾ ਲੱਗ ਜਾਂਦਾ ਕਿਹੜੇ ਸ਼ਹਿਰ ਤੋਂ ਅਸੀਂ ਟਰੈਵਲ ਕਰ ਲਈਦਾ ਪ੍ਰੋਗਰਾਮ ਚੱਲਦੇ ਚੱਲਦੇ, ਤੇ ਕਈ ਸ਼ਹਿਰ ਘੁੰਮਣ ਦਾ ਮੌਕਾ ਮਿਲ ਜਾਂਦਾ ਸਾਨੂੰ। ਤੇ ਦਲਜੀਤ ਸਿੰਘ ਜੀ, ਮੈਂ ਕਹਿੰਦਾ ਇੱਕ ਬ੍ਰੇਕ ਲੈਂਦੇ ਚੱਲੀਏ, ਤੇ ਸੁਨੇਹੇ ਹੋਰ ਵੀ ਆਏ ਹੋਏ ਆ, ਤੇ ਬ੍ਰੇਕ ਤੋਂ ਬਾਅਦ ਇੱਕ ਗੀਤ ਤੋਂ ਬਾਅਦ ਅਸੀਂ ਸੁਨੇਹੇ ਵੀ ਸਾਂਝੇ ਕਰਾਂਗੇ, ਖਬਰਾਂ ਤੇ ਵੀ ਗੱਲਬਾਤ ਕਰਾਂਗੇ, ਝਾਤ ਮਾਰਾਂਗੇ ਪੰਜਾਬ ਦੀਆਂ ਤੇ। ਸੋ ਦੋਸਤੋ ਤੁਸੀਂ ਸੁਣੋ ਇੱਕ ਗੀਤ, ਤੇ ਅਸੀਂ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਵੋਟੀ ਜੋ ਚਾਂਦੀ ਦਾ ਛੱਲਾ, ਮੂੰਹ ਤੋਂ ਨਾ ਸਰਕਾਵੇ ਪੱਲਾ, ਨੀ ਕੋਈ ਹੋਕਾ ਭਰ ਜੂਗਾ, ਦਰਸ਼ਨ ਕਰਕੇ ਤੇਰੇ ਉਹ ਸਿਰ ਚੜ ਕੇ ਮਰ ਜੂਗਾ, ਨੀ ਦਰਸ਼ਨ ਕਰਕੇ ਤੇਰੇ ਉਹ ਸਿਰ ਚੜ ਕੇ ਮਰ ਜੂਗਾ।
ਤੂੰ ਨੇਰੇ ਕਰਦਾ ਚਾਨਣ,
ਤੂੰ ਚਾਨਣ ਤੋਂ ਵੀ ਚਿੱਤੀ,
ਦੋਨਾਂ ਚੋ ਕਿਹੜਾ ਸੋਹਣਾ,
ਗੱਲ ਤੇਰੇ ਉੱਤੇ ਸਿੱਟੀ,
ਸੁਣ ਮਖਮਲ ਵਰ ਗਿਆ ਯਾਰਾ, ਤੈਨੂੰ ਚੰਦ ਕਵਾ ਕੇ ਤਾਰਾ, ਸਿੱਤਾ ਕਰਦਾ ਏ ਜਗ ਸਾਰਾ,
ਗਾਜਰ ਵਰਗੀ ਨਾਰਦੀਆਂ,
ਬੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ,
ਤੂੰ ਨੈਣ ਸ਼ਰਬਤੀ ਤੇਰੇ,
ਤੂੰ ਸਾਰਾ ਸ਼ਰਬਤ ਲੱਗੇ,
ਤੂੰ ਤੂੰ ਸਿਖਰ ਦੁਪਹਿਰੇ ਵਰਗੀ
ਤੂੰ ਸੂਰਜ ਬਣ ਕੇ ਠੱਗੇ
ਛੁਪ ਗਿਆ ਚੰਦ ਟਹਿਕਦੇ ਤਾਰੇ ਘਰ ਵਿਚ ਚੁੱਪ ਵਰਤ ਗਈ ਤਾਰੇ ਤੇਰਾ ਜੀਠ ਕੰਗੂਰੇ ਮਾਰੇ
ਉਹਦਾ ਵੀ ਸਿਰ ਸੜ ਜੂਗਾ
ਦਰਸ਼ਨ ਕਰਕੇ ਤੇਰੇ ਉਹ ਸਿਰ ਚੜ ਕੇ ਮਰ ਜੂਗਾ ਹੁਣ ਜਾਵਾ ਤਾਂ ਜਾਣੀ
ਅੱਜ ਕਾ ਤੋ ਪੀ ਕੇ ਆਇਆ
ਜੇ ਤਾਂ ਤੂੰ ਆਪ ਸਿਆਣੀ
ਜੇ ਮੈਂ ਹੋਈ ਸ਼ਰਮ ਨਾਲ ਪਾਣੀ ਕੁੜੀਆਂ ਦੀ ਕਮ ਜਾਤ ਟਾਣੀ ਉਹਨਾਂ ਚੋਂ ਇੱਕ ਖਸਮਾ ਖਾਣੀ
ਗੱਲਾਂ ਕਰੀ ਦੀਦਾਰ ਦੀਆਂ
ਬੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ
ਤੇਰੀ ਹੀਰਾਂ ਤੇ ਸਰਦਾਰੀ
ਤੇਰੇ ਰਾਂਝੇ ਵਰਗੇ ਚੇਲੇ
ਗੋਰਖ ਦਾ ਢਿੱਲਾ ਲੱਗਦਾ
ਤੈਨੂੰ ਕਿੱਥੋਂ ਪੈਣ ਚ ਮੇਲੇ
ਗੋਰਖ ਦਾ ਢਿੱਲਾ ਲੱਗਦਾ
ਤੈਨੂੰ ਕਿੱਥੋਂ ਪੈਣ ਚ ਮੇਲੇ
ਜਦ ਤੁਰਦੀਆਂ ਹਿੱਕ ਤਣਕੇ ਉਦੋਂ ਨਾਗ ਇਸ਼ਕ ਦਾ ਬਣ ਕੇ ਨੀ ਪਾਸੇ ਕਰਮਾਲਾ ਦੇ ਮਣਕੇ
ਹਾਏ ਛਾਤੀ ਤੇ ਲੜ ਜੂਗਾ
ਉਹ ਦਰਸ਼ਨ ਕਰਕੇ ਤੇਰੇ ਉਹ ਸਿਰ ਚੜ ਕੇ ਮਰ ਜੂਗਾ ਦਰਸ਼ਨ ਕਰਕੇ ਤੇਰੇ ਉਹ ਸਿਰ ਚੜ ਕੇ ਮਰ ਜੂਗਾ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਟਾਈਮ ਹੋ ਚੁੱਕਾ ਜੀ 7:47 ਬ੍ਰਿਸਬੇਨ ਵਿੱਚ ਤੇ ਸਿਡਨੀ ਸਮਾਂ ਹੋ ਚੁੱਕਾ ਹੈ ਜੀ 8:47 ਤੇ ਜਿਹੜਾ ਵੀ ਸਮਾਂ ਚੱਲ ਰਿਹਾ ਹੈ ਬਾਕੀਆਂ ਦੇਸ਼ਾਂ ਦੇ ਵਿੱਚ ਤੇ ਮੈਨੂੰ ਲੱਗਦਾ ਸੋਹਣਾ ਹੀ ਬਤੀਤ ਹੋ ਰਿਹਾ ਹੋਵੇਗਾ ਸੋ ਹਾਂਜੀ ਦਲਜੀਤ ਸਿੰਘ ਜੀ ਤੇ ਮੈਂ ਕਹਿੰਦਾ ਥੋੜੀ ਖਬਰਾਂ ਤੇ ਵੀ ਝਾਤ ਮਾਰਦੇ ਚੱਲੀਏ ਨਾਲ ਦੀ ਨਾਲ ਸੁਨੇਹਾਂ ਦੇ
ਜੀ ਬਿਲਕੁਲ ਤੇ ਸਾਡੀ ਇਹ ਵੀ ਹੁੰਦਾ ਵੀ ਅਸੀਂ ਦੱਸੀਏ ਵੀ ਖਾਸ ਤੌਰ ਤੇ ਜਦੋਂ ਇਸਰੋ ਨਾਲ ਸੰਬੰਧਿਤ ਕੋਈ ਵੀ ਖਬਰ ਹੁੰਦੀ ਆ ਮੈਂ ਗੁਰਸੇਵ ਸਿੰਘ ਜੀ ਤੁਸੀਂ ਵੀ ਦੇਖਿਆ ਹੋਣਾ ਜਰੂਰ ਸਾਂਝੀ ਕੀਤੀ ਅੱਜ ਤੱਕ ਭਾਵੇਂ ਪੁਰਾਣੀ ਵੀ ਹੋਵੇ ਉਹ ਮੈਂ ਇਹੀ ਕਹਿੰਦਾ ਵੀ ਜੇ ਭਾਰਤ ਦਾ ਇੱਕ ਕਹਿ ਲਓ ਵੀ ਪੋਜ਼ਿਟਿਵ ਪੁਆਇੰਟ ਆਪਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਹੀ ਦੀਆਂ ਬਹੁਤ ਸਾਰੀਆਂ ਆਲੋਚਨਾ ਦਾ ਪਾਤਰ ਵੀ ਬਣਦੀਆਂ ਪਰ ਨਾਲ ਦੀ ਨਾਲ ਜਿੱਥੋਂ ਤੱਕ ਇਸਰੋ ਦਾ ਸੰਬੰਧ ਆ ਮੈਨੂੰ ਲੱਗਦਾ ਵੀ ਭਾਰਤ ਨੂੰ ਇੱਕ ਨਵੀਂ ਸੇਧ ਦਿੰਦਾ ਆ ਇਸਰੋ ਜਿਹੜਾ ਕਿ ਸ੍ਰੀ ਹਰੀਕੋਟਾ ਤੋਂ ਇਹਨਾਂ ਨੇ 104 ਉਪਗ੍ਰਹਿ ਇੱਕੋ ਵਾਰ ਇੱਕੋ ਰਾਕਟ ਦੇ ਉੱਤੇ ਭੇਜੇ ਆ ਤੇ ਸਫਲਤਾ ਪੂਰਵਕ ਜਿਹੜੇ ਪੁਲਾੜ ਦੇ ਵਿੱਚ ਸਥਾਪਿਤ ਕਰ ਦਿੱਤੇ 104 ਉਪਗ੍ਰਹਿ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਸੀ ਦੁਨੀਆਂ ਦੇ ਵਿੱਚ ਜਦੋਂ ਮੰਗਲ ਗ੍ਰਹਿ ਦੇ ਵਿੱਚ ਸਭ ਤੋਂ ਸਸਤਾ ਪ੍ਰੋਜੈਕਟ ਭੇਜ ਦਿੱਤਾ ਸੀਗਾ ਇਸਰੋ ਨੇ ਤੇ ਕੱਲ ਜਿਹੜਾ ਆ ਬਹੁਤ ਵਧੀਆ ਇੱਕ ਇਤਿਹਾਸ ਵੀ ਬਣਾ ਕੇ ਰੱਖ ਦਿੱਤਾ ਕਿਉਂਕਿ ਭਾਰਤੀ ਇਹ ਪੁਲਾੜ ਏਜੰਸੀ ਆ ਜਿਹੜੀ ਕਿ ਰਾਕੇਟ ਜਾਂ ਉਪਗ੍ਰਹਿ ਜਿਹੜੇ ਆ ਉੱਥੇ ਭੇਜੇ ਜਾਂਦੇ ਰਾਕਟ ਦੇ ਦੁਆਰਾ ਤੇ ਇਹ ਜਿਹੜਾ ਜਿਹਦੀ ਆਪਾਂ ਹੁਣ ਗੱਲ ਕਰ ਰਹੇ ਹਾਂ ਇਹ ਇੱਕ ਸਿੰਗਲ ਮਿਸ਼ਨ ਸੀਗਾ ਜਾਣੀ ਇੱਕੋ ਵਾਰੀ ਕਿਸੇ ਰਾਕਟ ਦੇ ਦੁਆਰਾ ਇੱਕ ਪ੍ਰੋਗਰਾਮ ਦੇ ਵਿੱਚ 104 ਉਪਗ੍ਰਹਿ ਜਿਹੜੇ ਆ ਇੱਕੋ ਵਾਰੀ ਭੇਜੇ ਆ ਇਹ ਦੁਨੀਆਂ ਦੇ ਵਿੱਚ ਪਹਿਲੀ ਵਾਰ ਇਹ ਕੰਮ ਜਿਹੜਾ ਹੋਇਆ ਇਹ ਪੋਲਰ ਰਾਕਟ ਸੀਗਾ PSLV-C-37 ਇਹ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਕੱਲ ਸਵੇਰੇ 9:28 ਤੇ ਇਹ ਉਡਾਨ ਇਹਨੇ ਭਰੀ ਆ ਤੇ ਇਹਦੇ ਵਿੱਚ ਜਿਹੜੇ ਉਪਗ੍ਰਹਿ ਆ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਬਹੁਤ ਉਦੋਂ ਵੀ ਆਪਾਂ ਗੱਲ ਕੀਤੀ ਸੀ ਬਹੁਤ ਸਾਰੇ ਸੋਚਿਆਂ ਨੇ ਇਹ ਕਿਹਾ ਸੀ ਵੀ ਗਰੀਬੀ ਯਾਰ ਇੰਨੀ ਆ ਇਹਨਾਂ ਨੇ ਮੰਗਲ ਗ੍ਰਹਿ ਤੋਂ ਕੀ ਲੈਣਾ ਸੀ 700 ਕਰੋੜ ਰੁਪਇਆ ਉਦੋਂ ਲੱਗ ਗਿਆ ਸੀਗਾ ਤੇ ਕੀ ਲੋੜ ਸੀ ਇਹਨਾਂ ਨੂੰ ਇੰਨੇ ਪੈਸੇ ਖਰਚ ਕਰਨ ਦੀ 700 ਕਰੋੜ ਦੇ ਵਿੱਚ ਆ ਜਾਣਾ ਸੀ ਪਰ ਮੈਂ ਉਦੋਂ ਵੀ ਇਹੀ ਗੱਲ ਕਹੀ ਸੀ ਅਸਲ ਵਿੱਚ ਤੁਸੀਂ ਇਹਨਾਂ ਦੇਖੋ ਕਿ ਇਹਨਾਂ ਨੇ ਖਰਚਾ ਕੀ ਕੀਤਾ ਅਸਲ ਦੇ ਵਿੱਚ ਉਹਨਾਂ ਦੇ ਨਾਲ ਇਹਨਾਂ ਦੀ ਕ੍ਰੈਡੀਬਿਲਿਟੀ ਬਹੁਤ ਜ਼ਿਆਦਾ ਵੱਧ ਗਈ ਸੀ ਜਦੋਂ ਇਹਨਾਂ ਨੇ ਮੰਗਲ ਗ੍ਰਹਿ ਦੇ ਵਿੱਚ ਪ੍ਰਵੇਸ਼ ਕਰਾਇਆ ਉਸ ਗ੍ਰਹਿ ਉਪਗ੍ਰਹਿ ਨੂੰ ਤੇ ਹੁਣ ਉਹਦਾ ਨਤੀਜਾ ਇਹ ਆ ਵੀ ਜਿਹੜੇ ਇਹ 104 ਉਪਗ੍ਰਹਿ ਇਹਨਾਂ ਨੇ ਉੱਥੇ ਛੱਡੇ ਆ ਇਹ ਕੋਈ 30 ਮਿੰਟ ਦੇ ਵਿੱਚ ਇਹ ਸਿਰਫ ਉਹਨਾਂ ਨੇ ਨੈਨੋ ਉਪਗ੍ਰਹਿ ਜਿਹੜੇ ਉੱਪਰ ਛੱਡ ਦਿੱਤੇ ਇਹਨਾਂ ਦੇ ਵਿੱਚ 3 ਭਾਰਤ ਦੇ ਆ 96 ਅਮਰੀਕਾ ਦੇ ਆ ਦੇਖੋ ਜੀ ਜਿਹੜਾ ਕਿ ਸਭ ਤੋਂ ਵੱਡਾ ਨਾਸਾ ਜਿਹੜਾ ਆਪਾਂ ਉਦਾਹਰਣਾਂ ਦਿੰਦੇ ਹਾਂ ਨਾਸਾ ਦੀਆਂ ਉਹਨਾਂ ਦੇ ਵੀ 96 ਆਪਾਂ ਉਪਗ੍ਰਹਿ ਉੱਪਰ ਛੱਡੇ ਆ 5 ਜਿਹੜੇ ਆ ਇਜ਼ਰਾਇਲ ਦੇ ਆ ਤੇ ਕਜ਼ਾਕਿਸਤਾਨ ਨੀਦਰਲੈਂਡ ਸਵਿਟਜ਼ਰਲੈਂਡ ਤੇ ਸੰਯੁਕਤ ਅਰਬ ਅਮੀਰਾਤ ਦੇ ਉਪਗ੍ਰਹਿ ਜਿਹੜੇ ਇਹਦੇ ਵਿੱਚ ਹੈਗੇ ਆ ਤੇ ਇਹਨਾਂ ਦਾ ਕੁੱਲ ਵਜ਼ਨ ਜਿਹੜਾ ਸੀਗਾ 1378 ਕਿਲੋ ਆ ਹੁਣ ਜਿਹੜੇ ਇੰਨੇ ਦੇਸ਼ਾਂ ਦੇ ਆਪਾਂ ਛੱਡੇ ਆ ਉਹ ਗੁਰਸੇਵ ਸਿੰਘ ਮੁਫ਼ਤ ਤਾਂ ਛੱਡੇ ਨੀ ਹੋਣੇ ਇੱਕ ਤਰ੍ਹਾਂ ਦਾ ਆਮਦਨੀ ਦਾ ਸਾਧਨ ਦੇਖੋ ਪੈਸੇ ਖਰਚ ਕੇ ਪਹਿਲਾਂ ਜਿੱਦਾਂ ਕਹਿੰਦੇ ਹੁੰਦੇ ਗੱਡੀ ਬਣਾ ਕੇ ਦਿਖਾਉਣੀ ਪੈਂਦੀ ਆ ਤੁਸੀਂ ਦੇਖੀਆਂ ਹੋਣੀਆਂ ਆਹ ਕਾਰ ਰੇਸਿੰਗ ਹੁੰਦੀਆਂ ਆ ਬਹੁਤ ਜ਼ਿਆਦਾ ਖਰਚ ਕੀਤਾ ਜਾਂਦਾ ਕੰਪਨੀਆਂ ਦੇ ਦੁਆਰਾ ਨੁਕਸਾਨ ਵੀ ਹੁੰਦਾ ਆ ਪਰ ਉਸ ਤੋਂ ਬਾਅਦ ਲੋਕਾਂ ਦਾ ਵਿਸ਼ਵਾਸ ਜਿਹੜਾ ਜਿੱਤਣਾ ਬਹੁਤ ਜ਼ਰੂਰੀ ਹੋ ਜਾਂਦਾ ਤੇ ਇਸਰੋ ਇਸ ਗੱਲ ਦਾ ਵਧਾਈ ਦਾ ਪਾਤਰ ਆ ਵੀ ਉਹਨਾਂ ਨੇ ਸਾਰੀ ਦੁਨੀਆਂ ਦਾ ਅਮਰੀਕਾ ਸਮੇਤ ਵਿਸ਼ਵਾਸ ਜਿਹੜਾ ਆ ਜਿੱਤਿਆ ਆ ਤੇ ਮੈਨੂੰ ਲੱਗਦਾ ਵੀ ਜਿਹੜਾ ਇਹਦਾ ਜਿਹੜਾ ਇਸਰੋ ਦਾ ਜਿਹੜਾ ਵਿਸ਼ਵਾਸ ਆ, ਹੁਣ ਇਹੀ ਕਾਰਨ ਹੈਗਾ ਆ ਕਿ ਜਿਹੜਾ ਸਾਰੀ ਦੁਨੀਆਂ ਦੇ ਵਿੱਚ ਸਭ ਤੋਂ ਵਿਸ਼ਵਾਸ ਪਾਤਰ ਇਹਨੂੰ ਮੰਨਿਆ ਜਾਂਦਾ ਕਿ ਉਪਗ੍ਰਹਿ ਜਿਹੜਾ ਫੇਲਰ ਹੋਣ ਦੇ ਸਭ ਤੋਂ ਘੱਟ ਚਾਂਸ ਆ
ਜੀ। ਤੇ ਇਸ ਤੋਂ ਪਹਿਲਾਂ ਤਾਂ ਫਿਰ ਇਸਰੋ ਵਧਾਈ ਦੇ ਪਾਤਰ ਆ, ਤੇ ਵੈਸੇ ਜਿਨ੍ਹਾਂ ਜਿਨ੍ਹਾਂ ਨੂੰ ਇਸ ਉਪਗ੍ਰਹਿਆਂ ਤੋਂ ਲਾਹਾਂ ਮਿਲਣਾ ਉਹ ਸਾਰੇ ਹੀ ਵਧਾਈ ਦੇ ਪਾਤਰ ਆ ਕਿ ਇੱਕ ਨਵੀਂ ਪਲਾਂਘ ਆ ਇਸ ਖੇਤਰ ਦੇ ਵਿੱਚ। ਤੇ ਮੈਨੂੰ ਲੱਗਦਾ ਕਿ ਆਪਾਂ ਅਕਸਰ ਆਪਣੀ ਜੋ ਭਾਵਨਾ ਵਿਅਕਤ ਕਰਨੀ ਹੁੰਦੀ ਕਿ ਥੋੜਾ ਢੰਗ ਸਾਡਾ ਵੱਖਰਾ ਹੋ ਜਾਂਦਾ, ਤੇ ਇਹਨਾਂ ਦਾ ਅੱਡ ਬਜਟ ਆ ਬਾਕੀਆਂ ਚੀਜ਼ਾਂ ਦਾ, ਅੱਡ ਬਜਟ ਨਾ ਵੱਖਰਾ ਵੱਖਰਾ ਬਜਟ ਆ ਇਹਨਾਂ ਦਾ। ਸੋ ਜਿਹੜੇ ਦੂਜੇ ਬਜਟ ਆ ਉਹਨਾਂ ਦੀ ਸਹੀ ਵਰਤੋਂ ਕਰਨ, ਤੇ ਇਹਨਾਂ ਨੂੰ ਲੈਟ ਦੈਮ ਡੂ ਦੇਅਰ ਵਰਕ ਨਾ, ਇਹਨਾਂ ਦਾ ਆਪਣਾ ਕੰਮ ਕਰ ਲੈਣ ਦੇਣ, ਕਿਉਂਕਿ ਇਹਨਾਂ ਚੀਜ਼ਾਂ ਦੀ ਵੀ ਲੋੜ ਬਹੁਤ ਆ ਸਮੇਂ ਦੇ ਨਾਲ ਨਾਲ ਜੇ ਚੱਲਣਾ, ਸਮੇਂ ਦੇ ਹਾਨੀ ਹੋ ਕੇ ਚੱਲਣਾ, ਕਿਉਂਕਿ ਇਹ ਤਾਂ ਕਹਿ ਨਹੀਂ ਸਕਦੇ ਕਿ ਨਹੀਂ ਫਿਰ ਨਹੀਂ ਤਾਂ ਹੋਰ ਪਾਸੇ ਪੇ ਕਰਨਾ ਪਊਗਾ ਸਰਵਿਸ ਲੈਣ ਲਈ, ਕਿ ਸਰਵਿਸ ਅਸੀਂ ਵਰਤੀ ਜਾ ਰਹੇ ਹਾਂ ਤੇ ਪਰ ਉਹਨਾਂ ਦੀ ਨਿਖੇਧੀ ਕਰ ਦਿੰਦੇ ਕਿ ਨਹੀਂ ਨਹੀਂ ਆਹ ਨਾ ਵਰਤੋ ਆਹ ਨਾ ਕਰੋ ਨਾ। ਸੋ ਜੋ ਇਹਨਾਂ ਦਾ ਦੂਜੇ ਬਜਟ ਜਿਹੜੇ ਰੱਖੇ ਗਏ ਆ ਉਹ ਸਹੀ ਵਰਤੋਂ ਹੋਣੀ ਚਾਹੀਦੀ ਆ, ਤੇ ਨਾ ਕਿ ਇਹਦੇ ਤੋਂ ਕਟੌਤੀ ਕਰਕੇ ਉੱਧਰ ਭੇਜਣ।
ਜੀ ਬਿਲਕੁਲ, ਤੇ ਇਸ ਕਰਕੇ ਆਪਾਂ ਵਧਾਈ, ਮੈਂ ਇਸੇ ਕਰਕੇ ਦੱਸਦਾ ਵੀ ਸਾਨੂੰ ਇਹ ਗੱਲਾਂ ਵੀ ਦੱਸਣੀਆਂ ਚਾਹੀਦੀਆਂ। ਇੱਕ ਦਿਨ ਕਿਸੇ ਬੰਦੇ ਨੇ ਪੋਸਟ ਪਾਈ ਸੀ ਵਟਸਐਪ ਤੇ ਇੱਦਾਂ ਦਾ ਵਿਵਾਦ ਹੀ ਆ ਜਾਂ ਸ਼ਾਇਦ ਫੇਸਬੁੱਕ ਦੇ ਉੱਤੇ ਹੋਣੀ ਆ, ਤੇ ਬਹੁਤ ਅਗਾਂਹ ਵਧੂ ਆਪਣੇ ਬ੍ਰਿਸਬੇਨ ਦੇ ਬੰਦੇ ਹੈਗੇ ਆ, ਉਹ ਇਹ ਗੱਲਾਂ ਕਰਦੇ ਆ ਜੀ ਭਾਰਤ ਨੇ ਕੀਤਾ ਕੀ ਆ, ਇਹਨਾਂ ਨੇ ਤਾਂ ਸੂਈ ਦੀ ਖੋਜ ਨੀ ਕੀਤੀ, ਦੱਸੋ ਇਹਦੇ ਵਿੱਚ ਕਿਹਨੇ ਖੋਜ ਕੀਤੀ ਆ, ਟੈਲੀਫੋਨ ਇਹਨੇ ਬਣਾਇਆ, ਬਿਜਲੀ ਇਹਨੇ ਬਣਾਈ ਆ, ਇਹਨੇ ਆਹ ਬਣਾਈ ਆ। ਮੈਂ ਉਹਨਾਂ ਨੂੰ ਜਾਨੀ ਥੱਲੇ ਲਿਖਿਆ ਸੀ ਬਈ ਤੁਸੀਂ ਜਗਦੀਸ਼ ਚੰਦਰ ਬੋਸ ਦਾ ਸ਼ਾਇਦ ਨਾਂ ਭੁੱਲ ਗਏ, ਜਿਹੜੇ ਬੰਦੇ ਨੇ ਮਾਂ ਦੀ ਗਰਭ ਦੇ ਵਿੱਚ ਇਹ ਸੁਭਾਅ ਚੇਂਜ ਕਰ ਦਿੱਤਾ, ਇਹ ਬੱਚੇ ਦਾ ਮੈਨੂੰ ਲੱਗਦਾ ਵੀ ਏਡੂ ਵੱਡੀ ਕੋਈ ਕ੍ਰਾਂਤੀ ਹੋ ਹੀ ਨੀ ਸਕਦੀ। ਤੇ ਆਰੀਆ ਭੱਟ ਨੂੰ ਭੁੱਲ ਗਏ, ਤੇ ਜੀਰੋ ਦੀ ਖੋਜ ਆਪਣੇ ਇੰਡੀਆ ਦੇ ਵਿੱਚ ਹੋਈ, ਤੇ ਬਹੁਤ ਸਾਰੀਆਂ ਜਿੱਦਾਂ ਮੈਂ ਕਿਹਾ ਜੀ ਮੈਂ ਉਪਲਬਧੀਆਂ ਗਿਣਾਉਣ ਲੱਗਾ ਤੇ ਇੱਥੇ ਰਾਤ ਪੈ ਜਾਣੀ ਆ, ਪਰ ਨਾਲ ਦੀ ਨਾਲ ਜੇ ਹੁਣ ਆਪਾਂ ਇਸਰੋ ਦੀ ਗੱਲ ਕਰੀਏ, ਆਹ ਵੀ ਇੱਕ 104 ਜਿਹੜੇ ਅਮਰੀਕਾ ਨੇ ਅੱਜ ਕੰਮ ਕਰ ਸਕਿਆ, ਇਹਨਾਂ ਨੇ ਭੇਜਿਆ ਇੰਡੀਆ ਨੇ ਮੰਗਲ ਗ੍ਰਹਿ ਜਿਹੜਾ ਸਭ ਤੋਂ ਸਸਤਾ ਪ੍ਰੋਜੈਕਟ ਬਣਾ ਕੇ ਪਹਿਲੀ ਤਿਆਰੀ ਦੇ ਵਿੱਚ ਭੇਜ ਦਿੱਤਾ। ਇਹਨਾਂ ਗੱਲਾਂ ਨੂੰ ਵੀ ਮਾਣ ਕਰਨਾ ਚਾਹੀਦਾ ਆ, ਇਹਨਾਂ ਗੱਲਾਂ ਨੂੰ ਵੀ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ। ਜ਼ਰੂਰ ਆ ਜਿਹੜੀਆਂ ਮਾੜੀਆਂ ਗੱਲਾਂ ਆ ਉਹਦੀ ਆਲੋਚਨਾ ਕਰਨੀ ਬਣਦੀ ਆ, ਤਾਂ ਕਿ ਜਿਹੜੀਆਂ ਸਰਕਾਰਾਂ ਆ ਉਹਨਾਂ ਗੱਲਾਂ ਦੇ ਉੱਤੇ ਧਿਆਨ ਦੇਣ, ਪਰ ਬਿਨਾਂ ਗੱਲ ਤੋਂ ਜਿਹੜਾ ਨਿੰਦਣਾ ਆ ਉਹ ਬਹੁਤ ਨਜਾਇਜ਼ ਹੋ ਜਾਂਦਾ ਆ, ਕਿ ਲੋਕੀ ਫਿਰ ਸਾਡੇ ਤੇ ਵਿਸ਼ਵਾਸ ਨੀ ਕਰਦੇ ਵੀ ਇਹਨੇ ਤਾਂ ਪੁੱਠਾ ਹੀ ਕਹਿਣਾ ਜਦੋਂ ਵੀ ਕਹਿਣਾ ਹੁੰਦਾ। ਤੇ ਖੈਰ ਉਹਨਾਂ ਵੀਰਾਂ ਨੂੰ ਵੀ ਇਹੀ ਮੈਂ ਗੁਜ਼ਾਰਿਸ਼ ਕਰਦਾ ਵੀ ਨਹੀਂ ਆਪਾਂ ਏਦਾਂ ਨੀ ਸੋਚਣਾ, ਆਪਾਂ ਇਹ ਵੇਖਣਾ ਕਿ ਆਪਾਂ ਜਿਹੜਾ ਆਪਣਾ ਦੇਸ਼ ਆ ਉਹ ਕਿਹੜੇ ਪੱਖ ਤੋਂ ਜਿਹੜਾ ਸਹੀ ਵੀ ਹੈਗਾ। ਨਾਲ ਦੀ ਨਾਲ ਗੁਰਫੇਰ ਸਿੰਘ ਜੀ ਇੱਕ ਆਪਾਂ ਹੋਰ ਬਹੁਤ ਵਧੀਆ ਬਿੱਲ ਜਿਹੜਾ ਪਾਸ ਹੋਣ ਲੱਗਾ, ਖਾਸ ਤੌਰ ਤੇ ਸਾਡਾ ਮਨ ਪਸੰਦ ਆ, ਤੇ ਤੁਸੀਂ ਅਕਸਰ ਹੀ ਇਹ ਉਦਾਹਰਣ ਵੀ ਦਿੰਦੇ ਰਹੇ ਆ ਹੁਣ ਤੱਕ, ਕਿ ਪਾਕਿਸਤਾਨ ਦੇ ਵਿੱਚ ਇੱਕ ਬਿੱਲ ਬਣਿਆ ਹੋਇਆ ਵੀ ਵਿਆਹਾਂ ਦੇ ਵਿੱਚ ਤੁਸੀਂ ਜ਼ਿਆਦਾ ਖਰਚ ਨਹੀਂ ਕਰ ਸਕਦੇ, ਸ਼ਾਇਦ ਤੁਹਾਨੂੰ ਯਾਦ ਹੋਵੇ। ਜੀ ਬਿਲਕੁਲ, ਤੇ ਹੁਣ ਭਾਰਤ ਨੇ ਵੀ ਉਸ ਗੱਲ ਤੋਂ, ਵੈਸੇ ਤਾਂ ਪਾਕਿਸਤਾਨ ਸਾਡੀਆਂ ਗੱਲਾਂ ਸੁਣਦਾ ਤੇ ਉਹਨਾਂ ਗੱਲਾਂ ਨੂੰ ਫੋਲੋ ਵੀ ਕਰਦਾ ਜੋ ਇੰਡੀਆ ਦੇ ਵਿੱਚ ਹੋ ਰਿਹਾ ਆ, ਤੇ ਅਪੀਲ ਵੀ ਕਰਦਾ ਆ, ਪਰ ਨਾਲ ਦੀ ਨਾਲ ਭਾਰਤ ਨੇ ਵੀ ਉਹਨਾਂ ਦਾ ਜਿਹੜਾ ਇੱਕ ਬਿੱਲ ਜਿਹੜਾ ਉਹਨਾਂ ਦਾ ਉਸ ਗੱਲ ਨੂੰ ਇੱਕ ਪ੍ਰਾਈਵੇਟ ਬਿੱਲ ਦੇ ਤੌਰ ਤੇ ਪੇਸ਼ ਕਰਨਾ ਆ। ਰਣਜੀਤ ਰੰਜਨ ਜਿਹੜੇ ਕਿ ਸੰਸਦ ਮੈਂਬਰ ਹੈਗੇ ਕਾਂਗਰਸ ਦੀ, ਤੇ ਉਹਨਾਂ ਨੇ ਇਹ ਬਿੱਲ ਜਿਹੜਾ ਪੇਸ਼ ਕਰਨਾ ਜਿਹਦੇ ਵਿੱਚ ਕਹਿਤਾ ਵੀ 5 ਲੱਖ ਤੋਂ ਜ਼ਿਆਦਾ ਖਰਚਣ ਤੇ 10% ਜੁਰਮਾਨੇ ਦੀ ਤਿਆਰੀ ਜਿਹੜੀ ਹੈਗੀ ਆ, ਤਾਂ ਕਿ ਜਿਹੜਾ ਆ ਇਹ ਵਿਵਸਥਾ ਕਰ ਦਿੱਤੀ ਗਈ ਆ ਵੀ ਜਿਹੜੇ ਲੋਕ ਵਿਆਹਾਂ ਦੇ ਉੱਤੇ 5 ਲੱਖ ਤੋਂ ਜ਼ਿਆਦਾ ਜਿਹੜੇ ਰਾਸ਼ੀ ਆ ਉਹ ਖਰਚ ਕਰਦੇ ਆ ਉਹ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਪਾਉਣ, ਯਾਨੀ ਮੰਨ ਲਓ ਕਿ ਜੇ ਤੁਸੀਂ 5 ਲੱਖ ਤੋਂ ਜ਼ਿਆਦਾ ਖਰਚੋਗੇ ਉਹ ₹10 ਲੋਕਾਂ ਦੇ ਜਿਹੜਾ ਜਾਣਾ। ਇਹਦੇ ਨਾਲ ਇਹਦਾ ਮੁੱਖ ਟੀਚਾ ਜਿਹੜਾ ਹੈਗਾ ਇਸ ਬਿੱਲ ਦਾ ਉਹ ਫਜ਼ੂਲ ਖਰਚ ਰੋਕਣਾ, ਮਾਨੀ ਗਿਣਤੀ ਜਿਹੜੀ ਸੀਮਤ ਕਰਨਾ, ਸਮਾਗਮ ਦੌਰਾਨ ਜਿਹੜੇ
ਪੇਕੇ ਜਾਣ ਵਾਲੀਏ ਹੋ, ਪੇਕੇ ਜਾਣ ਵਾਲੀਏ ਹੋ, ਉਹ ਜੀ ਕਿੰਨਾ ਆਹ ਜੀ ਕਿੰਨਾ, ਮੈਂ ਕਿਹਾ ਨੀ ਕਿੰਨਾ ਚਿਰ ਲਾਏਗੀ, ਪੇਕੇ ਜਾਣ ਵਾਲੀਏ ਹੋ, ਉਹ ਜੀ ਕਿੰਨਾ ਆਹ ਜੀ ਕਿੰਨਾ। मैं क्या नहीं किन्ना चिर लाएंगी ठंडा हो जाऊ चुल्ला चौका वेड़ा सुन मसुन्ना दस जा किकन दाल बनावा किकन आटा गुन्ना वो नानी याद आऊगी नानी याद आऊगी हो जी जदों कहानी जदों मैं क्या नी जद टुर जाएंगी ओ पेके जान वाली ए हो जी किन्ना आहा जी किन्ना मैं क्या नी किन्ना चिर लाएंगी चढ़िया पेके दानी की जाने पीड़ पराई रुल जाऊ मगरों मां तेरी दा इको एक जवाई ओ मेरी जिंदड़ी नू आए नी सुली आहा नी सुली मैं क्या नी सुली टंग जाएंगी ओ पेके जान वाली ए हो जी किन्ना आहा जी किन्ना मैं क्या नी किन्ना चिर लाएंगी मुड़ मुड़ आखा छेती आ जाई लाइना पेके डेरा तेरे बाजो वांग सुधाइया जी नहीं लगना मेरा ओ वैदा कर गोरिए वैदा कर गोरिए हो आहा जी चिट्ठी मैं क्या नी चिट्ठी मैं क्या नी चिट्ठी नित पाएंगी ओ पेके जान वाली ए हो जी किन्ना आहा जी किन्ना मैं क्या नी किन्ना चिर लाएंगी मैं क्या नी किन्ना चिर लाएंगी मैं क्या नी किन्ना चिर लाएंगी
हरमन स्टूडियो चे करन ली दिल दियां गल्लां सुनन ली मनपसंद गीत ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612859211 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਮੇਰੇ ਦਲਜੀਤ ਸਿੰਘ ਜੀ ਪੰਜਾਬ ਤੋਂ ਤੇ ਟਾਈਮ ਹੋ ਚੁੱਕਾ ਆ 8 ਵੱਜ ਚੁੱਕੇ ਨੇ ਪੂਰੇ ਬ੍ਰਿਸਬੇਨ ਦੇ ਵਿੱਚ ਤੇ ਸਿਡਨੀ 9 ਵੱਜ ਚੁੱਕੇ ਨੇ ਸੋ ਦਲਜੀਤ ਸਿੰਘ ਜੀ ਇੱਕ ਤੁਹਾਨੂੰ ਮੈਂ ਫਨੀ ਗੱਲ ਦੱਸਦਾ ਜੀ ਆ ਟਾਈਮ ਬਾਰੇ
ਜੀ
ਤਾਂ ਮੈਂ ਅਮਨਦੀਪ ਭਾਜੀ ਨਾਲ ਪ੍ਰੋਗਰਾਮ ਕਰ ਰਿਹਾ ਸੀਗਾ ਤਾਂ ਮੈਂ ਬੋਲਣ ਲੱਗਾ ਕਿ 8 ਵੱਜ ਕੇ ਜਦ ਮੈਂ ਟਾਈਮ ਦੇਖਿਆ ਤੇ ਪੂਰੇ 8 ਵੱਜ ਚੁੱਕੇ ਸੀਗੇ
ਜੀ
ਤਾਂ ਬੋਲਣ ਦੇ ਵਿੱਚ ਬਾਹਲੀ ਜਿਹੜੀ ਕਿ ਪ੍ਰੋਬਲਮ ਆਈ ਕਿ ਮੈਂ ਹੁਣ ਕਿੱਦਾਂ ਕਹਾਂ ਤੇ ਪੂਰਾ ਕਹਿਣਾ ਪੂਰੇ 8 ਵੱਜ ਚੁੱਕੇ ਆ ਤੇ ਅਮਨਦੀਪ ਭਾਜੀ ਦੱਸਿਆ ਕਹਿੰਦੇ ਫਿਰ ਮੈਂ ਕਹਿੰਦੇ ਇਹ ਕਹਿ ਦਈਦਾ ਹੁੰਦਾ 8 ਵੱਜ ਕੇ 00 ਹੋ ਚੁੱਕੇ ਤੇ ਅੱਜ ਵੀ ਮੈਨੂੰ ਏਦਾਂ ਹੋਇਆ ਜਿਵੇਂ ਦੱਸਿਆ ਕਿ 8 ਵੱਜ ਕੇ ਪੂਰੇ 8 ਵੱਜ ਚੁੱਕੇ ਹੁਣ ਬ੍ਰਿਸਬੇਨ ਦੇ ਵਿੱਚ ਸੋ ਸਿਡਨੀ ਦੇ ਵਿੱਚ 9 ਵੱਜ ਚੁੱਕੇ ਦੋਸਤੋ ਤੇ ਅਕਸਰ ਇਹ ਗੱਲਾਂ ਦੀ ਸਾਡੇ ਸ਼ਬਦਾਂ ਦੀ ਅੱਗੇ ਪਿੱਛੇ ਹੋ ਜਾਂਦੇ ਆ ਗੀਤ ਬਹੁਤ ਸੋਹਣਾ ਸੀ ਦਲਜੀਤ ਸਿੰਘ ਜੀ ਤੇ ਰਿਸ਼ਤਿਆਂ ਦੀ ਗੱਲ ਚੱਲ ਰਹੀ ਸੀਗੀ ਵਿਆਹ ਅੱਜ ਪ੍ਰੋਗਰਾਮ ਦੇ ਵਿੱਚ ਵੀ ਰਿਸ਼ਤਿਆਂ ਦੀ ਗੱਲ ਚੱਲ ਰਹੀ ਸੀ ਤੇ ਤੁਸੀਂ ਬਿੱਲ ਵੀ ਸੋਹਣਾ ਪਾਸ ਕਰਾ ਦਿੱਤਾ
ਬਿੱਲ ਅਜੇ ਪਾਸ
ਆਸ ਕਰਦੇ ਆ
ਬਿੱਲ ਨੂੰ ਪਾਸ ਜਰੂਰ ਕਰ ਦੇਣਗੇ ਕਿਉਂਕਿ ਜਿਹੜੇ ਪਾਸ ਕਰਨ ਵਾਲੇ ਆ ਇੱਕ ਤਾਂ ਗੱਲ 5 ਲੱਖ ਦੀ ਗੱਲ ਕੀਤੀ ਆ ਨਾ ਉਹ ਤਾਂ ਕਰੋੜਾਂ ਰੁਪਇਆ ਖਰਚਦੇ ਆ ਖਾਸ ਤੌਰ ਤੇ ਭਾਜਪਾ ਦੇ ਪ੍ਰਧਾਨ ਹੈਗੇ ਅਮਿਤ ਸ਼ਾਹ ਤੁਸੀਂ ਉਹ ਵੀ ਦੇਖਿਆ ਹੋਣਾ ਵੀ ਕਿੰਨਾ ਜ਼ਿਆਦਾ ਉਹਨਾਂ ਨੇ ਖਰਚਾ ਕੀਤਾ ਏਦਾਂ ਕਰਨਾਟਕਾ ਦੇ ਰੈਡੀ ਬ੍ਰਦਰਸ ਉਹਨਾਂ ਦਾ ਤੁਸੀਂ ਖਰਚਾ ਦੇਖ ਸਕਦੇ ਆ ਈਵਨ ਕਿ ਤੁਸੀਂ ਇੱਥੇ ਵੀ ਦੇਖ ਲਓ ਕਿ ਇੰਨਾ ਜ਼ਿਆਦਾ ਖਰਚਾ ਕੀਤਾ ਜਾਂਦਾ ਪਰ ਨਾਲ ਦੀ ਨਾਲ ਮੈਂ ਸ਼ਲਾਘਾ ਜ਼ਰੂਰ ਕਰੂੰਗਾ ਆਪਣੇ ਮਨਦੀਪ ਢਿੱਲੋਂ ਦੀ ਜਿਨ੍ਹਾਂ ਦਾ ਵਿਆਹ ਹੋਇਆ ਆਪਣੇ ਡੇਰੇ ਸੀਚੇਵਾਲ ਦੇ ਵਿੱਚ ਦੇਖੋ ਵੈਸੇ ਤਾਂ ਗੁਰਦੇਵ ਸਿੰਘ ਜੀ ਆਪਾਂ ਬਹੁਤ ਗੱਲਾਂ ਕਰ ਦਿੰਦੇ ਹਾਂ ਡੇਰਿਆਂ ਦੇ ਵਿੱਚ ਏਦਾਂ ਹੁੰਦਾ ਪਰ ਮੈਂ ਜਿਹੜੀ ਚੰਗੀ ਗੱਲ ਕਰੂੰਗਾ ਸੀਚੇਵਾਲ ਦੇ ਵਿੱਚ ਕਿ ਉਹਨਾਂ ਨੇ ਜਿਹੋ ਜਿਹਾ ਸਾਦਗੀ ਭਰਪੂਰ ਵਿਆਹ ਜਿਹੜਾ ਕੀਤਾ ਦੇਖੋ ਮੈਂ ਜਿੱਦਣ ਦਾ ਆਇਆ ਮੈਨੂੰ ਲੱਗਦਾ ਵੀ ਬਹੁਤ ਵਿਆਹ ਹਰ ਦੂਜੇ ਤੀਜੇ ਦਿਨ ਵਿਆਹ ਜਿਹੜਾ ਆ ਮੈਂ ਅਟੈਂਡ ਕੀਤਾ ਪਰ ਸਭ ਤੋਂ ਜ਼ਿਆਦਾ ਮਜ਼ਾ ਵਿਆਹ ਦਾ ਉਹ ਮਨਦੀਪ ਢਿੱਲੋਂ ਦਾ ਆਇਆ ਕਿਉਂਕਿ ਇੱਕ ਨਵਾਂ ਕੁਝ ਸਿੱਖਣ ਨੂੰ ਸਿਰਫ ਸਰੋਪਿਆਂ ਦੇ ਨਾਲ ਹਾਰਾਂ ਦੇ ਨਾਲ ਮਿਲਣੀਆਂ ਹੋਈਆਂ ਕੋਈ ਵਾਧੂ ਦਾ ਸ਼ੋਰ ਸ਼ਰਾਬਾ ਨਹੀਂ ਠੀਕ ਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਸਾਰਾ ਪ੍ਰੋਗਰਾਮ ਅਰੇਂਜ ਕੀਤਾ ਗਿਆ ਤੇ ਇੱਕ ਵੱਖਰਾ ਤਰ੍ਹਾਂ ਰੂਹਾਨੀਅਤ ਸੀ ਡੇਰੇ ਦਾ ਇੱਕ ਮਾਹੌਲ ਸੀ ਕੋਈ ਕਿਸੇ ਨੂੰ ਭਾਗਦਾਰ ਨਹੀਂ ਸੀ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਸੀ ਜਿੱਦਾਂ ਹੁਣ ਅਸੀਂ ਵੀ ਇੱਥੇ ਵਿਆਹ ਘਰ ਦੇ ਵਿੱਚ ਕੀਤਾ ਪ੍ਰਾਹੁਣਿਆਂ ਦੀ ਟੈਨਸ਼ਨ ਜਾਂ ਅਰੇਂਜਮੈਂਟ ਦੀ ਟੈਨਸ਼ਨ ਟੈਨਸ਼ਨ ਦੇ ਵਿੱਚ ਹੀ ਆਪਾਂ ਜਿਹੜਾ ਆਪਣਾ ਮਨੋਰੰਜਨ ਜਿਹੜਾ ਆ ਉਹ ਗਵਾ ਦਿੰਦੇ ਆ ਖਾਸ ਤੌਰ ਤੇ ਜਿਹੜੇ ਪ੍ਰਬੰਧਕ ਹੁੰਦੇ ਆ ਪਰ ਉੱਥੇ ਇਹ ਸੀ ਕਿ ਸਾਰੇ ਜਿਹੜੇ ਇੰਜੋਏ ਕਰ ਰਹੇ ਸੀ ਤੇ ਮੈਨੂੰ ਲੱਗਦਾ ਵੀ ਇੱਕ ਬਹੁਤ ਸ਼ਲਾਘਾਯੋਗ ਕਦਮ ਵੀ ਸੀਗਾ ਤੇ ਸਾਦਗੀ ਵਾਲਾ ਜਿਹੜਾ ਕੰਮ ਸੀ ਮੈਨੂੰ ਤਾਂ ਜਾਣੀ ਨਾਈਸ ਇਹ ਬਹੁਤ ਲੱਗਾ ਇਸ ਕਰਕੇ ਇਹ ਜ਼ਰੂਰ ਟਰਾਈ ਕਰਨਾ ਚਾਹੀਦਾ ਆ ਆਪਾਂ ਕਹਿ ਦੇਈਦਾ ਆ ਵੀ ਜਿੰਨਾ ਜ਼ਿਆਦਾ ਖਰਚ ਕਰਦੇ ਆ ਬਹੁਤ ਵਧੀਆ ਵਿਆਹ ਹੁੰਦਾ ਪਰ ਮੈਨੂੰ ਲੱਗਦਾ ਵੀ ਜਿੰਨਾ ਆਪਾਂ ਖਰਚ ਕਰੀ ਜਾਂਦੇ ਆ ਸਾਡੀਆਂ ਟੈਨਸ਼ਨ ਉਨੀਆਂ ਜ਼ਿਆਦਾ ਵੱਧਦੀਆਂ ਉਨਾ ਹੀ ਜਿਹੜਾ ਕਲੇਸ਼ ਵਧਣ ਦੇ ਚਾਂਸ ਹੁੰਦੇ ਆ ਘਟਣ ਦੇ ਨਹੀਂ ਤੇ ਇਹ ਜਿਹੜਾ ਬਿੱਲ ਜਦੋਂ ਪਾਸ ਹੋ ਗਿਆ ਸ਼ਾਇਦ ਲੋਕੀ ਡਰ ਕੇ ਕੁਛ ਸਿੱਖਣ
ਬਿਲਕੁਲ ਬਿੱਲ ਪਾਸ ਕਰਾਓ ਫਿਰ ਮੈਂ ਵੀ ਵਿਆਹ ਕਰਾਵਾਂ ਮੈਂ ਤਾਂ ਖਰਚੇ ਦਾ ਡਰ ਨੂੰ ਵਿਆਹ ਕਰਾ ਰਿਹਾ ਸੀ ਅਜੇ ਤੱਕ ਵੈਸੇ ਵੀ ਜਿਹੜੀ ਤੁਸੀਂ ਜਿਹੜੀ ਮਨਦੀਪ ਢਿੱਲੋਂ ਦੀ ਗੱਲ ਕੀਤੀ ਹੈ ਤੇ ਵਧੀਆ ਚੀਜ਼ ਹੈ ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਰੇਡੀਓ ਦੇ ਉੱਤੇ ਇੱਕ ਜ਼ਿੰਮੇਵਾਰੀ ਹੁੰਦੀ ਹੈ ਜੋ ਅਸੀਂ ਬੋਲਦੇ ਹਾਂ ਜੇਕਰ ਅਸੀਂ ਆਪਣੀ ਅਸਲ ਜ਼ਿੰਦਗੀ ਚ ਨਾ ਕਰੀਏ ਤਾਂ ਮੈਨੂੰ ਲੱਗਦਾ ਕਿ ਨੈਕਸਟ ਟਾਈਮ ਸਾਨੂੰ ਵੀ ਬੋਲਣ ਲੱਗੇ ਝਿਜਕਣਾ ਤੇ ਪ੍ਰਭਾਵ ਨਹੀਂ ਛੱਡਣਾ ਉਸ ਗੱਲ ਨੇ
ਜੀ
ਸੋ ਜੇਕਰ ਅਸੀਂ ਜ਼ਿੰਮੇਵਾਰੀ ਦੇ ਨਾਲ ਕੋਈ ਗੱਲ ਕਹਿੰਦੇ ਹਾਂ ਸਮਾਜ ਨੂੰ ਜਾਂ ਆਪਣੇ ਲਿਸਨਰਸ ਨੂੰ ਤਕੀਦ ਕਰਦੇ ਰਹਿੰਦੇ ਹਾਂ ਕਿ ਏਦਾਂ ਕਰੋ ਏਦਾਂ ਕਰੋ ਆਪ ਨਾ ਕਰੀਏ ਫਿਰ ਉਹ ਕੋਈ ਵਜ੍ਹਾ ਨਹੀਂ ਰਖਾਉਂਦੀ ਸੋ ਬਹੁਤ ਵਧੀਆ ਤੇ ਮੈਂ ਵੀ ਆਪਣੇ ਵੱਲੋਂ ਮਨਦੀਪ ਢਿੱਲੋਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਉਹਨਾਂ ਦੇ ਵਿਆਹ ਤੇ ਆਸ ਕਰਦਾ ਹਾਂ ਤੇ ਮੈਂ ਕਹਿੰਦਾ ਜਿੰਨੇ ਘੱਟ ਖਰਚੇ ਦੇ ਵਿਆਹ ਹੋ ਜਾਂਦੇ ਉਹ ਰਿਸ਼ਤੇ ਵੀ ਵਧੀਆ ਰਹਿੰਦੇ ਆ ਨਹੀਂ ਤਾਂ ਮਿਲਣੀ ਮੈਂ ਅਕਸਰ ਦੇਖਦਾ ਯਾਰਾਂ ਦੋਸਤਾਂ ਦੇ ਜਾਂ ਰਿਸ਼ਤੇਦਾਰਾਂ ਦੇ ਮੈਂ ਦੇਖਦਾ ਆ ਕੋਈ ਨਵੀਂ ਗੱਲ ਨਹੀਂ ਆ ਹਰ ਸਾਰ ਪਾਸੇ ਇਹੀ ਗੱਲ ਹੋਣੀ ਆ ਪਰ ਜਿੰਨਾ ਵੱਧ ਖਰਚਾ ਕੀਤਾ ਹੁੰਦਾ ਉਹ ਕੁੜੀ ਮਿਹਣਾ ਦਾ ਜ਼ਰੂਰ ਮਾਰਦੀ ਆ
ਦੇਖੋ
ਮਿਹਣਿਆਂ ਤੋਂ ਵੀ ਬਚੋ ਮੁੰਡੇ ਵਾਲੇ ਚਾਹੀਦੇ
ਜੀ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀਤ ਤੇਰੇ ਘਰ ਦਾ ਨੀ ਜਦੋਂ ਲੜਦਾ ਤਾਂ ਲਾਹੇ ਲਾਹੇ ਕਰਦਾ ਨੀ ਜਾਣੀ ਸਰ ਇੱਕ ਤਵੀਤ ਜਿਹੜਾ ਆ ਉਹ ਲੱਗਦਾ ਏਦਾਂ ਆ ਵੀ ਵਾਧੂ ਪੈ ਗਿਆ ਉਹ ਇੱਕ ਤਵੀਤ ਨੇ ਦੇਖੋ ਕਿੰਨੇ ਬੰਦੇ ਪਾਤੇ ਜਾਣੀ ਤੁਸੀਂ ਆਪ ਦੇਖੋ ਵੀ ਅਸੀਂ ਤਾਂ ਕਿੰਨੇ ਲੱਖਾਂ ਤਵੀਤ ਜਿਹੜੇ ਆਪਾਂ ਛੱਡ ਦਿੱਤੇ ਤੁਸੀਂ ਇੱਕ ਤਵੀਤ ਦੀ ਲੜਾਈ ਛੱਡੋ ਵੀ ਤੁਸੀਂ ਹੁਣ ਮੈਨੂੰ ਲੱਗਦਾ ਵੀ ਇੱਕ ਜਿੰਨੇ ਜ਼ਿਆਦਾ ਜਿੱਦਾਂ ਅੱਗੇ ਮੈਂ ਉਹੀ ਗੱਲ ਉਦਾਹਰਨ ਦਿੰਦਾ ਵੀ ਪੁਰਾਤਨ ਸਮੇਂ ਚ ਇੱਕ ਤਵੀਤ ਇਹ ਰੌਲਾ ਪਾ ਦਿੰਦਾ ਸੀ ਵੀ ਇਹ ਵਾਧੂ ਦੇਤਾ ਜਾਂ ਘੱਟ ਦੇਤਾ ਹਨਾ ਤੇ ਉਹਦੇ ਨਾਲ ਹੀ ਰੌਲਾ ਪੈ ਜਾਂਦਾ ਹੁੰਦਾ ਛੋਟੀ ਛੋਟੀ ਚੀਜ਼ ਦਾ ਤੇ ਇੱਥੇ ਤਾਂ ਹੁਣ ਤਾਂ ਰੌਲਿਆਂ ਦਾ ਆਪਾਂ ਕਾਰਨ ਮੈਨੂੰ ਲੱਗਦਾ ਕਲੇਸ਼ ਖਰੀਦ ਰਹੇ ਹਾਂ ਅਸਲ ਦੇ ਵਿੱਚ ਵਿਆਹ ਦੇ ਨਾਲ ਨਾਲ
ਜੀ ਬਿਲਕੁਲ ਤੇ ਜਿਹੜੀ ਆ ਆਪਣੇ ਅਸੀਂ ਅਕਸਰ ਗੱਲ ਕਰਦੇ ਹਾਂ ਤੇ ਹੋਰਾਂ ਨੂੰ ਜ਼ਿੰਮੇਵਾਰ ਵੀ ਠਹਿਰਾਉਂਦੇ ਹਾਂ ਆਪਣਾ ਕਾਰਨ ਹੀ ਤੇ ਤੁਸੀਂ ਦੇਖ ਲਓ ਨਾ ਆਪਣੇ ਪੰਜਾਬੀਆਂ ਦਾ ਕੀ ਰਹਿ ਗਿਆ ਜ਼ਿੰਦਗੀ ਦਾ ਮਕਸਦ ਕੋਈ ਬਾਹਰਲੇ ਮੁਲਕ ਆਇਆ ਵਿਆਹ ਕਰਾਉਣ ਤੇ ਕੋਈ ਵਿਆਹ ਦਾ ਕਰਜ਼ਾ ਲਾਉਣ ਜਾਂ ਕਿਸੇ ਨੇ ਆਪਣੇ ਜਵਾਕ ਵਿਆਹਣੇ ਉਹ ਪੈਸੇ ਦੀ ਸੇਵਿੰਗ ਇਸੇ ਕੰਮ ਲਈ ਕਰ ਰਹੇ ਆ ਕਿਉਂ ਪੈਸੇ ਜੋੜ ਰਿਹਾ ਵਿਆਹ ਕਰਾਉਣਾ ਠੀਕ ਆ ਜੀ ਕਿਉਂ ਪੈਸੇ ਜੋੜ ਰਿਹਾ ਬੱਚਿਆਂ ਦੇ ਵਿਆਹ ਕਰਨੇ ਖਰਚਾ ਹੀ ਇੰਨਾ ਵਧਾ ਰਿਹਾ ਕਿ ਬਸ ਫੋਕਸ ਇੱਕ ਚੀਜ਼ ਤੇ ਵਿਆਹ 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 ਹੋਈ ਜਾ ਰਿਹਾ ਬਸ ਉਹੀ ਚੀਜ਼ ਲਈ ਪੈਸੇ ਅਸੀਂ ਲਾਈ ਜਾ ਰਹੇ ਹਾਂ ਪੈਸੇ ਲਾਈ ਜਾ ਰਹੇ ਹਾਂ ਕਿ ਅਸੀਂ ਸਮਾਜ ਲਈ ਜਾਂ ਆਪਣੇ ਪ੍ਰਕਿਰਤੀ ਲਈ ਜਿਸ ਤੋਂ ਅਸੀਂ ਟੁੱਟਦੇ ਜਾ ਰਹੇ ਹਾਂ ਜਿਹਦੇ ਨਾਲ ਕੋਈ ਰਿਸ਼ਤੇ ਦੀ ਗੱਲੇ ਨਹੀਂ ਕਰਦੇ ਪਸ਼ੂ ਪੰਛੀਆਂ ਲਈ ਜਿਹਨਾਂ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦੇ ਤਾਂ ਕੀ ਸੋਚਣਾ ਸੀ ਬਸ ਇਹਨਾਂ ਚੀਜ਼ਾਂ 'ਚ ਹੀ ਫਸ ਕੇ ਰਹਿ ਗਏ ਹਾਂ ਤੇ ਸ਼ਾਇਦ ਮੈਂ ਕਹਿੰਦਾ ਜੇ ਬਿੱਲ ਪਾਸ ਹੋ ਜਾਵੇ ਕਿ ਆਦਤ 'ਚ ਸਾਡੀ ਆਦਤ ਦੇ ਵਿੱਚ ਸੁਧਾਰ ਆਉਣਾ ਸ਼ੁਰੂ ਹੋਜੂ ਬਿੱਲ ਬਣ ਜੇ ਜਿਵੇਂ
ਤੇ ਗੁਰਦੇਵ ਸਿੰਘ ਜੀ ਮੈਂ ਅੱਜ ਤੱਕ ਤੁਸੀਂ ਵੀ ਦੇਖ ਲਓ ਜਾਂ ਸਰੋਤੇ ਵੀ ਦੇਖ ਲੈਣ ਕਦੀ ਕੋਈ ਬੰਦਾ ਸਾਨੂੰ ਏਦਾਂ ਦਾ ਨਹੀਂ ਟੱਕਰੂੰਗਾ ਬਈ ਫਲਾਨੇ ਦਾ ਵਿਆਹ ਹੋਇਆ ਉਹਦੀ ਬਈ ਇੰਨਾ ਉਹਨੇ ਖਰਚ ਕੀਤਾ ਸੀ ਏਦਾਂ ਦਾ ਵਿਆਹ ਨੀ ਆਪਾਂ ਕਦੀ ਦੇਖਿਆ ਇਹ ਸਰ ਵਿਆਹ ਦੀਆਂ ਗੱਲਾਂ 2-4 ਦਿਨ ਹੀ ਰਹਿੰਦੀਆਂ ਹੁੰਦੀਆਂ ਜਿੰਨਾ ਮਰਜ਼ੀ ਖਰਚ ਕਰ ਲਓ ਉਦੋਂ ਬਾਅਦ ਦੇ ਵਿੱਚ ਕਿਸੇ ਨੂੰ ਕੋਈ ਪਰਵਾਹ ਨਹੀਂ ਹੁੰਦੀ ਇੱਕ ਤਰ੍ਹਾਂ ਦੇ ਨਾਲ ਜਾਣੀ ਜਿਹੜੀ ਫਜ਼ੂਲ ਖਰਚੀ ਆ ਉਹ ਸਿਰਫ 2-4 ਦਿਨ ਦੀ ਗੱਲ ਆ ਖੈਰ ਗੁਰਸੇਵ ਸਿੰਘ ਜੀ ਸੁਨੇਹੇ ਬਹੁਤ ਜਮ੍ਹਾਂ ਹੋ ਗਏ ਆ ਤੁਸੀਂ ਉਹਨਾਂ ਵੱਲ ਵੀ ਝਾਤ ਪਾਓ
ਬਿਲਕੁਲ ਜੀ ਤੇ ਸਾਡੇ ਨਾਲ ਸਾਡੇ ਵੀਰ ਹਰਦੇਵ ਸਿੰਘ ਜੀ ਕੋਲਮ ਵੈਲੀ ਤੋਂ ਜੁੜੇ ਆ ਤੇ ਉਹਨੀ ਸਤਿ ਸ੍ਰੀ ਅਕਾਲ ਗੁਡ ਮਾਰਨਿੰਗ ਬੁਲਾ ਰਹੇ ਆ ਹਰਦੇਵ ਸਿੰਘ ਜੀ ਤੁਹਾਨੂੰ ਵੀ ਤੇ ਆਸ ਕਰ ਰਹੇ ਕਿ ਹਰਦੇਵ ਸਿੰਘ ਜੀ ਦੀ ਵੀ ਸੋਹਣੀ ਸਵੇਰ ਦੀ ਸ਼ੁਰੂਆਤ ਹੋਈ ਹੋਵੇਗੀ ਤੇ ਉੱਥੇ ਦਾ ਤਾਪਮਾਨ ਦੱਸ ਰਿਹਾ 37 ਡਿਗਰੀ
ਜੀ ਕਾਫੀ ਗਰਮੀ ਹੈ
ਕਾਫੀ ਗਰਮੀ ਹੈ ਜੀ ਬਿਲਕੁਲ ਤੇ ਆਸ ਕਰਦੇ ਹਾਂ ਕਿ ਥੋੜਾ ਜਿਹਾ ਫਰਕ ਪਊਗਾ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਆਸ ਕਰਦੇ ਕਿਤੇ ਪ੍ਰੋਗਰਾਮ ਵੀ ਜਵਾਈ ਜ਼ਰੂਰ ਕਰ ਰਹੇ ਹੋਣਗੇ ਤੇ ਧੰਨਵਾਦ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਸੁਨੇਹਾ ਭੇਜਣ ਦੇ ਲਈ ਤੇ ਸਾਡੇ ਨਾਲ ਸੁਖਵਿੰਦਰ ਸੌਂਝ ਜੀ ਜੁੜੇ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਿਡਨੀ ਤੋਂ ਤੇ ਸਵਾਗਤ ਹੈ ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸੋਹਣੇ ਥੋੜਾ ਸਮਾਂ ਬਤੀਤ ਹੋ ਰਿਹਾ ਹੋਵੇਗਾ ਇਹਨਾਂ ਦਾ ਤੇ ਦੁਬਾਰਾ ਤੋਂ ਸਾਡੇ ਨਾਲ ਜੁੜੇ ਆ ਰਾਜਮਹਿੰਦਰ ਜੀ ਤਾਂ ਉਹ ਕਹਿ ਰਹੇ ਆ ਕਹਿੰਦੇ ਭਾਜੀ ਵਿਆਹ ਵਧੀਆ ਰਿਹਾ ਜੀ ਨਾਲੇ ਭਾਰ ਕਿੰਨਾ ਵਧਾਇਆ ਜੀ ਆਨੰਦ ਮਾਣ ਲਿਓ ਚਾਰ ਦਿਨ ਹੋਰ ਅਮਰੂਦਾਂ ਰੋਹ ਦੀ ਖੀਰ ਤੇ ਇਸ ਦੀ ਮਿੱਟੀ ਦਾ ਚਾਰ ਦਿਨ ਹੋਰ ਸਾਕ ਮਿਲਦਿਆਂ ਦੇ ਜੀ ਉਹ ਕਹਿ ਰਹੇ ਆ ਜੀ ਕਹਿੰਦੇ ਵਿਆਹ ਵਧੀਆ ਰਿਹਾ ਵਿਆਹ ਬਾਰੇ ਪੁੱਛ ਰਹੇ ਆ ਤੇ ਕਿੰਨਾ ਕਹਿੰਦੇ ਤੁਹਾਡਾ ਵਜਨ ਵੱਧ ਚੁੱਕਾ ਆ ਤੇ ਕਹਿੰਦੇ ਵੀ ਚਾਰ ਦਿਨ ਹੋਰ ਮੌਜਾਂ ਮਾਣ ਲਿਓ ਖਾ ਲਓ ਅਮਰੂਦ ਰੋਹ ਦੀ ਖੀਰ ਤੇ ਦੇਸ਼ ਦੀ ਮਿੱਟੀ ਦਾ ਚਾਰ ਦਿਨ ਹੋਰ ਮਾਣ ਲਓ ਤੇ ਸਾਕ ਤਾਂ ਮਿਲਦਿਆਂ ਦੇ ਹੁੰਦੇ ਆ
ਜੀ ਬਿਲਕੁਲ ਇਹ ਗੱਲ ਇਹਨਾਂ ਦੀ ਬਹੁਤ ਵਧੀਆ ਹੈ ਰਾਜਮਿੰਦਰ ਸਿੰਘ ਜੀ ਦੀ ਤੇ ਇੱਦਾਂ ਹੈ ਗੁਰਦੇਵ ਸਿੰਘ ਜੀ ਵੀ ਜਿੱਦਾਂ ਵਿਆਹ ਤਾਂ ਵਿੱਚ ਛੱਡਣੇ ਪੈਂਦੇ ਜਿੱਦਾਂ ਵੀ ਹੋਰ ਵੀ ਅਟੈਂਡ ਕਰਨੇ ਹੁੰਦੇ ਕਈ ਵਾਰੀ ਇੱਕ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਹੁੰਦੇ ਆ ਕਿਉਂਕਿ ਜੇ ਤੁਹਾਡਾ ਮਿੱਤਰ ਯਾਰਾ ਵਧ ਜਾਂਦਾ ਫਿਰ ਉੱਥੇ ਵੀ ਜਾਣਾ ਜ਼ਰੂਰੀ ਹੋ ਜਾਂਦਾ ਰਿਸ਼ਤੇਦਾਰਾਂ ਦੇ ਵਿੱਚ ਵੀ ਤੇ ਵੈਸੇ ਵੀ ਹੁੰਦਾ ਵੀ ਆ ਜਨਵਰੀ ਫਰਵਰੀ ਦੇ ਵਿੱਚ ਕਾਫੀ ਸੀਜ਼ਨ ਹੁੰਦਾ ਆ ਵਿਆਹ ਦਾ ਕਿਉਂਕਿ ਬਾਹਰੋਂ ਵੀ NRI ਆ ਜਾਂਦੇ ਆ ਰਿਸ਼ਤੇਦਾਰ ਤੇ ਹਰ ਇੱਕ ਦੀ ਕੋਸ਼ਿਸ਼ ਇਹੀ ਹੁੰਦੀ ਆ ਵੀ ਜਨਵਰੀ ਫਰਵਰੀ ਯਾਨੀ ਦਸੰਬਰ ਤੋਂ ਜੇ ਆਪਾਂ ਸ਼ੁਰੂ ਕਰ ਲਈਏ ਮਾਰਚ ਤੱਕ ਕਿ ਜਿਹੜੇ ਵਿਆਹ ਆ ਜ਼ਿਆਦਾ ਇਹਨਾਂ ਦਾ ਦੌਰ ਰਹਿੰਦਾ ਆ ਤੇ ਇਸ ਕਰਕੇ ਭਰਮਾ ਰਿਹਾ ਜੀ ਵਿਆਹਾਂ ਦੀ ਜਦੋਂ ਤੁਸੀਂ ਬਾਹਰ ਵੀ ਨਿਕਲਦੇ ਆ ਤਾਂ ਸਾਨੂੰ ਦੋ ਤਿੰਨ ਤਾਂ ਡੋਲੀ ਵਾਲੀਆਂ ਕਾਰਾਂ ਜਿਹੜੀਆਂ ਮਿਲੇ ਜਾਂਦੀਆਂ ਰਾਸਤੇ ਦੇ ਵਿੱਚ ਜੇ ਤੁਸੀਂ 30-40 ਕਿਲੋਮੀਟਰ ਦਾ ਸਫ਼ਰ ਪਿੰਡ ਆ ਜਿਹੜਾ ਤੈਅ ਕਰਦੇ ਆ ਸਵੇਰੇ ਸਵੇਰੇ ਤੇ ਇਸ ਕਰਕੇ ਭਰਮਾ ਰਿਹਾ ਜੀ ਪੂਰੀ ਤੇ ਪਰ ਇਹ ਆ ਵੀ ਜਿੱਦਾਂ ਮੈਂ ਦੱਸਿਆ ਹੀ ਆ ਵੀ ਵਿਆਹ ਵੀ ਤੰਦਰੁਸਤੀ ਨਾਲ ਖਾ ਹੁੰਦੇ ਆ ਜਦੋਂ ਖੰਘਾਂ ਹੋਈਆਂ ਹੁਣ ਪਕੌੜਿਆਂ ਦਾ ਤਾਂ ਜਾ ਨੀ ਹੋਣਾ ਨਾ
ਬਿਲਕੁਲ ਤੇ ਵੈਸੇ ਵਿਚਾਰ ਰੱਖਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਅੱਜ ਕੱਲ ਅਸੀਂ ਉਹ ਉਹਨੇ ਹੈਲਦੀ ਨੀ ਰਹਿ ਗਏ ਉਹਨੇ ਤੰਦਰੁਸਤ ਨਹੀਂ ਕਿ ਆਹ ਚੀਜ਼ਾਂ ਪਚਾ ਸਕੀਏ ਕੋਸ਼ਿਸ਼ ਕਰੋ ਅਵਾਇਡ ਕੀਤਾ ਜਾਵੇ ਤੇ ਹੈਲਦੀ ਮੈਂ ਕਹਿੰਦਾ ਵਿਆਹ ਦੇ ਵਿੱਚ ਵੀ ਥੋੜਾ ਹੈਲਦੀ ਫੂਡ ਹੋਣਾ ਚਾਹੀਦਾ ਜੇ ਇੰਨਾ ਖਰਚਾ ਕਰਨਾ ਹੀ ਆ ਕਈ ਬੰਦੇ ਅੱਜ ਕੱਲ ਦਾ ਜਿਹੜਾ ਹੈਲਦੀ ਫੂਡ ਅਫੋਰਡ ਨਹੀਂ ਕਰ ਸਕਦੇ ਤਾਂ ਘੱਟ ਤੋਂ ਘੱਟ ਚਲੋ ਵਿਆਹ ਦੇ ਵਿੱਚ ਖਾ ਲਿਆ ਕਰਨਗੇ ਸੋ ਇਹਨਾਂ ਥੋੜਾ ਟ੍ਰੈਂਡ ਚੇਂਜ ਕਰ ਦੇਣਾ ਚਾਹੀਦਾ ਖਾਸ ਕਰਕੇ ਜਿਹੜੇ ਸਾਡੇ ਬਾਹਰੋਂ ਪੀਰ ਜਾਂਦੇ ਆ ਇਹਨਾਂ ਨੂੰ ਹੁੰਦਾ ਕਹਿੰਦਾ ਨਵਾਂ ਟ੍ਰੈਂਡ ਸੈੱਟ ਕਰਨਾ ਸੋ ਏਦਾਂ ਦਾ ਹੈਲਦੀ ਫੂਡ ਦਾ ਟ੍ਰੈਂਡ ਸੈੱਟ ਕਰ ਦੋ ਜਿਹੜਾ ਫਾਇਦਾ ਹੋਵੇ
ਜੀ ਹੈਲਦੀ ਫੂਡ ਦੀ ਇਹ ਤੁਸੀਂ ਲਾ ਲਓ ਵੀ ਹੁਣ ਸਟਾਲ ਲੱਗਣੇ ਸ਼ੁਰੂ ਹੋ ਗਏ ਆ ਜਿਹੜੇ ਗੋਲ ਗੱਪਿਆਂ ਦਾ ਸਟਾਲ ਵੀ ਲੱਗਦਾ ਟਿੱਕੀਆਂ ਦਾ ਇੱਕ ਵੱਖਰਾ ਸਟਾਲ ਲੱਗਾ ਹੁੰਦਾ ਡੋਸੇ ਦਾ ਵੱਖਰਾ ਸਟਾਲ ਲੱਗਾ ਹੁੰਦਾ ਆਈਸਕ੍ਰੀਮ ਦਾ ਵੱਖਰਾ ਲੱਗਾ ਹੁੰਦਾ ਉਹ ਸਟਾਲ ਲੱਗਣੇ ਸ਼ੁਰੂ ਹੋ ਗਏ ਆ ਜਿਹੜੀਆਂ ਚੀਜ਼ਾਂ ਨੂੰ ਆਪਾਂ ਰੋਕਦੇ ਆ ਨਾਲੇ ਪਤਾ ਵੀ ਆ ਵੀ ਬਹੁਤ ਖਤਰਨਾਕ ਹੈ ਪਰ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਅਸੀਂ ਉਹ ਕੰਮ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਹੈਲਥ ਦੇ ਨਾਲ ਤਾਂ ਬਹੁਤ ਵੱਡਾ ਅਸੀਂ ਸਮਝੌਤਾ ਕਰੀ ਬੈਠੇ
ਜੀ ਬਿਲਕੁਲ ਇਹਨਾਂ ਚੀਜ਼ਾਂ ਦੀ ਛੋਟੀਆਂ ਛੋਟੀਆਂ ਚੀਜ਼ਾਂ ਦੀ ਗੌਰ ਕਰਨਾ ਚਾਹੀਦਾ ਕਿਉਂਕਿ ਪਹਿਲਾਂ ਤਾਂ ਕਰਜਾਈ ਅਸੀਂ ਵਿਆਹ ਤੇ ਖਰਚਾ ਕਰਕੇ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਸਿਹਤ ਖਰਾਬ ਕਰ ਲੈਂਦੇ ਆ ਉਸੇ ਵਿਆਹ ਦੇ ਵਿੱਚ ਖਾ ਪੀ ਕੇ ਸੋ ਇਹਨਾਂ ਜੀ ਤੇ ਮੈਂ ਆਪਣੇ ਦੋਸਤਾਂ ਨੂੰ ਵੀਰਾਂ ਨੂੰ ਦੱਸਦਾ ਜਾਵਾਂ ਕਿ ਫੋਨ ਕਾਲ ਲਾਈਨ ਖੋਲ ਦਿੱਤੀਆਂ ਗਈਆਂ ਤੇ ਕੋਈ ਵੀ ਵੀਰ ਕਾਲ ਕਰ ਸਕਦਾ ਤੇ ਆਪਣੀ ਕੋਈ ਖਬਰ ਸਾਂਝੀ ਕਰਨੀ ਹੋਵੇ ਤੇ ਰਿਸ਼ਤਿਆਂ ਬਾਰੇ ਆਪਣੇ ਯਾਰ ਦੋਸਤ ਬਾਰੇ ਸਿਫਤ ਕਰਨੀ ਹੋਵੇ ਕਿਸੇ ਨੂੰ ਆਪਣਾ ਕੋਈ ਪਿਆਰਾ ਦੋਸਤ ਹੋਵੇ ਤੇ ਉਹ ਗੱਲਬਾਤ ਕਰ ਸਕਦਾ ਤੇ ਬਹੁਤ ਜਲਦੀ ਅਸੀਂ ਅਜੇਪਾਲ ਜੀ ਨੂੰ ਆਪਣੇ ਨਾਲ ਕਨੈਕਟ ਕਰ ਲਾਂਗੇ ਪ੍ਰੋਗਰਾਮ ਦੇ ਵਿੱਚ ਸੋ ਸਾਡੇ ਨਾਲ ਧਨੀ ਸਾਹਿਬ ਜੀ ਜੁੜੇ ਆ ਗੁੱਡ ਮਾਰਨਿੰਗ ਬੁਲਾ ਰਹੇ ਆ ਤੇ ਕੀ ਹਾਲ ਚਾਲ ਆ ਧਨੀ ਸਾਹਿਬ ਜੀ ਆਸ ਕਰਦੇ ਆ ਤੁਹਾਡਾ ਸੋਹਣੀ ਸਵੇਰ ਚੱਲ ਰਹੀ ਹੋਵੇਗੀ ਸੋਹਣਾ ਸਮਾਂ ਬਤੀਤ ਹੋ ਰਿਹਾ ਹੋਵੇਗਾ ਤਾਂ ਇੱਕ ਫੋਟੋ ਸਾਂਝੀ ਕੀਤੀ ਆ ਜਿਹਦੇ ਵਿੱਚ ਇੱਕ ਦੋ ਦੋਸਤ ਜੱਫੀ ਪਾਈ ਖੜੇ ਆ ਤੇ ਲਿਖਿਆ ਕਿ ਇਹ ਯਾਰੀ ਅਸੀਂ ਨਹੀਂ ਛੱਡਾਂਗੇ ਸੋ ਇਹ ਦਿਖਾ ਰਹੀ ਹੈ ਤੇ ਨਾਲ ਇੱਕ ਉਹਨੇ ਸ਼ੇਅਰ ਸਾਂਝਾ ਕੀਤਾ ਕਹਿੰਦੇ ਕੁੱਤਾ ਰੋਵੇ ਚੁੱਪ ਕਰਾਉਂਦੀ ਦੇਖੀ ਦੁਨੀਆ ਮੈਂ ਬੰਦਾ ਰੋਵੇ ਹੋਰ ਰਵਾਉਂਦੀ ਦੇਖੀ ਦੁਨੀਆ ਮੈਂ ਜਿਉਂਦੇ ਜੀਨਾ ਜਿਸ ਮਾਂ ਬਾਪ ਨੂੰ ਰੋਟੀ ਦਿੱਤੀ ਮਰਨ ਪਿੱਛੋਂ ਪਿੰਡ ਰਜਾਉਂਦੀ ਦੇਖੀ ਦੁਨੀਆ ਮੈਂ
ਬਿਲਕੁਲ ਇੱਕ ਸੱਚਾਈ ਆ ਜੀ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਆ ਤੇ ਇੱਕ ਫਿਲਮ ਵੀ ਆਪਾਂ ਬਣਾ ਰਹੇ ਆ ਇਸੇ ਮੁੱਦੇ ਦੇ ਉੱਤੇ ਬਜ਼ੁਰਗਾਂ ਨੂੰ ਜਿਹੜਾ ਆ ਆਪਾਂ ਜਿੱਦਾਂ ਕਹਿ ਲਓ ਵੀ ਇੱਕ ਬੇਸਟੇਜ ਸਮਝਣੀ ਸ਼ੁਰੂ ਕਰ ਦਿੱਤੀ ਆ ਤੇ ਉਸ ਫਿਲਮ ਨੂੰ ਦੱਸਿਆ ਇਹੀ ਗਿਆ ਕਿ ਲਾਅ ਕੀ ਕਹਿੰਦਾ ਆ ਲਾਅ ਵੀ ਅਧਿਕਾਰ ਦਿੰਦਾ ਆ ਬਜ਼ੁਰਗਾਂ ਨੂੰ ਤੇ ਇੱਕ ਅਵੇਅਰਨੈਸ ਟਾਈਪ ਉਹ ਫਿਲਮ ਛੋਟੀ ਜਿਹੀ ਬਣਾਉਣੀ ਆ ਆਪਾਂ ਤੇ ਇਸ ਹਫ਼ਤੇ ਦੇ ਵਿੱਚ ਸ਼ੂਟਿੰਗ ਵੀ ਆ ਉਹਦੀ ਤੇ ਉਦੋਂ ਦੇਖੋ ਤੁਸੀਂ ਸ਼ਾਇਦ ਆਪਾਂ ਆਪਣਾ ਰੋਲ ਜਿਹੜਾ ਹੈ ਜ਼ਰੂਰ ਪਲੇ ਕਰ ਦਿੱਤਾ ਆ ਕਿ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਬਜ਼ੁਰਗਾਂ ਦੀ ਜ਼ਰੂਰ
ਤੇ ਸਾਡੇ ਨਾਲ ਸਾਡੇ ਵੀਰ ਜਗਵੀਰ ਸਿੰਘ ਜੀ ਸਿਡਨੀ ਤੋਂ ਜੁੜ ਚੁੱਕੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਜਗਵੀਰ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਮੈਂ ਅੱਜ ਪ੍ਰੋਫੈਸਰ ਸਾਧ ਸਿੰਘ ਜੀ ਦੇ ਜਨਮ ਦਿਨ ਦੀ ਸਭ ਨੂੰ ਮੁਬਾਰਕਾਂ ਦਿੰਦਾ ਹੈ ਤੇ ਮੈਂ ਇੱਕ ਆਪਣੇ ਲਾਈਫ ਦੀ ਗੱਲ ਦੱਸਦਾ ਕਿ ਮੈਂ ਅੱਜ ਤੋਂ 2.5 ਸਾਲ ਪਹਿਲਾਂ ਕਿਸੇ ਡੇਰੇ ਨੂੰ ਫੋਲੋ ਕਰਦਾ ਸੀਗਾ ਤੇ ਮੇਰੇ ਜਿਹੜੇ ਵਿਚਾਰ ਸੀਗੇ ਉਹ ਦੂਜੇ ਸੀਗੇ। ਏਦਾਂ ਹੀ ਕਿਸੇ ਮੇਰੇ ਖਾਸ ਮਿੱਤਰ ਨੇ ਸਾਧ ਸਿੰਘ ਜੀ ਨੂੰ ਪੜਿਆ ਤੇ ਉਹਨੇ ਮੈਨੂੰ ਪ੍ਰਸ਼ਨ ਰੱਖਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਮਾਨੁਖ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ, ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਏਦਾਂ ਕਹਿੰਦੇ ਆ। ਮੈਂ ਕਿਹਾ ਵੀ ਤੂੰ ਇਹਦੇ ਅਰਥ ਕਿੱਥੋਂ ਪੜ੍ਹੇ ਤੇ ਉਹਨੇ ਮੈਨੂੰ ਸਾਧ ਸਿੰਘ ਜੀ ਦੀ ਉਹ ਦੱਸਿਆ ਕਿ ਮੈਂ ਉੱਥੋਂ ਪੜ੍ਹੇ, ਮੈਂ ਫੇਰ ਇਗਨੋਰ ਕਰਤਾ। ਫੇਰ ਮੈਂ ਕੋਈ ਇੱਕ ਹੋਰ ਕਰਮ ਕਾਂਡ ਕਰਦਾ ਸੀਗਾ ਤਾਂ ਉਹਨੇ ਫੇਰ ਮੈਨੂੰ ਕੋਈ ਗੁਰਬਾਣੀ ਦੀ ਕੋਟ ਕਰਿਆ ਤੇ ਉਹਨੇ ਮੈਨੂੰ ਅਰਥ ਕਰਾਏ ਤੇ ਮੈਨੂੰ ਬੜੀ ਸੱਟ ਵੱਜੀ। ਪਰ ਮੈਂ ਬਹੁਤ ਤਗੜਾ ਮੀ ਸਮਝ ਲਓ ਵੀ ਪੁਰਾਣਾ ਇੱਕ ਕਿਸੇ ਡੇਰੇ ਦਾ ਪੁਜਾਰੀ ਸੀਗਾ ਤੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਫੋਲੋ ਨਹੀਂ ਕਰਦਾ ਸੀਗਾ, ਇਨਡਾਇਰੈਕਟ ਨਾਲ ਉਹਨਾਂ ਨੂੰ ਫੋਲੋ ਕਰਦਾ ਸੀਗਾ, ਜੋ ਕਹਿੰਦੇ ਸੀਗੇ ਉਹੀ ਸੱਚ ਮੰਨਦਾ ਸੀਗਾ। ਠੀਕ ਹੈ
ਜੀ।
ਤੇ ਜਦ ਐ ਵਿਚਾਰ ਵਿਟਾਂਡਰਾ ਹੋਇਆ ਤੇ ਇੱਕ ਵਾਰ ਸਾਡੀ ਇੱਥੇ ਤੱਕ ਗੱਲ ਪਹੁੰਚ ਗਈ ਕਿ ਮੈਂ ਉਹਦੇ ਨਾਲ ਲੜਨੇ ਨੂੰ ਵੀ ਦੋ ਹੱਥ ਕਰਨੇ ਤੱਕ ਤਿਆਰ ਹੋ ਗਿਆ।
ਅੱਛਾ ਜੀ।
ਤੇ ਪਰ ਜਦ ਗੱਲ ਗੁਰੂ ਦੀ ਆ ਜਾਂਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਆ ਜਾਂਦੀ ਹੈ, ਉਹਨੇ ਪ੍ਰਮਾਣ ਸਾਰੇ ਮੈਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੇ ਮੁੰਡੇ ਨੇ। ਠੀਕ ਹੈ ਜੀ।
ਅੱਛਾ ਜੀ।
ਤੇ ਨਾਲ ਉਹਨੇ ਮੈਨੂੰ ਉਹਦੇ ਸਾਧ ਸਿੰਘ ਜੀ ਨੇ ਜੋ ਟੀਕਾ ਕੀਤਾ ਉਹਦੇ ਅਰਥ ਵੀ ਨਾਲ ਨਾਲ ਭੇਜਦਾ ਰਿਹਾ। ਠੀਕ ਹੈ।
ਤੇ
ਆਖਿਰਕਾਰ ਫੇਰ ਕਹਿੰਦੇ ਵੀ ਸੱਚਾਈ ਦੀ ਜਿੱਤ ਹੁੰਦੀ ਹੈ ਤੇ ਮੇਰਾ ਮਨ ਬਦਲ ਗਿਆ ਤੇ ਉਹ ਦਿਨ ਤੇ ਅੱਜ ਦਿਨ ਤੱਕ ਭਾਜੀ ਮੇਰੇ ਸੁਭਾਅ ਚ ਤੁਸੀਂ ਵੀ ਉਹ ਜਿਹੜਾ ਜਗਵੀਰ ਸਿੰਘ ਸੀਗਾ ਅੱਜ ਤੋਂ 2 ਸਾਲ ਪਹਿਲਾਂ ਉਹ ਕੋਈ ਹੋਰ ਸੀਗਾ ਤੇ ਜਿਹੜਾ ਅੱਜ ਜਗਵੀਰ ਸਿੰਘ ਜਿਹਦੇ ਨਾਲ ਤੁਸੀਂ ਗੱਲ ਕਰ ਰਹੇ ਜੀ ਉਹਦੀ ਵਿਚਾਰਧਾਰਾ ਟੋਟਲੀ ਡਿਫਰੈਂਟ ਹੋ ਗਈ ਹੈ। ਉਹ ਹੁਣ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ ਤੇ ਮੈਂ ਕਹਿੰਦਾ ਕਿ ਸਾਧ ਸਿੰਘ ਦਾ ਜਿਹੜਾ ਬਚਪਨ ਤੋਂ ਅੱਜ ਤੱਕ ਸਾਡੇ ਪੇਰੈਂਟਸ ਨੂੰ ਵੀ ਨਹੀਂ ਪਤਾ, ਮੇਰੇ ਡੈਡੀ ਮੰਮੀ ਨੂੰ ਵੀ ਨਹੀਂ ਪਤਾ ਤੇ ਜਿਨ੍ਹਾਂ ਦੇ ਟੀਕਾ ਪੜ੍ਹ ਪੜ੍ਹ ਕੇ ਯਾਨੀ ਕਿ ਸ਼ੁਰੂਆਤ ਇੰਨੀ ਵਧੀਆ ਹੁੰਦੀ ਹੈ ਕਿ ਨਾਲੇ ਉਹਨਾਂ ਨੇ ਨੀਚੇ ਇੱਕ ਮੈਂਸ਼ਨ ਵੀ ਕੀਤੀ ਹੋਈ ਹੈ ਗੱਲ ਕਿ ਮੈਂ ਸ਼ੁਰੂਆਤ ਕਰਕੇ ਚੱਲਿਆ ਕਿ ਤੁਸੀਂ ਜਿੰਨਾ ਪੜੋਗੇ ਤੁਹਾਨੂੰ ਉਨਾ ਜ਼ਿਆਦਾ ਸਮਝ ਆਊਗਾ। ਪਰ ਭਾਜੀ ਮੇਰਾ ਜੀਵਨ ਜਿਹੜਾ ਉਹ ਹੈ ਉਹ ਇੱਕ ਸਾਧ ਸਿੰਘ ਦੇ ਥਰੂ ਜਿੱਦਾਂ ਚੇਂਜ ਹੋਇਆ ਤੇ ਮੈਂ ਸਾਰੇ ਸਰੋਤਾਂ ਨੂੰ ਬੇਨਤੀ ਕਰੂੰਗਾ ਕਿ ਘੱਟੋ ਘੱਟ ਇੱਕ ਵਾਰ ਜ਼ਰੂਰ ਜਪਜੀ ਸਾਹਿਬ ਦੀ ਅਰਥ ਜੇ ਉਹਨਾਂ ਦੇ ਤੁਸੀਂ ਪੜ੍ਹ ਲਉਂਗੇ ਤਾਂ ਤੁਹਾਡਾ ਉਹ ਹੋ ਜਾਊਗਾ। ਪਹਿਲਾਂ ਮੈਂ ਏਦਾਂ ਫੋਟੋਆਂ ਵਗੈਰਾ ਨੂੰ ਮੰਨਦਾ ਸੀਗਾ ਤੇ ਉਹ ਬੰਦੇ ਨੇ ਮੈਨੂੰ ਕੋਟ ਕੀਤਾ, ਮੇਰੇ ਹੁਣੇ ਗੱਲ ਯਾਦ ਆ ਗਈ, ਕਹਿੰਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਣ ਸੋਏ। ਜਦ ਗੁਰੂ ਨਾਨਕ ਪਾਤਸ਼ਾਹ ਜੀ ਦੀ ਮੈਂ ਇਹ ਗੱਲ ਪੜ੍ਹੀ ਤਾਂ ਉਹ ਤੇ ਬਾਅਦ ਮੇਰਾ ਜਿਹੜਾ ਨਿਸ਼ਚਾ ਹੈ ਨਾ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਕਿਤੇ ਜ਼ਿਆਦਾ ਵੱਧ ਗਿਆ ਤੇ ਮੇਰੀ ਜਿਹੜੀ ਲਾਈਫ ਹੈ ਉਹ ਪਹਿਲਾਂ ਨਾਲੋਂ ਭਾਜੀ ਮੈਂ ਐਂ ਦੱਸ ਦਿੰਦਾ ਕਿ ਮੇਰੀ ਪਹਿਲਾਂ ਨਾਲੋਂ ਲਾਈਫ ਹੈ ਨਾ ਜਿਹੜੀ ਬਹੁਤ ਜ਼ਿਆਦਾ ਈਜ਼ੀ ਹੋ ਗਈ ਹੈ। ਮੈਂ ਵਹਿਮਾਂ ਭਰਮਾਂ ਚੋਂ ਨਿਕਲ ਚੁੱਕਿਆ ਤੇ ਮੈਨੂੰ ਏਦਾਂ ਲੱਗ ਰਿਹਾ ਕਿ ਮੈਂ ਜਿੱਦਾਂ ਆਜ਼ਾਦ ਹੋ ਗਿਆ ਉਹਨਾਂ ਨਾਲ ਆਜ਼ਾਦ। ਪਹਿਲਾਂ ਹਰ ਕੰਮ ਕਰਨੇ ਤੋਂ ਪਹਿਲਾਂ ਭਾਜੀ ਮੈਨੂੰ ਸੋਚਣਾ ਪੈਂਦਾ ਸੀਗਾ ਕਿ ਇਹ ਕੰਮ ਮੈਂ ਕਰਨਾ ਕਿ ਨਹੀਂ ਕਰਨਾ, ਇਹ ਬਿੱਲੀ ਰਸਤਾ ਕੱਟ ਗਈ ਹੈ, ਇਹ ਉਹ ਹੋ ਗਿਆ, ਫਲਾਣਾ ਹੋ ਗਿਆ, ਕਿਉਂਕਿ ਅਸੀਂ ਹਰਿਆਣੇ ਤੋਂ ਬਿਲੋਂਗ ਕਰਦੇ ਹਾਂ, ਸਾਡੇ ਉੱਧਰ ਇਹੀਆਂ ਚੀਜ਼ਾਂ ਜ਼ਿਆਦਾ ਹੈ। ਤੇ ਪਰ ਹੁਣ ਜਿੱਦਣ ਦਾ ਮੈਂ ਹੋਇਆ ਭਾਜੀ ਤੇ ਤੁਸੀਂ ਬਿਲੀਵ ਨਹੀਂ ਕਰੋਗੇ ਕਿ ਮੇਰੀ ਲਾਈਫ ਟੋਟਲੀ ਡਿਫਰੈਂਟ ਹੋ ਗਈ, ਟੋਟਲੀ ਡਿਫਰੈਂਟ। ਤੇ ਮੇਰੇ ਪੇਰੈਂਟਸ, ਮੇਰੇ ਸਾਰੇ ਜਿਹੜੇ ਆਲੇ ਦੁਆਲੇ ਦੇ ਲੋਕ ਹੈ ਉਹ ਬੜਾ ਹੈਰਾਨ ਮੰਨਦੇ ਆ ਕਿ ਤੇਰੇ ਇੰਨਾ ਚੇਂਜ ਤੇਰੇ ਚ ਕਿੱਥੋਂ ਆ ਗਿਆ। ਤੇ ਬਸ ਮੈਂ ਇੰਨੀ ਗੱਲ ਆਪਣੀ ਲਾਈਫ ਦੀ ਸ਼ੇਅਰ ਕਰਨਾ ਚਾਹੁੰਦਾ ਸੀਗਾ। ਅੱਜ ਮੈਂ ਰੇਡੀਓ ਸੁਣ ਰਿਹਾ ਸੀਗਾ, ਤੁਸੀਂ ਸਾਧ ਸਿੰਘ ਜੀ ਦਾ ਨਾਮ ਲਿਆ ਤੇ ਮੇਰੇ ਸਾਰੇ ਗੱਲ ਉਹ 2 ਸਾਲ ਪੁਰਾਣੀ ਸਾਰੀ ਗੱਲ ਚੇਤੇ ਆ ਗਈ ਤੇ ਮੈਂ ਕਿਹਾ ਮੈਨੂੰ ਲਿਸਨਰਸ ਨਾਲ ਜ਼ਰੂਰ ਸਾਂਝੀ ਕਰਨੀ ਚਾਹੀਦੀ ਹੈ ਤੇ ਤੁਹਾਡੇ ਨਾਲ ਮੈਨੂੰ ਥੋੜਾ ਜਿਹਾ ਟਾਈਮ ਦੇਣ ਵਾਸਤੇ ਜੀ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਜਗਵੀਰ ਸਿੰਘ ਜੀ। ਤੇ ਹੁਣ ਆਪਣਾ ਇਹ ਬਣ ਵੀ ਜਾਂਦੀ ਹੈ, ਜ਼ਿੰਮੇਵਾਰੀ ਬਣ ਜਾਂਦੀ ਹੈ, ਜਿੱਥੋਂ ਆਪਾਂ ਕੋਈ ਸਿੱਖਦੇ ਹਾਂ ਉਹ ਜ਼ਰੂਰ ਦੂਜਿਆਂ ਤੱਕ ਪਹੁੰਚਾਈਏ ਆਪਾਂ। ਤੇ ਡੇਰਿਆਂ ਦੇ ਵਿੱਚ ਵੀ ਏਦਾਂ ਹੁੰਦੀ ਹੈ ਕਿ ਜੋ ਉਹਨਾਂ ਨੇ ਜੀ ਇਹ ਸਾਧ ਸਿੰਘ ਦੇ ਟੀਕੇ ਪੜ੍ਹ ਪੜ੍ਹ ਕੇ ਸਾਨੂੰ ਸੁਣਾਉਣੇ ਹੁੰਦੇ ਆ ਤੇ ਖੈਰ ਕਾਲ ਲੈ ਲੈਂਦੇ ਆ ਤੇ ਆਪਣੇ ਅਜੇ ਪਾਲ ਜੀ ਉਹਨਾਂ ਨਾਲ ਵੀ ਆਪਾਂ ਜੁੜਨਾ ਆ ਥੋੜੀ ਦੇਰ ਤੱਕ ਤੇ ਪਹਿਲਾਂ ਕਾਲ ਇਹ ਲੈ ਲੈਂਦੇ ਆ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ
ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ?
ਹੈਲੋ ਜੀ, ਮੈਂ ਕਮਲ ਜੀ ਗੱਲ ਕਰ ਰਿਹਾ ਪਰਸ ਤੋਂ।
ਹਾਂਜੀ, ਸਵਾਗਤ ਹੈ ਤੁਹਾਡਾ ਜੀ। ਸਮਝ ਜੀ।
ਹਾਂ, ਥੈਂਕ ਯੂ ਵੀਰੇ, ਪਹਿਲਾਂ ਸੁਣਨ ਤੇ ਸੁਣਾਉਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਹੈਲੋ,
ਸਤਿ ਸ੍ਰੀ ਅਕਾਲ ਜੀ।
ਹਾਂਜੀ ਵੀਰੇ, ਤੇ ਬਹੁਤ ਵਧੀਆ ਵਿਸ਼ਾ ਤੁਹਾਡਾ ਅੱਜ ਦਾ ਵੀਰੇ, ਰਿਸ਼ਤਿਆਂ ਬਾਰੇ ਗੱਲ ਕਰ ਰਹੇ ਹੋ ਤੋ ਫੌਜ ਦੀ ਗੱਲ ਕਰਦੇ ਹੋਏ ਮੈਂ ਵੀ ਕਹਾਂਗਾ ਕਿ ਮੇਰਾ ਇੱਕ ਮਿੱਤਰ ਆ ਹੈਪੀ ਹਰਪ੍ਰੀਤ, ਅਸੀਂ ਬਚਪਨ ਤੋਂ ਇਕੱਠੇ ਆ ਤੇ ਹਰ ਇੱਕ ਦੇ ਸੁੱਖ ਦੁੱਖ ਦੇ ਅਸੀਂ ਸਾਂਝੇ ਆ, ਧਾਲੀਵਾਲ ਆ। ਅਸੀਂ ਇਕੱਠਿਆਂ ਨੇ ਸੁਪਨਾ ਸੋਚਿਆ ਸੀ ਆਸਟ੍ਰੇਲੀਆ ਆਉਣ ਦਾ ਤੇ ਮਜ਼ਬੂਰੀਆਂ ਰਹੀਆਂ, ਅਸੀਂ ਵੱਖ ਵੱਖ ਆਏ, ਉਹ ਬ੍ਰਿਸਬੇਨ ਚਲਾ ਗਿਆ, ਮੈਂ ਪਰਥ ਆ ਗਿਆ। ਉਸ ਤੋਂ ਬਾਅਦ ਹੁਣ ਫਿਰ ਅਸੀਂ ਲਾਸਟ ਨਵੰਬਰ ਤੋਂ ਪਰਸ ਮੂਵ ਹੋ ਗਿਆ ਤੇ ਕਿੱਥੇ ਆ ਫਿਰ ਅਸੀਂ?
ਅੱਛਾ ਜੀ।
ਸੋ ਪਾਰਸਲੈਸ ਵੀਰੇ ਜਦੋਂ ਆਪਾਂ ਹੁੰਦੇ ਹਾਂ ਨਾ ਕਿਸੇ ਰਿਸ਼ਤੇ ਨੂੰ ਲੈ ਕੇ, ਉਦੋਂ ਆਪਣੇ ਦਰਾਰ ਨਹੀਂ ਆਉਂਦੀ, ਕੋਈ ਵੀ ਸਵਾਰਥ ਨਹੀਂ ਹੋਣਾ ਚਾਹੀਦਾ ਆਪਣੇ ਵਿੱਚ ਲੈ ਕੇ
ਜੀ।
ਤੇ ਬਾਕੀ ਵੀਰੇ ਵੀਰ ਜੀ ਨੇ ਗੱਲ ਕੀਤੀ ਇਸ ਤਰ੍ਹਾਂ ਬਾਰੇ ਤਾਂ ਬਹੁਤ ਬਹੁਤ ਵਾਕਈ ਆਪਾਂ ਨੂੰ ਮਾਣ ਵਾਲੀ ਗੱਲ ਹੈ ਕਿ ਆਪਾਂ ਕੀਤਾ। ਜਿਵੇਂ ਤੁਸੀਂ ਕਹਿ ਰਹੇ ਸੀ ਵੀ ਆਪਾਂ ਕਿਸੇ ਹੋਰ ਪਾਸੇ ਫੰਡ ਵਗੈਰਾ ਕੱਢ ਸਕਦੇ ਹਾਂ, ਉੱਥੇ ਆਪਣੇ ਕੋਲ ਬਹੁਤ ਸਾਰੇ, ਸਹੀ ਗੱਲ ਆ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਬਹੁਤ ਸਾਰੇ ਖੇਤਰ ਆ ਜਿੱਥੇ ਆਪਾਂ ਉਹਨੂੰ ਕੱਟ ਸਕਦੇ ਹਾਂ। ਆ ਸਕਿਆ ਪੁੱਛਦੇ ਲੈ ਲਿਓ ਵੀ ਕਿੰਨਾ ਕਿੰਨਾ ਖਰਚਾ ਆਪਣੇ ਜਿਹੜੇ ਐਮ ਐਲ ਏ ਆ ਇਹਨਾਂ ਨੂੰ ਕਰਨ ਦਾ, ਸਰਕਾਰੀ ਮਿਲਦਾ ਵੀ ਤੁਸੀਂ ਭਾਈ ਵੋਟਾਂ 'ਤੇ ਖੜਨਾ ਵੋਟਾਂ 'ਚ ਤੇ ਤੁਹਾਨੂੰ ਆਹ ਖਰਚਾ ਸਰਕਾਰ ਵੱਲੋਂ ਦਿੱਤਾ ਜਾਊਗਾ ਪ੍ਰਚਾਰ ਪ੍ਰਸਾਰ ਵਾਸਤੇ, ਉੱਥੇ ਕੱਟ ਦਿਓ। ਅਗਲਾ ਕਾਹ ਤੋਂ ਆਪਦਾ ਆਪਦੇ ਆਪੇ ਕਰੇ ਜਿਹਨੇ ਖੜਨਾ ਹੈ ਨਾ ਵੀ।
ਹਾਂਜੀ,
ਉਹ ਜ਼ਰੂਰੀ ਮਤਲਬ ਫੈਕਟਰ ਨਹੀਂ ਗਾ ਕਿ ਉੱਧਰੋਂ ਆਪਾਂ ਕੱਟੀ ਜਿੱਥੇ ਆਪਣੀ, ਉਹ ਜਿਵੇਂ ਵੀਰ ਨੇ ਕਿਹਾ ਵੀ ਆਪਾਂ ਅਮਰੀਕਾ ਵੱਲ ਵੱਡੇ ਵੀ ਆਪਾਂ ਵਿਸ਼ਵਾਸ ਜਿੱਤਿਆ, ਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਤੇ ਆਪਣਾ ਐਜੂਕੇਸ਼ਨ ਸਭ ਤੋਂ ਜ਼ਰੂਰੀ ਆ, ਕਿੱਥੇ ਆਪਣਾ ਬਹੁਤ ਘੱਟ ਧਿਆਨ ਆਪਣੇ ਦੇਸ਼ 'ਚ, ਉਹਦਾ ਮੇਨ ਪ੍ਰੋਬਲਮ ਇਹ ਵੀ ਰਹਿੰਦੀ ਹੈ ਵੀ ਜੇ ਆਪਾਂ ਐਜੂਕੇਟਡ ਹੋ ਗਏ ਤਾਂ ਆਪਣੇ ਅੱਜ ਕੱਲ੍ਹ ਦੇ ਜਿਹੜੇ ਪੋਲੀਟੀਸ਼ੀਅਨ ਉਹਨੂੰ ਪੁੱਛੂ ਕੌਣ, ਤਾਂ ਕਰਕੇ ਵੀ ਇੱਕ ਆਪਾਂ ਦੇਖ ਲਈਏ ਜੇ ਉਹ ਆਪਾਂ ਨੂੰ ਨਹੀਂ ਦਿੰਦੇ ਪ੍ਰੋਪਰ ਐਜੂਕੇਸ਼ਨ। ਤੇ ਜਿੱਥੇ ਹੁਣ ਮੈਂ ਤੁਹਾਨੂੰ ਪੋਲੀਟੀਕਲ ਮੁੱਦੇ ਵੱਲ ਮੋੜਨਾ ਨਹੀਂ ਚਾਹੁੰਦਾ, ਪਰ ਫਿਰ ਵੀ ਆਮ ਆਦਮੀ ਦਾ ਸਭ ਤੋਂ ਵੱਧ ਵਿਰੋਧ ਕਰਨ ਦਾ ਕਾਰਨ ਸਾਰੀਆਂ ਪਾਰਟੀਆਂ ਦਾ ਇਹੀ ਹੈ ਵੀ ਉਹ ਬੇਸਿਕ ਵੱਲ ਜਾ ਰਹੇ ਆ, ਹੈਲਥ ਐਜੂਕੇਸ਼ਨ ਤੇ ਕੰਮ। ਤੇ ਇਹ ਜਿਹੜੀਆਂ ਦੂਜੀਆਂ ਰਵਾਇਤੀ ਪਾਰਟੀਆਂ ਨੇ ਇਹ ਆਮ ਲੋਕਾਂ ਨੂੰ ਹਾਲਾਂਕਿ ਸ਼ੋਅ ਕਰਦੇ ਵੀ ਅਸੀਂ ਕਰਦੇ ਪਏ ਹਾਂ, ਪਰ ਇਹਨਾਂ ਚੀਜ਼ਾਂ ਦੂਰ ਰੱਖ ਕੇ ਉਹ ਆਪਣੇ ਅਧੀਨ ਰੱਖਣੇ ਚਾਹੁੰਦੇ ਵੀ ਜਦੋਂ ਇਹਨਾਂ ਨੂੰ ਐਜੂਕੇਸ਼ਨ ਦੀ ਲੋੜ ਪਵੇ ਸਾਡੇ ਵੱਲ ਝਾਕਣ, ਇਹਨਾਂ ਨੂੰ ਕੰਮ ਦੀ ਲੋੜ ਹੋਵੇ ਸਾਡੇ ਵੱਲ ਝਾਕਣ, ਤਾਂ ਕਿ ਅਸੀਂ ਆਪਦੇ ਸੁਪਨੇ ਇਹਨਾਂ ਨੂੰ ਦੇਈਏ, ਤੁਹਾਨੂੰ ਇੰਨੀਆਂ ਨੌਕਰੀਆਂ ਦੇਵਾਂਗੇ ਤੇ ਸਾਨੂੰ ਵੋਟਾਂ ਮਿਲੇ। ਇਹ ਗੱਲ ਨਾਲ ਮੇਰਾ ਆਪਦਾ ਪਰਸਨਲ ਵਿਚਾਰ ਆ, ਬਾਕੀ ਤੁਹਾਡਾ ਜੋ ਹੋਵੇਗਾ ਤੁਸੀਂ ਦੱਸੋਗੇ
ਜੀ।
ਬਾਕੀ ਬਹੁਤ ਬਹੁਤ ਸੰਦੀਪ ਭਾਜੀ ਆਪਣੇ, ਉਹਨਾਂ ਨੂੰ ਬਹੁਤ ਬਹੁਤ ਵਧਾਈ ਵੀਰੇ, ਜਦੋਂ ਤੁਸੀਂ ਦੱਸਿਆ ਉਹਨਾਂ ਦਾ ਵਿਆਹ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਤੁਸੀਂ ਦੱਸਿਆ, ਬਹੁਤ ਵਧੀਆ ਲੱਗਦਾ ਵਾ ਉਹ ਬੰਦੇ ਦੀ ਆਵਾਜ਼ ਵਿੱਚ ਨਾ ਖਿੱਚ ਹੈ ਨੈਚੁਰਲ ਦੀ, ਜਦੋਂ ਪ੍ਰੋਗਰਾਮ ਕਰਦਾ ਨਾ ਚੈੱਕ ਜੁੜਦਾ ਬੰਦੇ ਨੂੰ ਜੋੜਦਾ ਵਾ।
ਹਾਂਜੀ,
ਇੱਕ ਵਾਰ ਇਹਨਾਂ ਨੂੰ ਕਿਹਾ ਵੀ ਸੀਗਾ।
ਠੀਕ ਹੈ,
ਓਕੇ ਵੀਰੇ, ਥੈਂਕ ਯੂ ਤੁਹਾਡਾ ਬਹੁਤ ਬਹੁਤ
ਬਹੁਤ ਬਹੁਤ ਧੰਨਵਾਦ ਭਾਜੀ, ਤੁਸੀਂ ਆਪਣੇ ਵਿਚਾਰ ਜਿਹੜੇ ਆ ਹਰ ਪੱਖ ਦੇ ਉੱਤੇ ਰੱਖੇ ਆ, ਤੇ ਗੁਰਸੇਵ ਸਿੰਘ ਆਪਾਂ ਅਜੇ ਪਾਲ ਹੋਣਾ ਦਾ ਸਾਂਝ ਬਣਾ ਲਈਏ, ਉਹ ਵੀ ਵੇਟ ਕਰਦੇ ਹੋਣੇ ਆ, ਤੇ ਫਿਰ ਮਿਲਦੇ ਆ ਉਹਨਾਂ ਦੇ ਵੀ ਵਿਚਾਰ।
ਜੀ ਬਿਲਕੁਲ, ਤੇ ਉਨੀ ਦੇਰ ਲਈ ਅਸੀਂ ਇੱਕ ਸੁਣਦੇ ਆ ਗੀਤ, ਤੇ ਦੋਸਤ ਸਾਡੇ ਇਸ ਗੀਤ ਦੇ ਦੌਰਾਨ ਵੀ ਸਾਨੂੰ ਕਾਲ ਕਰ ਸਕਦੇ ਆ, ਤੇ ਤੁਹਾਡੀ ਕਾਲ ਕਿਊ ਦੇ ਵਿੱਚ ਰਹੂਗੀ, ਤੇ ਅਸੀਂ ਉਨਾ ਚਿਰ ਅਜੇ ਪਾਲ ਜੀ ਨਾਲ ਵੀ ਕਨੈਕਟ ਕਰ ਲਾਂਗੇ। ਤੇ ਦੋਸਤੋ ਸੁਣੋ ਇਹ ਗੀਤ ਤੇ ਮਿਲਦੇ ਆ ਇਸ ਗੀਤ ਤੋਂ ਬਾਅਦ।
ਅਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ, ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ, ਚੱਲ ਪੈ ਮਲੈਤੀ ਬਾਣੇ ਹੋ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ, ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ, ਕੀ ਬਣੂ ਦੁਨੀਆਂ ਦਾ ਹੈ। ਉੱਤੇ ਮਟਕਾ ਖੂਹੀ ਦੇ ਪਾਣੀ ਦਾ ਸਾਬ ਕਿਹੜਾ ਚੱਲੇ ਅਥਰੀ ਜਵਾਨੀ ਦਾ, ਜਿਹੜੇ ਪੱਤ ਜਾਵੇ ਧੁਮਕਾਰਾਂ ਪੈਂਦੀਆਂ ਨੀ ਅੱਡੀ ਨਾਲ ਤੇਰੀਆਂ ਪੰਜੇਬਾਂ ਖੈਂਦੀਆਂ, ਵੱਡੀ ਗੇ ਮਜਾ ਦੇਣੇ ਮਜਾਜ ਭੁੱਲ ਗਈ, ਗਿੱਧਿਆਂ ਦੀ ਰਾਣੀ ਫੈਸ਼ਨਾਂ ਚ ਰੁੱਲ ਗਈ, ਸੁਣ ਦੇ ਬਾਰੇ ਵੀ ਗਾਣੇ ਹੋ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ, ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ, ਕੀ ਬਣੂ ਦੁਨੀਆਂ ਦਾ ਮੁੰਡੇ ਵੀ ਬਚਾਰੇ ਕਿਹੜੀ ਗੱਲੋਂ ਕੱਟ ਨੇ, ਹਰ ਵੇਲੇ ਚੜਦੇ ਮੁੱਛਾਂ ਨੂੰ ਵੱਟ ਨੇ, ਮੁੱਕਿਆ ਸਿਆਪਾ ਬਾਉਣੀਆਂ ਜ਼ਮੀਨਾਂ ਦਾ, ਮੁੱਛਾਂ ਉੱਤੇ ਜ਼ੋਰ ਵੱਡੇ ਆ ਸ਼ੁਕੀਨਾਂ ਦਾ, ਬਾਪੂ ਫਿਰ ਖੇਤਾਂ ਵਿੱਚ ਨੱਕੇ ਮੋੜਦਾ, ਮੁੰਡਾ ਪੜੇ ਕਾਲਜ ਡੱਕਾ ਨੀ ਤੋੜਦਾ, ਚੰਗੀਆਂ ਪੜ੍ਹਾਈਆਂ ਟੋਰਾ ਫੇਰਾ ਮਿੱਤਰੋ, ਬੱਸ ਦੋਵਾਂ ਥਾਵਾਂ ਉੱਤੇ ਡੇਰਾ ਮਿੱਤਰੋ, ਯਾ ਠੇਕੇ ਯਾ ਠਾਣੇ
ओ की बनू दुनिया दा वागुरु जाने की बनू दुनिया दा सच्चे पातशाह वागुरु जाने की बनू दुनिया दा ए हेलो 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 थैंक यू करन नडियां आ गईयां बलै तो अंग्रेज़ वड्डियां आई डोंट लाइक दी पंजाबी हिंदी नू शर्म नहीं आउंदी सानू गालां दिंदी नू हर बोली सिखो सिखणी वी चाहीदी पर पक्की वेख के कच्ची नी चाहीदी जिसको दीवानी है नंगे कजनी लोकी तेरा वेख दे तमाशा अजनी तू रंग रलियां माणे ओ की बनू दुनिया दा सच्चे पातशाह वागुरु जाने की बनू दुनिया दा सच्चे पातशाह वागुरु जाने की बनू दुनिया दा ए
जी दोस्तों एक बार फिर तो स्वागत है प्रोग्राम दे विच ते प्रोग्राम चल रहा लहरा ਤੇ ਅਸੀਂ ਬਹੁਤ ਜਲਦ ਕੁਛ ਕੁ ਪਲਾਂ ਦੇ ਵਿੱਚ ਅਜੇਪਾਲ ਜੀ ਦਾ ਵੀ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਉਸ ਤੋਂ ਪਹਿਲਾਂ ਇੱਕ ਸੁਨੇਹਾ ਲੈਂਦੇ ਚਲੀਏ ਸਾਡੇ ਨਾਲ ਕੁਲਦੀਪ ਕੌਰ ਜੀ ਬ੍ਰਿਸਬੇਨ ਤੋਂ ਜੁੜੇ ਆ ਤੇ ਉਨੀ ਦਲੀਪ ਸਿੰਘ ਜੀ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਨਾਲ ਤਾਂ ਕਹਿੰਦੇ ਨੇ ਕਿ ਬਲਦਾਂ ਦੀ ਦੌੜ ਪਿੰਡਾਂ ਦੇ ਮੋੜ ਕਿੱਕਰ ਪਿੱਪਲ ਤੇ ਬੋੜ ਵਿਹੜੇ ਡੰਗਰ ਤੇ ਬਾਗੀ ਮੋਰ ਰਿਸ਼ਤੇ ਦੇ ਟੁੱਟ ਜੋੜ ਅੱਜ ਵਿਰਸਾ ਬਚਾਉਣ ਦੀ ਹੈ ਮੁੱਖ ਲੋੜ
ਜੀ ਬਿਲਕੁਲ ਜੀ ਕੁਲਦੀਪ ਕੌਰ ਜੀ ਨੇ ਅੰਦ ਲਾਈਨਾਂ ਦੇ ਵਿੱਚ ਸਾਰੀ ਸਥਿਤੀ ਜਿਹੜੀ ਕਲੀਅਰ ਕਰ ਦਿੱਤੀ ਬਹੁਤ ਬਹੁਤ ਧੰਨਵਾਦ ਕੁਲਦੀਪ ਕੌਰ ਜੀ
ਜੀ ਤੇ ਇਸ ਦੇ ਨਾਲ ਹੀ ਇੱਕ ਹੋਰ ਵਿਚਾਰ ਹੈ ਕਹਿੰਦੇ ਰਿਸ਼ਤੇ ਹੁੰਦੇ ਨੇ ਮੋਤੀਆਂ ਦੀ ਤਰ੍ਹਾਂ ਕੋਈ ਡਿੱਗ ਵੀ ਜਾਵੇ ਤਾਂ ਚੁੱਕ ਕੇ ਚੁੱਕ ਲੈਣਾ ਚਾਹੀਦਾ ਹੈ
ਬਿਲਕੁਲ ਜੀ ਤੇ ਖੈਰ ਰਿਸ਼ਤੇ ਦੇ ਉੱਤੇ ਹੀ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਅਜੇਪਾਲ ਜੀ
ਸਤਿ ਸ੍ਰੀ ਅਕਾਲ ਦਲਜੀਤ ਭਾਜੀ ਗੁਰਸੇਵਕ ਭਾਜੀ ਅਤੇ ਸਰਬਜੀਤ ਭਾਜੀ ਨੂੰ ਵੀ ਪਿਆਰ ਕਰੀ ਸਤਿ ਸ੍ਰੀ ਅਕਾਲ ਤੇ ਹਰਮਨ ਰੇਡੀਓ ਦੇ ਵਿਹੜੇ ਵਿੱਚ ਜੁੜ ਬਿਠੇ ਸਾਰੇ ਸਰੋਤਿਆਂ ਨੂੰ ਪਿਆਰ ਕਰੀ ਸਤਿ ਸ੍ਰੀ ਅਕਾਲ ਜੀ
ਦੇਖ ਲਓ ਅੱਜ ਰਿਸ਼ਤਿਆਂ ਦੇ ਬਾਰੇ ਗੱਲ ਹੋ ਰਹੀ ਆ ਕੁਲਦੀਪ ਕੌਰ ਜੀ ਨੇ ਵੀ ਬਹੁਤ ਵਧੀਆ ਮੈਸੇਜ ਭੇਜਿਆ ਤੇ ਉਹ ਤੁਹਾਡੇ ਨਾਲ ਵੀ ਹੁਣ ਸਾਡਾ ਇੱਦਾਂ ਦੇ ਦੇਖੋ ਰਿਸ਼ਤਾ ਆ ਬਈ ਜਦੋਂ ਹੀ 9 ਕੁ ਵੱਜਦੇ ਆ ਅਸੀਂ ਇਹੀ ਸੋਚਦੇ ਹੁੰਦੇ ਆ ਬਈ ਹੁਣ ਅਜੇਪਾਲ ਜੀ ਉਹਨਾਂ ਦੇ ਨਾਲ ਸਾਂਝ ਜਿਹੜੀ ਆ ਬਣਾ ਲਈਏ
ਹਾਂਜੀ ਹਾਂਜੀ ਬਹੁਤ ਬਹੁਤ ਮਿਹਰਬਾਨੀ ਭਾਜੀ ਰਿਸ਼ਤਿਆਂ ਦੀ ਪਿਆਰ ਦੀ ਗੱਲ ਹੈ ਜੀ ਸਾਰੀ
ਜੀ ਬਿਲਕੁਲ ਬਿਲਕੁਲ
ਜਿਹੜੇ ਰਿਸ਼ਤਿਆਂ ਬਾਰੇ ਗੱਲ ਚੱਲ ਰਹੀ ਆ ਕਹਿੰਦੇ ਹੁੰਦੇ ਨਾ ਸਿਆਣੇ ਕਹਿੰਦੇ ਹੁੰਦੇ ਰਿਸ਼ਤੇ ਜਿਹੜੇ ਹੁੰਦੇ ਆ ਫੁੱਲਾਂ ਦੀ ਸੇਜ ਹੁੰਦੇ ਆ ਇਹਨਾਂ ਨੂੰ ਹਮੇਸ਼ਾ ਹੀ ਮਤਲਬ ਕਿ ਸਾਨੂੰ ਪਾਣੀ ਪਾ ਕੇ ਰੱਖਣਾ ਚਾਹੀਦਾ ਮਤਲਬ ਪਾਣੀ ਮੁਹੱਬਤ ਦਾ ਪਿਆਰ ਦਾ ਇਤਫਾਕ ਦਾ ਕਦੀ ਵੀ ਮੁਰਝਾਉਣ ਨਾ
ਜੀ ਬਿਲਕੁਲ
ਹਾਂਜੀ
ਜੀ ਤੇ ਨਾਲ ਦੀ ਨਾਲ ਚਲੋ ਤੁਸੀਂ ਵੀ ਪੋਲੀਟੀਕਲ ਬੇਸ ਦੇ ਨਾਲ ਜਿਆਦਾ ਸਾਡਾ ਤਾਲੁਕਾਤ ਹੈਗਾ ਆ ਥੋੜਾ ਜਿਹਾ ਇੰਟਰਸਟ ਵੀ ਆ ਪੋਲੀਟੀਕਲੀ ਬਈ ਆ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦਾ ਬੜਾ ਰੌਲਾ ਪੈ ਗਿਆ ਜੀ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ
ਇਹ ਸਗੋਂ ਭਾਜੀ ਮੈਂ ਗਰਾਊਂਡ ਦੀ ਰਿਐਲਿਟੀ ਤਾਂ ਤੁਹਾਡੇ ਕੋਲ ਜਾਣਨੀ ਚਾਹੁੰਦਾ ਸੀਗਾ ਵੀ ਕੀ ਗੱਲ ਹੈ ਇਹ ਤੇ ਓਦਾਂ ਜਿੱਦਾਂ ਆਪਾਂ ਪਹਿਲਾਂ ਸੁਣਿਆ ਸੀਗਾ ਜਿੱਦਾਂ ਆਪਾਂ ਸੁਣਿਆ ਹੁੰਦਾ ਜਾਂ ਪਤਾ ਵੀ ਆ ਵੀ ਜਿਵੇਂ ਜਦੋਂ ਇਹ ਸਟਰੋਂਗ ਰੂਮ ਚ ਰੱਖਦੇ ਆ ਮਸ਼ੀਨਾਂ ਨੂੰ ਤੇ ਉਹ ਫਿਰ ਇੱਕ ਮਤਲਬ CRP ਵਾਲੇ ਜਾਂ ਉੱਥੇ ਬਾਰਡਰ ਸਿਕਿਉਰਿਟੀ ਵਾਲੀ ਹੁੰਦੀ ਆ ਆਪਣੀ ਸੁਰੱਖਿਆ ਤੇ ਫਿਰ ਉਸ ਤੋਂ ਬਾਅਦ ਪੁਲਿਸ ਵਾਲੇ ਹੁੰਦੇ ਆ
ਜੀ
ਦੂਸਰੀ ਲਾਈਨ ਤੇ ਫਿਰ ਉਸ ਤੋਂ ਬਾਅਦ ਬਾਹਰ ਵਲੰਟੀਅਰ ਵੀ ਹੁੰਦੇ ਆ
ਜੀ
ਤਾਂ ਜਿਹੜਾ ਇਸ ਵਾਰ ਅਸੀਂ ਦੇਖਿਆ ਸੋਸ਼ਲ ਮੀਡੀਆ ਤੇ ਦੇਖਿਆ ਮਤਲਬ ਜਿਹੜੇ ਵਲੰਟੀਅਰ ਨੇ ਉਹ ਸਿਰਫ ਆਮ ਆਦਮੀ ਪਾਰਟੀ ਵਾਲੇ ਤਾਂ ਹੈਗੇ ਆ ਕਾਂਗਰਸ ਦੇ ਅਕਾਲੀ ਦਲ ਵਾਲੇ ਤਾਂ ਵਲੰਟੀਅਰ ਕਿਤੇ ਸ਼ਾਇਦ ਨਹੀਂ ਕਰ ਰਹੇ ਉਹਨਾਂ ਦੀ ਰਖਵਾਲੀ ਪਰ ਇਹ ਥੋੜਾ ਲੱਗਾ ਅਜੀਬ ਜਿਹਾ ਲੱਗਾ ਮਤਲਬ ਜਿਵੇਂ ਪਹਿਲਾਂ ਵੀ ਇੱਕ ਦਿਨ ਹੋਇਆ ਵੀ ਉਹ ਮਸ਼ੀਨਾਂ ਲੈ ਕੇ ਚੱਲੇ ਸੀ ਉਹ ਜਿਵੇਂ ਅੰਦਰ ਗਏ ਤੇ 15-20 ਮਿੰਟ ਲੈ ਕਹਿੰਦੇ ਕਿ ਅੱਧਾ ਘੰਟਾ ਉਹ ਬੰਦੇ ਅੰਦਰ ਰਹੇ ਉਹਨਾਂ ਨੇ ਮਸ਼ੀਨਾਂ ਨਾਲ ਛੇੜਛਾੜ ਕੀਤੀ ਤੇ ਆਹ ਜਿਹੜੇ ਹੁਣ ਵੀ ਸੀਗੇ ਇਹ ਮਤਲਬ ਜਿੱਦਾਂ ਆਪਾਂ ਵੀਡੀਓ ਦੇਖਿਆ ਵੀ ਤਰੰਕੀ ਚੱਕ ਕੇ ਲੈ ਚੁੱਕੇ ਸੀ ਇਹ ਵੈਸੇ ਅਸਲ ਚ ਗੱਲ ਸਮਝ ਨੀ ਲੱਗੀ ਮੈਂ ਤਾਂ ਸਗੋਂ ਤੁਹਾਡੇ ਕੋਲ ਐਕਚੁਅਲੀ ਜਾਣਨਾ ਚਾਹੁੰਦਾ ਸੀ ਵੀ
ਇੱਕ ਦਿਨ BEd ਕਾਲਜ ਗਿਆ ਸੀ ਜਲੰਧਰ ਤੇ ਉੱਥੇ ਵੀ ਰੱਖੀਆਂ ਹੋਈਆਂ ਆ ਮਸ਼ੀਨ ਜਿਹੜੀਆਂ BEd ਕਾਲਜ ਜਿਹੜਾ ਹੈਗਾ ਲਾਡੋ ਵਾਲੀ ਰੋਡ ਤੇ ਤੇ ਉੱਥੇ ਕਿਉਂਕਿ ਮੈਂ ਪੜ੍ਹਿਆ ਵੀ ਹੈਗਾ ਆ ਤੇ ਉੱਥੇ ਜਾਣ ਦਾ ਮੌਕਾ ਮਿਲਿਆ ਤੇ ਬਹੁਤ ਹਾਈ ਸਿਕਿਉਰਿਟੀ ਆ ਇਹਦੇ ਵਿੱਚ ਨੋ ਡਾਊਟ ਆ ਛੇੜਛਾੜ ਕਰਨ ਲਈ ਹਾਂ ਇਹ ਹੋ ਸਕਦਾ ਆ ਵੀ ਕਿਸੇ ਕੋਲ ਕੋਈ ਏਦਾਂ ਦਾ ਹੋਵੇ ਸੋਫਟਵੇਅਰ ਦਾ ਕੰਮ ਆ ਕੰਪਿਊਟਰ ਦਾ ਕੰਮ ਆ ਹੈਕ ਕਰਨਾ ਉਹ ਵੱਖਰੀ ਚੀਜ਼ ਆ
ਪਰ ਫਿਜ਼ੀਕਲੀ ਮੈਨੂੰ ਵੀ ਲੱਗਦਾ ਵੀ ਜਿਹੋ ਜਿਹੀ ਸਿਕਿਉਰਿਟੀ ਹੈਗੀ ਆ ਉਹਨੂੰ ਕੋਈ ਟੱਚ ਵੀ ਕਰ ਸਕਦਾ ਜਾਂ ਅੰਦਰ ਵੀ ਜਾ ਸਕਦਾ, ਸੀਲ ਬੰਦ ਜਿਹੜੇ ਆ ਲੋਕ ਜਿਹੜੇ ਆ ਉਹ ਲਾਏ ਹੋਏ ਆ, ਸੀਲਾਂ ਉੱਪਰ ਲੱਗੀਆਂ ਹੋਈਆਂ ਆ ਤੇ ਬਹੁਤ ਇੱਕ ਤਕੜਾ ਸੁਰੱਖਿਆ ਕਾਨੂੰਨ ਵੀ ਬਣਾਇਆ ਗਿਆ ਆ ਇਹਦੇ, ਉਹਦੇ ਮੁਤਾਬਕ ਜਿਹੜੀ ਸੁਰੱਖਿਆ ਆ ਉਹ ਦਿੱਤੀ ਜਾਂਦੀ ਆ ਤੇ ਇਹਦੇ ਵਿੱਚ ਕਾਫੀ ਇਹ ਰੌਲਾ ਰੰਪਾ ਪੈ ਗਿਆ ਸੀਗਾ ਛੇੜਛਾੜ ਦਾ ਜਿੱਦਾਂ ਤੁਸੀਂ ਹੁਣ ਗੱਲ ਕੀਤੀ ਆ। ਮੈਨੂੰ ਲੱਗਦਾ ਜੇ ਛੇੜਛਾੜ ਹੁੰਦੀ ਹੁੰਦੀ ਤਾਂ ਹੁਣ ਤੱਕ ਨਾ ਤਾਂ ਮੋਦੀ ਨੇ ਬਣਨਾ ਸੀ, ਕਾਂਗਰਸ ਹੀ ਰਹਿ ਜਾਣੀ ਸੀ ਤੇ ਨਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਬਣਨੀ ਸੀ, ਸਾਰੀਆਂ ਇਹਨਾਂ ਮਸ਼ੀਨਾਂ ਨੇ ਹੀ ਕੰਮ ਕਰਵਾਇਆ। ਨਿਤੀਸ਼ ਕੁਮਾਰ ਦੀ ਵਾਰ ਜਦੋਂ ਕਿ ਉਮੀਦ ਵੀ ਨਹੀਂ ਸੀ ਉਦੋਂ ਜਿੱਤ ਗਿਆ ਤੇ ਜਿਹੜਾ ਇਹਦੇ ਉੱਤੇ ਦੇਖੋ ਤਸੱਲੀ ਹੈਗੀ ਆ ਤਾਂ ਹੀ ਅਜੇ ਤੱਕ ਚੱਲਿਆ। ਦੂਜੀ ਗੱਲ ਤੁਸੀਂ ਗੱਲ ਕੀਤੀ ਆ ਵੀ ਅਕਾਲੀ ਤੇ ਕਾਂਗਰਸ ਜਿਹੜੇ ਆ ਉਹ ਨੀ ਬੈਠੇ ਹੈਗੇ, ਮੈਨੂੰ ਲੱਗਦਾ ਵੀ ਉਹਨਾਂ ਨੇ ਕਦੀ ਇਸ ਗੱਲ ਜਦੋਂ ਹਾਰਦਾ ਆ ਉਹ ਹਾਰਦਾ ਇੱਕ ਕਾਰਨ ਜ਼ਰੂਰ ਦੱਸ ਦਿੰਦਾ ਹੁੰਦਾ, ਹਾਰਦਾ ਬੰਦਾ ਹੀ ਇਹ ਗੱਲ ਕਹਿੰਦਾ ਹੁੰਦਾ, ਪਰ ਜਦੋਂ ਜਿਹੜਾ ਬੰਦਾ ਜਿੱਤ ਜਾਂਦਾ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਉਹ ਇਹ ਨੀ ਕਹਿੰਦਾ ਹੁੰਦਾ ਕਦੀ ਵੀ ਕਿ ਪਾਰਟੀ ਵੀ ਮਸ਼ੀਨਾਂ ਦੇ ਵਿੱਚ ਰੌਂਗ ਆ। ਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਵਲੰਟੀਅਰਸ ਰੱਖਣ ਦਾ ਜਿਹੜਾ ਜਿਹੜਾ ਇਹ ਪ੍ਰੋਗਰਾਮ ਆ ਇਹ ਸਿਰਫ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤਾ ਸੀਗਾ, ਅਕਾਲੀਆਂ ਤੇ ਕਾਂਗਰਸ ਫੋਰਸ ਦੇ ਵਿੱਚ ਇਹ ਕਦੀ ਰਿਹਾ ਹੀ ਨਹੀਂ ਵੀ ਅਸੀਂ ਜਿਹੜੀ ਉਹਦੀ ਸੁਰੱਖਿਆ ਜਿਹੜੀ ਆ ਕਰਨੀ ਆ। ਤੇ ਦੂਜੀ ਗੱਲ ਚੋਣ ਕਮਿਸ਼ਨ ਨੇ ਵੀ ਕਹਿ ਦਿੱਤਾ, ਉਹਨਾਂ ਨੇ ਸਾਰਾ ਜਾਇਜ਼ਾ ਵੀ ਲਿਆ, ਸਾਰੇ ਕਾਂਗਰਸ ਬੀਜੇਪੀ ਆਮ ਆਦਮੀ ਪਾਰਟੀ ਤੇ ਬਸਪਾ ਦੇ ਨੁਮਾਇੰਦੇ ਜਿਹੜੇ ਆ ਸਾਰਿਆਂ ਦੇ ਨਾਲ ਵੀ ਗੱਲਾਂ ਬਾਤਾਂ ਕੀਤੀਆਂ ਉਹਨਾਂ ਦੇ ਨਾਲ ਦੱਸਿਆ, ਪਰ ਕਿਸੇ ਤਰ੍ਹਾਂ ਦਾ ਉਹਨਾਂ ਨੇ ਕਿਹਾ ਵੀ ਕੋਈ ਸ਼ੱਕ ਦੀ ਗੁੰਜਾਇਸ਼ ਹੈ ਹੀ ਨਹੀਂ। ਹੁਣ ਜਿਹੜੀ ਗੱਲ ਇਹ ਚੱਲ ਰਹੀ ਸੀਗੀ ਨਾਭੇ ਦੇ ਵਿੱਚ ਕਿ ਜਿਹੜੀ ਵੋਟਿੰਗ ਸਾਹਮਣੇ ਤੇ ਉਹਦੇ ਵਿੱਚ ਛੇੜਛਾੜ ਕੀਤੀ ਗਈ ਆ, ਅਸਲ ਦੇ ਵਿੱਚ ਉੱਥੇ ਜਿਹੜੇ ਚੋਣ ਅਧਿਕਾਰੀ ਹੈਗੇ ਰਾਮਵੀਰ ਸਿੰਘ ਉਹ ਕਹਿੰਦੇ ਵੀ ਗਰਾਊਂਡ ਫਲੋਰ ਦੇ ਉੱਤੇ ਇਹ ਕਮਰੇ ਹੈਗੇ ਆ, ਉਹਦੇ ਵਿੱਚ ਪੁਰਾਣੀਆਂ ਪਈਆਂ ECIL ਕੰਪਨੀ ਦੀਆਂ ਉਹ ਮਸ਼ੀਨ ਜਿਹੜੀਆਂ ਪਈਆਂ ਆ, ਜਦਕਿ ਹੁਣ ਦੀਆਂ ਜਿਹੜੀਆਂ ਮਸ਼ੀਨਾਂ ਆ ਉਹ ਬੈਲ ਕੰਪਨੀ ਦੀਆਂ ਮਸ਼ੀਨਾਂ ਦਾ ਪ੍ਰਯੋਗ ਜਿਹੜਾ ਆ ਕੀਤਾ ਗਿਆ। ਤੇ ਉਹ ਕਹਿੰਦੇ ਵੀ ਪੁਰਾਣੀਆਂ ਮਸ਼ੀਨਾਂ ਨੂੰ ਇੱਥੋਂ ਇਹ ਥਾਂ ਦੀ ਘਾਟ ਸੀਗੀ ਇਹਦੇ ਕਰਕੇ ਤਬਦੀਲ ਕਰਨਾ ਸੀ, ਤੇ ਇਹਦਾ ਜਿਹੜਾ ਆ ਪਹਿਲਾਂ ਜਿਹੜੇ RO ਹੈਗੇ ਜਸ਼ਨਪ੍ਰੀਤ ਕੌਰ ਉਹਨਾਂ ਨੇ ਸਾਰੇ ਉਮੀਦਵਾਰਾਂ ਨੂੰ ਵੀ ਸੂਚਨਾ ਦੇ ਦਿੱਤੀ ਸੀ ਵੀ ਤਬਦੀਲ ਕਰਨ ਦਾ ਪ੍ਰਬੰਧ ਜਿਹੜਾ ਕੀਤਾ ਗਿਆ, ਪਰ ਫੇਰ ਵੀ ਜੇ ਇੱਕ ਉਮੀਦਵਾਰ ਨੇ ਉੱਤੇ ਇਤਰਾਜ਼ ਕੀਤਾ ਉਹ ਕਹਿੰਦੇ ਵੀ ਅਸੀਂ ਕੋਈ ਵੀ ਸਮਾਨ ਜਿਹੜਾ ਉਦੋਂ ਤੱਕ ਨਹੀਂ ਹਟਾਵਾਂਗੇ ਉੱਥੇ ਤੱਕ, ਤੇ ਜਿੱਦਾਂ ਹੁਣ ਪਿੱਛੇ ਟਰੰਕਾਂ ਦੇ ਅੰਦਰ ਗਏ ਹੋਏ ਆ, ਮੈਨੂੰ ਨੀ ਲੱਗਦਾ ਵੀ ਜੇ ਹਿਸਾਬ ਨਾਲ ਮੈਂ ਦੇਖ ਕੇ ਆਇਆ ਜੋ ਵੀ ਕਿ ਕੋਈ ਬੰਦਾ ਅੰਦਰ ਵੀ ਐਂਟਰ ਹੋ ਸਕਦਾ ਆ, ਤੇ ਇਸ ਕਰਕੇ ਮੈਨੂੰ ਲੱਗਦਾ ਵੀ ਨਿਸ਼ਚਿੰਤ ਰਹਿਣਾ ਚਾਹੀਦਾ ਆ, ਚੋਣ ਕਮਿਸ਼ਨ ਤੇ ਵਿਸ਼ਵਾਸ ਰੱਖਣਾ ਚਾਹੀਦਾ, ਬਹੁਤ ਵਧੀਆ ਉਪਰਾਲੇ ਕਰਦੇ ਆ ਚੋਣ ਕਮਿਸ਼ਨ ਵਾਲੇ ਤੇ ਛੇੜਛਾੜ ਦਾ ਰੌਲਾ ਆ ਮੇਰੇ ਹਿਸਾਬ।
ਹਾਂਜੀ ਹਾਂਜੀ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈ, ਮੈਂ ਵੀ ਇੱਥੇ ਜਿਹੜੀ ਕੋਈ ਵੀ ਸੱਜਣ ਗੱਲ ਕਰਦੇ ਨਾ ਉਹ ਤੁਹਾਡੇ ਵਾਲੀ ਗੱਲ ਬਿਲਕੁਲ ਸੇਮ ਹੈਗਾ, ਜੇ ਏਦਾਂ ਹੁੰਦਾ ਹੁੰਦਾ ਤਾਂ ਫਿਰ ਤਾਂ ਮੋਦੀ ਸਾਹਿਬ ਜਿੱਦਾਂ ਸੈਂਟਰ ਚ ਉਹਨਾਂ ਦਾ ਸਾਰਾ ਕੁਛ ਉਹਨਾਂ ਨੇ ਕਿਸੇ ਨੂੰ ਕਿਤੇ ਨਹੀਂ ਸੀ ਦੇਣਾ ਵੀ ਜੇ ਉਹ ਮਸ਼ੀਨਾਂ ਵਾਲੀ ਟੈਂਪਰਿੰਗ ਹੁੰਦੀ ਹੁੰਦੀ ਵੀ ਏਦਾਂ ਹੋ ਨੀ ਸਕਦਾ, ਬਟ ਉਹ ਤੁਹਾਨੂੰ ਪਤਾ ਫਿਰ ਆਪਣੇ ਥੋੜੇ ਸਿਸਟਮ ਹਜੇ ਵੀ ਉੱਦਾਂ ਦੇ ਨਾ, ਮਤਲਬ ਇਹਨਾਂ ਨੂੰ ਕੋਈ ਏਦਾਂ ਦੀ ਐਕਟੀਵਿਟੀ ਕਰਨੀ ਨੀ ਚਾਹੀਦੀ ਕਿ ਕੋਈ ਬੰਦਾ ਸ਼ੱਕ ਦੇ ਘੇਰੇ ਚ ਆਵੇ ਜਾਂ ਇਹਨਾਂ ਦਾ ਸਿਸਟਮ ਸ਼ੱਕ ਦੇ ਘੇਰੇ ਚ ਆਵੇ, ਹਨਾ ਉਹ ਥੋੜਾ ਜਿਹਾ ਤਾਂ ਲੱਗਦਾ ਹਾਸੋ ਵੀ ਨਾ ਜਾ ਜਿਵੇਂ ਉਹ ਮਸ਼ੀਨਾਂ ਵਾਲਾ ਟਰੰਕ ਬੰਦਾ ਚੱਕ ਰਿਹਾ ਜਿੱਦਾਂ ਫਿਜ਼ੀਕਲੀ ਉਹ ਚੱਕਿਆ ਨੀ ਜਾ ਰਿਹਾ ਉਹ ਫਿਰ ਡਿੱਗ ਜਾਂਦਾ ਟਰੰਕ ਥੱਲੇ ਰੱਖ ਦਿੰਦਾ।
ਹਾਂਜੀ
ਸੋ ਉਹ ਤਾਂ ਕਰਕੇ ਥੋੜਾ ਜਿਹਾ ਹਾਂਜੀ, ਬਾਕੀ ਤੁਹਾਨੂੰ ਪਤਾ ਸੋਸ਼ਲ ਮੀਡੀਆ ਉੱਤੇ ਗੱਲ ਤਾਂ ਮਿੰਟੋ ਮਿੰਟ ਹੀ ਫੈਲ ਜਾਂਦੀ ਆ, ਭਾਵੇਂ ਉਹ ਸਹੀ ਆ ਜਾਂ ਗਲਤ ਹੈ ਉਸ ਚੀਜ਼ ਦੀ ਕੋਈ ਤਹਿ ਤੱਕ ਜਾਂਦਾ ਨੀ, ਜੇ ਕੋਈ ਗੱਲ ਫੈਲਦੀ ਉਸੇ ਨੂੰ ਚੱਕ ਲੈਂਦੇ। ਹਾਂਜੀ
ਜੀ ਤੇ ਵੈਸੇ ਵੀ ਜੇ ਅਜੇ ਪਾਲ ਜੀ ਏਦਾਂ ਦਾ ਕੋਈ ਕੰਮ ਕਰਨਾ ਉਹਨੇ ਏਦਾਂ ਸਾਹਮਣੇ ਥੋੜੀ ਕਰਨਾ, ਹਨਾ ਇਹ ਤਾਂ ਮੁਲਾਜ਼ਮ ਹੈਗੇ ਆ ਤੇ ਉਹ ਆਪਣਾ ਕੰਮ ਕਰ ਰਹੇ ਆ। ਤੇ
ਚਲੋ ਇੰਨੇ ਨਾਲ ਥੋੜਾ ਜਿਹਾ ਇਹ ਹੈਗਾ ਜਿਵੇਂ ਜਦੋਂ ਇਲੈਕਸ਼ਨ ਹੋਏ ਸੀ ਤੇ ਸਾਰੇ ਕਹਿਣ ਲੱਗ ਪਏ ਸੀ ਵੀ ਫੇਸਬੁੱਕ ਤੇ ਹੁਣ ਕੋਈ ਮੁੱਦਾ ਨੀ ਰਹਿਣਾ, ਚਲੋ ਇੰਨੇ ਨਾਲ ਫੇਸਬੁੱਕ ਤੇ ਰੌਣਕ ਵੀ ਲੱਗੀ ਰਹਿੰਦੀ ਹੈ।
ਹਾਂਜੀ ਇਹ ਵੀ ਗੱਲ ਸਹੀ ਆ, ਪਰ ਇਹਨਾਂ ਨੂੰ ਪੁੱਛਣਾ ਹੈ ਆਮ ਆਦਮੀ ਪਾਰਟੀ ਜਿੱਤ ਗਈ ਫੇਰ ਆਪਾਂ ਕਹਾਂਗੇ ਵੀ ਯਾਰ ਉਹ ਤਾਂ ਛੇੜਛਾੜ ਹੋ ਗਈ ਸੀ।
ਬਿਲਕੁਲ
ਤੇ ਆਪਾਂ
ਜੀ
ਕਰ ਲਈਏ
ਹਾਂਜੀ
ਫਿਰ ਆਪਾਂ
ਹਾਂਜੀ ਜ਼ਰੂਰ ਹਾਂਜੀ ਕਾਜੀ ਜੀ ਕਿਹੜੀ ਗੱਲ ਕਰ ਰਹੇ ਜੀ?
ਸੁਖਵੀਰ ਦਾ ਜਿਹੜਾ ਡ੍ਰੀਮ ਪ੍ਰੋਜੈਕਟ ਸੀਗਾ ਹਰੀ ਕੇ ਪੱਤਣ ਦੇ ਵਿੱਚ ਜਲ ਬਾਸ ਵਾਲਾ,
ਹਾਂਜੀ ਉਸ ਪ੍ਰੋਜੈਕਟ ਤੇ ਜਾਣ ਤੋਂ ਪਹਿਲਾਂ ਦਲਜੀਤ ਸਿੰਘ ਜੀ ਇੱਕ ਸੁਨੇਹਾ ਲੈ ਲਈਏ ਤੁਹਾਡੇ ਤੋਂ, ਸਵਾਲ ਹੀ ਆ ਸੁਨੇਹੇ ਦੇ ਨਾਲ ਨਾਲ ਕਿਉਂਕਿ ਕਾਫੀ ਚਿਰ ਤੋਂ ਮੈਸੇਜ ਆਇਆ ਹੋਇਆ ਸਾਡੇ ਵੀਰ ਰਵੀ ਟੰਡਾ ਜੀ ਦਾ। ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਆ ਤੇ ਸਤਿ ਸ੍ਰੀ ਅਕਾਲ ਰਵੀ ਟੰਡਾ ਜੀ ਕੀ ਹਾਲ ਚਾਲ ਆ ਤੁਹਾਡਾ? ਸੋ ਉਹ ਕਹਿ ਰਹੇ ਆ ਪੁੱਛ ਰਿਹਾ ਕਹਿੰਦੇ ਕਾਰ ਇੰਡੀਆ ਜਾ ਰਿਹਾ ਮੈਂ ਤੇ ਤੁਹਾਡੇ ਕੋਲ ਇਹ ਪਤਾ ਕਰਨਾ ਸੀ ਕਿ ਦਿੱਲੀ ਏਅਰਪੋਰਟ ਤੇ ਕਿੰਨੀ ਇੰਡੀਅਨ ਕਰੰਸੀ ਮਿਲ ਜਾਂਦੀ ਆ ਤੇ ਉਹ ਕਾਊਂਟਰ ਰਾਤ ਨੂੰ ਖੁੱਲੇ ਹੋਣਗੇ? ਧੰਨਵਾਦ ਜੀ ਦਿੱਲੀ ਥੋੜੇ ਚਾਨਣਾ ਪਾਇਓ ਜੀ।
ਜੇ ਹੁਣ ਇਹ ਨੀ ਇਹਨਾਂ ਨੇ ਦੱਸਿਆ ਇੰਡੀਅਨ ਕਰੰਸੀ ਇਹ ਟ੍ਰਾਂਸਫਰ ਕਰਾਉਣਾ ਚੇਂਜ ਕਰਾਉਣਾ ਚਾਹੁੰਦੇ ਆ ਜਾਂ ਡਾਲਰਾਂ ਤੋਂ ਟ੍ਰਾਂਸਫਰ ਕਰਨੀ ਚਾਹੁੰਦੇ ਆ? ਡਾਲਰਾਂ ਤੋਂ ਜਿਹੜੀ ਟ੍ਰਾਂਸਫਰ ਉਹ ਤਾਂ ਚੱਲਦਾ ਹੀ ਆ ਪਹਿਲਾਂ ਤੋਂ ਹੀ ਕੰਮ, ਪਰ ਉਹ ਵੀ ਉਹਨਾਂ ਨੇ ਇੱਕ ਲਿਮਿਟ ਰੱਖੀ ਹੋਈ ਆ, ਮੈਨੂੰ ਲੱਗਦਾ ਉਹਨਾਂ ਨੇ ਵੀ 24,000 ਦੀ ਲਿਮਿਟ ਆ ਇੱਕ ਵਾਰ ਦੀ, ਕਿਉਂਕਿ ਬੈਂਕਾਂ ਦੇ ਅਕੋਰਡਿੰਗ ਉਹ ਵੀ ਕੰਮ ਕਰ ਰਹੇ ਆ। ਤੇ ਤੁਸੀਂ ਉੱਥੇ ਆ ਕੇ, ਕਿਉਂਕਿ ਕਈ ਵਾਰੀ ਨਗਦੀ ਦਾ ਕੀ ਸਵਾਲ ਆ ਕਿ ਤੁਹਾਨੂੰ 5,000 ਦਿੰਦੇ ਆ, 10,000 ਰੁਪਇਆ ਦਿੰਦੇ ਆ, ਉਹਦੇ ਹਿਸਾਬ ਨਾਲ ਉਹਨਾਂ ਨੇ ਉਨਾ ਹੀ ਕੈਸ਼ ਜਿਹੜਾ ਆ ਤੁਹਾਨੂੰ ਦੇਣਾ ਆ, ਉਹ ਤੁਸੀਂ ਪੁੱਛ ਲਿਓ। ਬਾਕੀ ਜਿਹੜੀ ਤੁਸੀਂ ਜੇ ਤੁਸੀਂ ਚਾਹੁੰਦੇ ਆ ਵੀ ਆਪਣੀ ਟ੍ਰਾਂਸਫਰ ਕਰਨੀ ਆ ਪੁਰਾਣੀ ਮਨੀ, ਉਹ ਜਿਹੜੀ ਹੁੰਦੀ ਆ, ਪਰ ਜੇ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਆ ਤੁਹਾਨੂੰ ਉੱਥੇ ਦਿਖਾਉਣੀ ਪੈਣੀ ਆ, ਤੇ ਤੁਸੀਂ ਦਿੱਲੀ ਇੱਕ ਸ਼ਾਖਾ ਆ ਉੱਥੇ ਹੀ ਕਰਵਾ ਸਕਦੇ ਆ ਜੀ।
ਜੀ ਗੁਰਪ੍ਰੀਤ, ਮੈਨੂੰ ਲੱਗਦਾ ਕਿ ਉਹਨਾਂ ਨੂੰ ਉਹਨਾਂ ਦਾ ਜਵਾਬ ਮਿਲ, ਹਾਂਜੀ ਜਵਾਬ ਮਿਲ ਗਿਆ ਹੋਣਾ, ਤੇ ਨਾਲ ਦੀ ਨਾਲ ਸਾਡੇ ਨਾਲ ਗੁਰਪ੍ਰੀਤ ਵੀਰ ਜੀ ਜੁੜੇ ਆ, ਤੇ ਸਵਾਗਤ ਕਰਦੇ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ।
ਹਾਂਜੀ ਬਾਬੇ ਸਤਿ ਸ੍ਰੀ ਅਕਾਲ, ਦੋਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ, ਤੇ ਸਰ ਵੀ ਸਤਿ ਸ੍ਰੀ ਅਕਾਲ
ਜੀ। ਗੁਰਪ੍ਰੀਤ ਜੀ
ਹੈਲੋ, ਹਾਂਜੀ ਹਾਂਜੀ, ਬੜੀ ਸ਼ਾਂਤੀ ਹੋ ਗਈ ਇੱਕਦਮ
ਜੀ।
ਅਸਲ
ਦੇ ਵਿਚ ਗੱਲ ਸਾਹਿਬ ਵੈਸੇ ਤਾਂ ਇਹ ਆ ਵੀ ਚਲੋ ਵੱਬੀ ਗੇੜਾ ਭੱਜ ਜਾਂਦਾ ਹਰ ਵਾਰੀ ਵੀ, ਹਰ ਵਾਰੀ ਜਿੰਨੀ ਵਾਰ ਵੀ ਗਿਆ ਵੋਟਾਂ ਵਿਚ ਮੈਂ ਜਰੂਰ ਆਇਆ, ਜਿੰਨੀ ਵਾਰ ਵੀ ਸਵੱਬੀ ਇਹ ਗੇੜਾ ਭੱਜਦਾ ਰਿਹਾ, ਪਰ ਮੈਂ ਵੋਟਾਂ ਕਰਕੇ ਨੀ ਆਇਆ, ਮੈਂ ਕੀ ਦੱਸ ਦਿੱਤਾ, ਸਾਡੇ ਦਾ ਵਿਆਹ ਸੀ ਘਰ ਦੇ ਵਿੱਚ ਜਿਹਦੇ ਕਰਕੇ ਮੈਂ ਆਇਆ, ਪਰ ਨਾਲ ਦੀ ਨਾਲ ਜਿੱਦਾਂ ਕਹਿ ਲਓ ਵੀ ਇੱਕ ਪਾਸ ਦੋ ਕਾਜ ਹੋ ਗਏ, ਤੇ ਨਾਲ ਦੀ ਨਾਲ ਵੋਟਾਂ ਦਾ ਜਿਹੜਾ ਇੱਕ ਸਰਗਰਮ ਬੇੜਾ ਸੀਗਾ, ਹੁਣ ਤਾਂ ਵੈਸੇ ਠੰਡਾ ਪੈਂਦਾ ਜਾ ਰਿਹਾ, ਤੇ ਬਹੁਤ ਸਾਰੇ ਸ਼ਰਾਬੀਆਂ ਨੇ ਹੁਣ ਉਹ ਵੀ ਖਾਧੀ ਵੀ 11 ਮਾਰਚ ਨੂੰ ਹੋਣੀ ਆ, ਤੇ ਉਹ ਕੇ ਕੀ ਵਿਚਾਰ ਹੁੰਦਾ ਆ, ਤੇ ਪਰ ਅਸੀਂ ਪਹਿਲਾਂ ਪਹਿਲਾਂ ਆ ਜਾਣਾ ਆ ਆ ਕੇ ਆਸਟ੍ਰੇਲੀਆ ਵਿੱਚ ਦੇਖਾਂਗੇ ਨਤੀਜੇ।
ਠੀਕ ਹੈ ਜੀ, ਠੀਕ ਹੈ, ਤੇ ਬਾਕੀ ਦੇਖੋ ਗੱਲ ਮੁੜ ਕੇ ਉੱਥੇ ਆ ਇੰਡੀਆ ਆਮ ਆਦਮੀ ਪਾਰਟੀ ਤੇ ਆਉਣ ਵਾਲੀ ਸਰਕਾਰ ਦੇ ਪਾਲਿਸੀਆਂ ਦੇ, ਪਹਿਲੋਂ ਵੀਰ ਪਰਥ ਤੋਂ ਲੱਗਾ ਸੀ ਉਹ ਦੱਸ ਰਿਹਾ ਸੀ ਵੀ ਐਜੂਕੇਸ਼ਨ ਜਿਹੜੀ ਮਸਟ ਆ, ਤੁਸੀਂ ਵੀ ਮੇਰੀ ਇਸ ਗੱਲ ਤੇ ਅਗਰੀਡ ਕਰੋਗੇ ਵੀ ਐਜੂਕੇਸ਼ਨ ਆ ਉਹ ਮਸਟ ਆ ਕਿਸੇ ਵੀ ਤਬਕੇ ਨੂੰ ਉੱਤੇ ਚੱਕਣ ਲਈ, ਤੇ ਕਿਸੇ ਵੀ ਤਬਕੇ ਨੂੰ ਥੱਲੇ ਦੱਬਣ ਲਈ ਉੱਥੇ ਐਜੂਕੇਸ਼ਨ ਦੀ ਸਪਲਾਈ ਘਟਾ ਦੋ ਜਾਂ ਉਹਨੂੰ ਮਹਿੰਗੀ ਕਰ ਦੋ ਤੇ ਉਹ ਤਬਕਾ ਆਪਣੇ ਆਪ ਥੱਲੇ ਜਾਊਗਾ। ਇਹ ਬੜੇ ਦੇਸ਼ਾਂ ਚ ਉਦਾਹਰਨਾਂ ਹੈਗੀਆਂ ਨੇ, ਤੁਸੀਂ ਦੇਖ ਲਓ ਡਿਵੈਲਪਿੰਗ ਕੰਟਰੀ ਚ ਕੋਈ ਵੀ ਯੂਨੀਵਰਸਿਟੀ ਟੋਪ 20 ਦੇ ਵਿੱਚ ਨਹੀਂ ਹੈਗੀ।
ਹਾਂਜੀ,
ਸੋ ਇਹ ਇੱਕ ਤਰਾਸਦੀ ਆ, ਪਰ ਹੋਪਫੁਲੀ ਜਿੱਦਾਂ ਇੱਦਾਂ ਵੀ ਇੱਕ ਟ੍ਰੈਂਡ ਬਣ ਰਿਹਾ, ਕਿਉਂਕਿ 2 ਸਾਲ ਪਹਿਲਾਂ ਕੇਜਰੀਵਾਲ ਦੀ ਸਰਕਾਰ ਬਣੀ ਸੀ ਤੇ ਉਹਨਾਂ ਨੇ ਐਜੂਕੇਸ਼ਨ ਤੇ ਕਾਫੀ ਜ਼ਿਆਦਾ ਜ਼ੋਰ ਦਿੱਤਾ, ਤੇ ਉਹਨਾਂ ਦੇ 2 ਸਾਲ ਦੇ ਵਿੱਚ ਤਕਰੀਬਨ 1.5 ਲੱਖ ਬੱਚੇ ਪਹਿਲੀ ਵਾਰ ਜਿਨ੍ਹਾਂ ਨੇ ਮੂੰਹ ਦੇਖਿਆ ਸਕੂਲ ਦਾ, ਉਹਨਾਂ ਦੀ ਸੰਖਿਆ 1.5 ਲੱਖ ਹੈ ਜੀ, ਉਹ ਵੀ ਸਾਰੇ ਗਰੀਬ ਘਰਾਂ ਚੋਂ, ਝੁੱਗੀ ਝੌਂਪੜੀ ਦੇ ਵਾਲੇ ਘਰਾਂ ਚੋਂ। ਸੋ ਇੱਕ ਵਧੀਆ ਟ੍ਰੈਂਡ ਆ, ਉਹ ਕੁਛ ਨਾ ਕੁਛ ਸੋਸਾਇਟੀ ਨੂੰ ਕੰਟਰੀਬਿਊਟ ਕਰਨਗੇ, ਕਿਉਂਕਿ ਜੇ ਐਜੂਕੇਸ਼ਨ ਨਹੀਂ ਹੈਗੀ ਨਾ ਸੋਸਾਇਟੀ ਚ ਤੇ ਉਹਦਾ ਪ੍ਰਾਈਸ ਬਹੁਤ ਵੱਡਾ ਪੇ ਕਰਨਾ ਪੈਂਦਾ, ਸੋਸਾਇਟੀ ਨੂੰ ਜੇਲਾਂ ਹੋਰ ਬਣਾਉਣੀਆਂ ਪੈਂਦੀਆਂ ਨੇ, ਕ੍ਰਾਈਮ ਵੱਧਦਾ ਆ ਤੇ ਕਾਫੀ ਕੁਛ ਉਹਦੇ ਸਾਈਡ ਇਫੈਕਟ ਹੁੰਦੇ ਨੇ। ਸੋ ਹੁਣ ਦੇਖੋ ਜਦੋਂ ਕੇਜਰੀਵਾਲ ਦੀ ਸਰਕਾਰ ਬਣੀ ਸੀ ਨਾ ਦਿੱਲੀ ਦੇ ਵਿੱਚ, ਉਹਦੇ ਨਾਲ ਹੀ ਰਾਜਸਥਾਨ ਦੇ ਵਿੱਚ ਵੀ ਚੋਣਾਂ ਆਈਆਂ ਸੀ, ਤੇ ਜੇ ਮੈਂ ਗਲਤ ਨਾ ਹੋਵਾਂ ਤੇ ਉੱਤਰਾਖੰਡ ਦੇ ਵਿੱਚ ਵੀ ਚੋਣਾਂ ਹੋਈਆਂ, ਉੱਤਰਾਖੰਡ ਜਾਂ ਉਤਰਾਂਚਲ ਦੇ ਵਿੱਚ ਵੀ ਚੋਣਾਂ ਹੋਈਆਂ ਸੀ। ਤੇ ਲੋਕ ਸਵਾਲ ਕਰਦੇ ਨੇ ਵੀ ਕੇਜਰੀਵਾਲ ਨੇ ਕਿੰਨੇ ਕੁ ਵਾਅਦੇ ਪੂਰੇ ਕਰਤੇ ਨਾ 2 ਸਾਲ ਦੇ ਵਿੱਚ। ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਮੈਨੀਫੈਸਟੋ ਰਾਜਸਥਾਨ ਵਾਲੇ ਸੀ ਜਾਂ ਉਤਰਾਂਚਲ ਵਾਲੇ ਸੀ, ਜਿਹੜੀਆਂ ਸਰਕਾਰਾਂ ਨਾਲ ਬਣੀਆਂ ਕੇਜਰੀਵਾਲ ਦੇ ਨਾਲ, ਉਹਨਾਂ ਦੇ ਮੈਨੀਫੈਸਟੋ ਚੱਕ ਕੇ ਦੇਖੇ ਵੀ ਉਹਨਾਂ ਨੇ ਕਿੰਨੇ ਕੁ ਵਾਅਦੇ ਉਹਦੇ ਵਿੱਚੋਂ ਪੂਰੇ ਕੀਤੇ ਨੇ। ਸੋ ਕੰਮ ਹੁੰਦਾ ਡਿਲੀਵਰੀ ਦਾ, ਵੀ ਤੁਸੀਂ ਕੰਮ ਕਰਨ ਆਏ ਹੋ, ਤੁਸੀਂ ਕੰਮ ਕਰ ਰਹੇ ਹੋ, ਤੁਹਾਨੂੰ ਸ਼ੋਅ ਕੀਤਾ ਜਾ ਰਿਹਾ। ਜੇ ਕੋਈ ਵੀ ਸਰਕਾਰ ਵੀਰ ਜੀ ਐਜੂਕੇਸ਼ਨ ਤੇ ਹੈਲਥ ਨੂੰ ਫਿਕਸ ਕਰ ਦੇਵੇ ਨਾ, ਬਾਕੀ ਲੋਕ ਇੰਨੇ ਕੁ ਕੈਪੇਬਲ ਹੈਗੇ ਵੀ ਆਪ ਕੰਮ ਕਰਕੇ ਕਮਾ ਸਕਦੇ ਨੇ, ਆਪ ਆਪਣੇ ਫਿਊਚਰ ਚ ਇਨਵੈਸਟ ਕਰ ਸਕਦੇ ਨੇ, ਪਰ ਜੇ ਤੁਸੀਂ ਪਹਿਲੀ ਹਰਡਲ ਇਹਨਾਂ ਨੂੰ ਬੱਚਿਆਂ ਦੀ ਫੀਸ ਹੀ ਸਾਲ ਦੀ 5-10 ਹਜ਼ਾਰ 15 ਹਜ਼ਾਰ ਤੱਕ ਹੋ ਜਾਵੇ, ਤੁਸੀਂ ਪਹਿਲੇ ਉਹਨੂੰ ਇੱਕ ਘੁੱਟਣ ਵਾਲਾ ਮਾਹੌਲ ਦੇ ਦੂੰਗੇ। ਜੇ ਬੰਦਾ ਕੋਈ ਬਿਮਾਰ ਹੋ ਗਿਆ ਉਹਦੇ ਉੱਤੇ 20-25 ਹਜ਼ਾਰ ਰੁਪਇਆ ਲੱਗ ਜਾਂਦਾ ਹੋਸਪਿਟਲ ਚ। ਏਦਾਂ ਦੇ ਜਿਹੜੇ ਬਰੀਦਿੰਗ ਸਪੇਸ ਤੁਸੀਂ ਜੇ ਨਹੀਂ ਦਿੰਦੇ ਲੋਕਾਂ ਨੂੰ,
ਤੇ ਫਿਰ ਇੱਕ ਬੇਚੈਨੀ ਲੋਕਾਂ ਚ ਫੈਲਦੀ ਆ, ਫਿਰ ਲੋਕਾਂ ਦੀ ਜਿਹੜੀ ਸੋਸਾਇਟੀ ਉਹਦੇ ਵਿੱਚ ਵੀ ਜਿੱਦਾਂ ਆਪਾਂ ਕਹਿੰਦੇ ਸਾਰੇ ਪੈਸੇ ਪਿੱਛੇ ਦੌੜਦੇ ਫਿਰਦੇ ਆ। ਤੁਸੀਂ ਦੇਖੋ ਆਸਟ੍ਰੇਲੀਆ ਇੱਕ ਅਮੀਰ ਮੁਲਕ ਆ, ਇੱਥੇ 39 ਘੰਟੇ ਕੰਮ ਕਰਨ ਦਾ ਹੈਗਾ, 39-38 ਘੰਟੇ। ਮੈਂ ਗੋਰਿਆਂ ਦੀ ਗੱਲ ਕਰ ਰਿਹਾ, ਆਪਾਂ ਤੇ ਚਲੋ ਨਵੇਂ ਆਏ, ਆਪਾਂ ਸਾਰਾ ਕੁਝ ਸੈਟਲ ਕਰਨਾ, ਤੇ ਉਹ ਦੇਖੋ ਉਹ 39 ਘੰਟੇ ਦੇ ਵਿੱਚ ਉਹ ਲਾਈਫ ਇੰਜੋਏ ਕਰ ਰਹੇ ਨੇ, ਉਹਨਾਂ ਵਾਸਤੇ ਕੋਈ ਦੌੜ ਨੀ ਹੈਗੀ ਵੀ ਹਾਂ ਮੈਂ 40 ਜਗ੍ਹਾ ਮੈਂ 60 ਕਰ ਲਵਾਂ। ਉਹਦਾ ਬਹੁਤ ਵੱਡਾ ਰੀਜ਼ਨ ਹੈ ਕਿਉਂਕਿ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਪੜ੍ਹ ਰਹੇ ਨੇ, ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਸਰਕਾਰੀ ਹੋਸਪਿਟਲ ਚ ਹੋ ਰਿਹਾ, ਤੇ ਜਿਹੜੇ ਐਕਸਟਰਾ ਆਪਣੇ ਖਰਚੇ ਆ ਨਾ ਉਹ ਇੱਥੇ ਜ਼ੀਰੋ ਨੇ ਇੱਕ ਤਰੀਕੇ ਨਾਲ, ਪਰ ਇੰਡੀਆ ਦੇ ਵਿੱਚ ਟੋਟਲੀ ਓਪੋਜ਼ਿਟ ਆ। ਸੋ ਇਹ ਚੀਜ਼ ਨੂੰ ਜੇ ਆਪਾਂ ਫਿਕਸ ਕਰਦੇ ਨਾ, ਈਵਨ ਕਿ ਹਾਇਰ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਦੋਨਾਂ ਵਾਸਤੇ ਚੀਜ਼ ਫਿਕਸ ਹੋ ਜਾਵੇ, ਸੋ ਸੋਸਾਇਟੀ ਵਿੱਚ ਇੱਕ ਨਾ ਕਾਮਨੈਸ ਆਜੂਗੀ ਵੀ ਥੋੜੀ ਸ਼ਾਂਤੀ ਜਿਹੀ ਹੋਜੂ ਵੀ ਹਾਂ ਵੀ ਇੱਕ ਸੁਭਾਅ ਬਦਲਣਾ ਸ਼ੁਰੂ ਹੋ ਜੂਗਾ ਜਨਰੇਸ਼ਨ ਦਾ ਵੀ ਹਾਂ ਵੀ ਸਾਡੇ ਕੇਅਰ ਕਰਨ ਵਾਲਾ ਕੋਈ ਹੈਗਾ ਆ, ਜੇ ਅਸੀਂ ਹੋਸਪਿਟਲ ਜਾਵਾਂਗੇ ਤੁਹਾਨੂੰ ਵਧੀਆ ਡਾਕਟਰ ਮਿਲੂਗਾ, ਜੇ ਅਸੀਂ ਸਰਕਾਰੀ ਸਕੂਲ ਵਿੱਚ ਜਾਵਾਂਗੇ ਸਾਡੇ ਬੱਚਿਆਂ ਨੂੰ ਚੰਗਾ ਟੀਚਰ ਮਿਲੂਗਾ। ਸੋ ਇੱਕ ਜਿਹੜੀ ਹੁੰਦੀ ਨਾ ਐਂਗਜ਼ਾਇਟੀ ਜੀ ਵੀ ਮੈਂ ਆਹ ਸਕੂਲ ਟਰਾਈ ਕਰਨਾ, ਮੈਂ ਉਹ ਹੋਸਪਿਟਲ ਟਰਾਈ ਕਰਨਾ, ਉਹ ਹੌਲੀ ਹੌਲੀ ਸ਼ਿਫਟ ਹੋ ਕੇ ਇੱਕ ਨੋਰਮਲਾਈਜੇਸ਼ਨ ਹੋਊਗੀ। ਸੋ ਹੋਪਫੁਲੀ ਇਹ ਨਹੀਂ ਹੈ ਵੀ ਇਕੱਲਾ ਕੇਜਰੀਵਾਲ ਦੀ ਸਰਕਾਰ ਕਰ ਰਹੀ ਆ, ਹੋਰ ਵੀ ਕਈ ਸਟੇਟਸ ਹੈਗੇ ਨੇ ਜਿੱਥੇ ਇਹ ਇੰਪਲੀਮੈਂਟੇਸ਼ਨ ਹੋ ਰਹੀਆਂ ਨੇ, ਐਗਜ਼ਾਮਪਲ ਨੂੰ ਦੇਖ ਕੇ ਹੀ ਅਗਲੇ ਕਰਦੇ ਨੇ। ਸੋ ਹੋਪਫੁਲੀ ਵੀ ਕਾਮਨ ਸੈਂਸ ਪ੍ਰਵੇਲ, ਵੀ ਜਿਹੜੇ ਲੀਡਰ ਨੇ ਇਹਨਾਂ ਨੂੰ ਲੱਗੂਗਾ ਵੀ ਹਾਂ ਵੀ ਅਸੀਂ ਕੰਮ ਕਰਨ ਹੀ ਆਏ ਹਾਂ ਤੇ ਕੰਮ ਕਰਨਾ ਹੀ ਸਾਨੂੰ ਚਾਹੀਦਾ, ਕਿਉਂਕਿ ਲੋਕ ਸਵਾਲ ਕਰਦੇ ਨੇ। ਪਹਿਲੋ ਹੁੰਦਾ ਸੀ ਪੱਤਰਕਾਰ ਸਵਾਲ ਕਰਦਾ ਹੁੰਦਾ ਸੀ, ਸਵਾਲ ਫਿਕਸ ਹੁੰਦੇ ਸੀ, ਟੀਵੀ ਤੇ ਇੰਟਰਵਿਊ ਹੋ ਜਾਂਦੀ ਸੀ, ਸਾਰੇ ਵਾਹ ਵਾਹ ਕਰ ਦਿੰਦੇ ਸੀ। ਅੱਜ ਕੱਲ ਇਹ ਆ ਸਾਨੂੰ ਟਵਿੱਟਰ ਤੇ ਵੀ ਸਵਾਲ ਪੁੱਛੇ ਜਾਣਗੇ, ਸਾਨੂੰ ਫੇਸਬੁੱਕ ਤੇ ਵੀ ਸਵਾਲ ਪੁੱਛੇ ਜਾਣਗੇ, ਜੇ ਤੁਸੀਂ ਜਵਾਬ ਦੇ ਸਕਦੇ ਹੋ ਤੇ ਬਹੁਤ ਵਧੀਆ, ਜੇ ਨਹੀਂ ਦੇ ਸਕਦੇ ਫਿਰ ਤੁਸੀਂ ਭੱਜੂਗੇ, ਤੇ ਉਹਦੇ ਨਾਲ ਤੁਹਾਡਾ ਜਿਹੜਾ ਕਰੈਕਟਰ ਆ ਉਹ ਖਰਾਬ ਹੁੰਦਾ। ਸੋ ਇਨ ਫਿਊਚਰ ਇਹਦਾ ਹੋਰ ਜ਼ਿਆਦਾ ਇੰਪੈਕਟ ਪੈਣਾ। ਸੋ ਇਹ ਇੱਕ ਵਧੀਆ ਟ੍ਰੈਂਡ ਚੱਲ ਰਿਹਾ ਇਸ ਵੇਲੇ। ਬਾਕੀ ਰਿਸ਼ਤਿਆਂ ਦੀ ਤੁਸੀਂ ਗੱਲ ਕਰ ਰਹੇ ਹੋ, ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੇ ਤੁਹਾਡੇ ਐਲਡਰਸ ਨੇ ਉਹਨਾਂ ਦੀ ਰਿਸਪੈਕਟ ਕਰੋ। ਰਿਸ਼ਤਿਆਂ ਵਿੱਚ ਆਰਗੂਮੈਂਟ ਤਾਂ ਹੁੰਦੇ ਨੇ, ਪਰ ਆਰਗੂਮੈਂਟ ਕਰਨ ਵੇਲੇ ਇੰਨਾ ਕੁ ਖਿਆਲ ਰੱਖੋ ਵੀ ਇਨਸਲਟ ਨਾ ਕਰੋ। ਆਰਗੂਮੈਂਟ ਤਾਂ ਬੰਦਾ ਭੁੱਲ ਜਾਂਦਾ ਪਰ ਬੇਇੱਜ਼ਤੀ ਨਹੀਂ ਭੁੱਲਦਾ। ਸੋ ਬਹਿਸਬਾਜ਼ੀ ਹੋ ਜਾਂਦੀ ਹੈ, ਬਹਿਸਬਾਜ਼ੀ ਕੋਈ ਪ੍ਰੋਬਲਮ ਨਹੀਂ, ਪਰ ਜੇ ਤੁਸੀਂ ਬਹਿਸਬਾਜ਼ੀ ਚ ਆਪਣੇ ਵੱਡੇ ਦੀ ਜਾਂ ਆਪਣੇ ਛੋਟੇ ਦੀ ਬੇਇੱਜ਼ਤੀ ਕਰੋਗੇ ਉਹ ਫਿਰ ਤੁਹਾਡੇ ਜਿਹੜੇ ਰਿਸ਼ਤੇ ਆ ਨਾ ਉਹ ਚ ਖਟਾਸ ਪੈਦਾ ਕਰਦੀ ਆ। ਸੋ ਇੰਨੀ ਕੁ ਮੇਰੀ ਬੇਨਤੀ ਪ੍ਰਵਾਨ ਕਰਿਓ ਜੀ, ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਤੇ ਕਾਫੀ ਵਧੀਆ ਗੱਲਾਂ ਆਪਾਂ ਨੂੰ ਦੱਸ ਕੇ ਗਏ ਆ। ਤੇ ਅਜੇਪਾਲ ਜੀ ਤੁਸੀਂ ਇਹਦੇ ਮਾਹਰ ਆ, ਹੁਣ ਕਰੋ ਤੁਸੀਂ ਵੀ ਥੋੜੀ ਜਿਹਾ ਪ੍ਰਕਾਸ਼ ਪਾਓ ਕੈਨਵਰਾ ਸਾਹਿਬ ਦੇ ਨਾਲ ਗੱਲ ਥੋੜੀ ਜਿਹੀ ਜਿਹੜਾ ਕੀਤੀ ਆ ਵੀ ਕਿੱਦਾਂ ਲੱਗੀਆਂ ਗੱਲਾਂ।
ਹਾਂਜੀ ਠੀਕ ਆ, ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਆਲਮੋਸਟ ਉਹਨਾਂ ਨੇ ਸਾਰਾ ਕੁਛ ਐਕਸਪਲੇਨ ਤੇ ਕਲੀਅਰ ਕਰ ਹੀ ਦਿੱਤਾ।
ਹਾਂਜੀ
ਤੇ ਬਾਕੀ ਮੈਂ ਜਦੋਂ ਟੀਵੀ ਤੇ ਦੇਖ ਰਿਹਾ ਸੀ ਨੈਸ਼ਨਲ ਮੀਡੀਆ ਤੇ, ਮੈਂ ਦੇਖ ਰਿਹਾ ਜਿਵੇਂ ਦਿੱਲੀ ਦੀ ਸਰਕਾਰ ਤੇ ਵੀ ਹੁਣ ਵੀ ਲੋਕ ਤਾਂ ਚਲੋ ਖੈਰ ਖੁਸ਼ ਹੁੰਦੇ ਨੀ ਮੌਜੂਦਾ ਸਰਕਾਰ ਤੋਂ ਕਦੀ ਵੀ, ਬਟ ਉਹੀ ਗੱਲ ਆ ਵੀ ਜਿੱਦਾਂ ਇਹਨਾਂ ਨੇ ਕਿਹਾ ਜਿਹੜੇ ਦੂਜੇ ਸੂਬਿਆਂ ਦੇ ਬਰਾਬਰ ਟਾਈਮ ਤੇ ਸਰਕਾਰਾਂ ਬਣੀਆਂ ਵੀ ਉਹਨਾਂ ਦਾ ਵੀ ਚੋਣ ਮੈਨੀਫੈਸਟੋ ਚੁੱਕ ਕੇ ਦੇਖੋ ਨਾ ਵੀ ਉਹਨਾਂ ਨੇ ਹੁਣ ਤੱਕ ਕੀ ਕੀਤਾ।
ਜੀ
ਤੇ ਚਲੋ ਖੈਰ ਬਾਕੀ ਇਹ ਵੀ ਨੀ ਆਪਾਂ ਗੱਲ ਕਰਦੇ, ਜੇ ਆਪਾਂ ਦੂਜੀ ਕੱਲੀ ਗੱਲ ਕਰੀਏ ਵੀ ਜਿਹੜੀ ਸਾਡੀ ਐਕਸਪੈਕਟੇਸ਼ਨ ਸੀ ਵੀ ਜਿਹੜੀ ਸਰਕਾਰ ਨੂੰ ਅਸੀਂ ਫੋਲੋ ਕਰ ਰਹੇ ਹਾਂ ਜਿਹੜੀ ਪਾਰਟੀ ਨੂੰ ਵੀ ਉਹ ਸਾਨੂੰ ਦੂਜਿਆਂ ਨਾਲ ਕੋਈ ਮਤਲਬ ਨੀ, ਉਹ ਕੁਛ ਕਰੇ ਤਾਂ ਵਧੀਆ ਕੰਮ ਕਰ ਰਹੇ ਨੇ ਹੈਲਥ ਦੇ ਵਿੱਚ ਤੇ ਆਪਣੇ ਸਿੱਖਿਆ ਦੇ ਵਿੱਚ। ਜਿੱਦਾਂ ਹੁਣ 16 ਲੱਖ ਬੱਚਾ ਭਾਜੀ ਪੜ੍ਹਦਾ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿੱਚ।
ਜੀ
ਤੇ ਜੇ ਹੁਣ ਤੁਸੀਂ ਗਰਾਊਂਡ ਤੇ ਜਾ ਕੇ ਗਰਾਊਂਡ ਰਿਐਲਿਟੀ ਹੈ ਵੀ ਉਹ ਬੱਚਿਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਪੁੱਛੋ ਜਿਹੜੇ ਹੁਣ ਬੱਚੇ ਸਰਕਾਰੀ ਸਕੂਲੇ ਪੜ੍ਹਦੇ ਨੇ ਤਾਂ ਬਹੁਤ ਹੈਪੀ ਨੇ, ਮਤਲਬ ਬਹੁਤ ਖੁਸ਼ ਨੇ। ਤਾਂ ਜਿਹੜੇ ਲੋਕ ਉਹਨਾਂ ਦੇ ਮੁਹੱਲਾ ਕਲੀਨਿਕ ਦੇ ਵਿੱਚ ਜਿਹਨਾਂ ਦਾ ਟ੍ਰੀਟਮੈਂਟ ਹੋ ਰਿਹਾ, 18 ਲੱਖ ਲੋਕ ਹੁਣ ਤੱਕ ਉਹਦੀਆਂ ਸੇਵਾਵਾਂ ਲੈ ਚੁੱਕੇ ਆ ਜਿੰਨੇ ਮੁਹੱਲਾ ਕਲੀਨਿਕ ਹੁਣ ਤੱਕ ਹੁੰਦੇ ਆ।
ਜੀ
ਤੇ ਹੋਰ 365 ਕਲੋਨੀਆਂ ਦੇ ਵਿੱਚ ਜਿੱਥੇ ਪਿਛਲੇ 60 ਸਾਲਾਂ ਤੋਂ ਪਾਣੀ ਨੀ ਸੀ ਗਿਆ ਉੱਥੇ ਪਾਣੀ ਪਹੁੰਚਾਤਾ ਮਤਲਬ ਦਿੱਲੀ ਸਰਕਾਰ ਨੇ। ਤੇ ਹੋਰ ਉਹਨਾਂ ਦਾ ਟੀਚਾ ਵੀ ਇਸ ਸਾਲ ਉਹਨਾਂ ਜਿਹੜਾ ਪਾਣੀ ਵਾਲਾ ਮਤਲਬ ਦਿੱਲੀ ਦੇ ਹਰ ਘਰ ਦੇ ਵਿੱਚ ਪਾਣੀ, ਜਿੱਦਾਂ ਆਪਣੇ ਇੱਥੇ ਪਾਣੀ ਆਉਂਦਾ ਬਾਹਰਲੇ ਦੇਸ਼ਾਂ ਚ ਵੀ ਜੇ ਟੂਟੀ ਖੋਲੂ ਤਾਂ ਪਾਣੀ 24 ਆਵਰ ਅਵੇਲੇਬਲ ਹੁੰਦਾ ਪੀਣ ਵਾਲਾ ਫਿਲਟਰਡ ਪਾਣੀ, ਏਦਾਂ ਹੀ ਮਤਲਬ ਹਰ ਘਰ ਦੇ ਵਿੱਚ ਉਹਨਾਂ ਨੇ ਪਾਣੀ ਪਹੁੰਚਾ ਦੇਣਾ ਇਸ ਸਾਲ ਦੇ ਵਿੱਚ ਵਿੱਚ। ਬਾਕੀ ਹਾਂਜੀ
ਜੀ ਗੁਰਸੇਵ ਸਿੰਘ ਜੀ ਤੁਸੀਂ ਕੁਛ
ਨਹੀਂ ਸਿਆਸਤ ਨੀ ਆਪਣੀ ਰਿਸ਼ਤਿਆਂ ਤੇ ਜਿਹੜੀ ਕਰ ਰਹੇ ਸੀ ਸਿਆਸਤ ਤੇ ਤੁਸੀਂ ਆਪਣੇ ਗੁਰਪ੍ਰੀਤ ਸਿੰਘ ਜੀ ਨੇ ਬਹੁਤ ਸੋਹਣੀ ਤੇ ਮਹਾਰਾ ਆਪਣੇ ਅਜੇਪਾਲ ਜੀ ਮਹਾਰਾ ਇਸ ਚੀਜ਼ ਦੇ ਵਿੱਚ ਸੋਹਣੀ ਗੱਲਬਾਤ ਕਰ ਦਿੱਤੀ। ਸੋ ਮੈਂ ਕਹਿੰਦਾ ਜੀ ਮੈਂ ਥੋੜੇ ਸੁਨੇਹੇ ਸਾਂਝੇ ਕਰ ਲਵਾਂ ਆਪਣੇ ਦੋਸਤਾਂ ਦੇ, ਤੇ ਉਹ ਕੀ ਕਹਿ ਰਹੇ ਆ ਉਹ ਵੀ ਥੋੜੀ ਰਾਏ ਜਾਣੀ ਹੈ ਉਹਨਾਂ ਦੀ। ਤੇ ਸਾਡੇ ਨਾਲ ਸਾਡੇ ਵੀਰ ਮਹਿੰਗ ਜੀ ਜੁੜੇ ਆ, ਤੇ ਪਹਿਲਾਂ ਵੀ ਉਹਨੇ ਸੁਨੇਹਾ ਭੇਜਿਆ ਸੀ ਜਿਹੜਾ ਆਪਣੇ ਰਮਾਲਿਆਂ ਦੇ ਨਾਲ, ਜੋ ਕਿ ਰਮਾਲਿਆ ਸੀ ਗੁਰੂ ਸਾਹਿਬ ਦੇ ਪ੍ਰਕਾਸ਼ ਦੇ ਵਰਤਦੇ ਗੁਰੂ ਸਾਹਿਬ ਦੇ ਸਰੂਪਾਂ ਦੇ ਵਰਤ ਪੂਰੀ ਸੁਨੇਹ ਭੇਜਿਆ ਕਹਿੰਦੇ ਇੱਕ ਹੋਰ ਸ਼ਿਪ ਜਾ ਰਹੀ ਆ ਜੀ ਇੰਡੀਆ ਕਣਕ ਲੈ ਕੇ ਤੇ ਇਸ ਮਹੀਨੇ ਦੀ ਤੀਜੀ ਸ਼ਿਪ ਆ। ਧੰਨਵਾਦ ਮਨੀ ਸਿੜਨੀ ਤੇ ਸਾਡੇ ਵੀਰ ਮਨੀ ਸਿੜਨੀ ਵਾਲਿਆਂ ਨੇ ਆ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ ਜੀ। ਦਲਜੀਤ ਸਿੰਘ ਜੀ
ਜੀ ਤੇ ਇਹ ਇਹ ਗੱਲ ਕਰ ਰਹੇ ਆ ਵੀ ਆਸਟ੍ਰੇਲੀਆ ਤੋਂ ਜਿਹੜੀ ਇੰਡੀਆ ਨੂੰ ਕਣਕ ਜਾ ਰਹੀ ਆ।
ਹਾਂਜੀ ਹਾਂਜੀ ਹਾਂ ਮਹੀਨੇ ਦੀ ਤੀਜੀ ਸ਼ਿਪ ਆ ਕਹਿੰਦੇ ਜਾ ਰਹੀ ਜਿਹੜੀ।
ਬਿਲਕੁਲ ਇਹ ਇਹ ਕੋਈ ਨਵਾਂ ਹੈ ਨੀ ਟ੍ਰੈਂਡ, ਇਹ ਤਾਂ ਬਹੁਤ ਚਿਰ ਦਾ ਹੀ ਆ, ਕੋਈ 10-12 ਸਾਲ ਤੋਂ ਇੱਦਾਂ, ਕਿਉਂਕਿ ਬਹੁਤ ਜ਼ਿਆਦਾ ਪ੍ਰੋਡਕਸ਼ਨ ਹੁੰਦੀ ਆ ਕਣਕ ਦੀ ਆਸਟ੍ਰੇਲੀਆ ਦੇ ਆਸਟ੍ਰੇਲੀਆ ਤੋਂ। ਤੇ ਜੀ ਗੱਲ ਆ ਕਿ ਕੁਆਲਿਟੀ ਜਿਹੜੀ ਆ ਉਹ ਇੱਕ ਜੇ ਕਹਿ ਲਓ ਕਿ ਬਹੁਤ ਮਿਆਰੀ ਆ ਵਰਲਡ ਲੈਵਲ ਦੇ ਉੱਤੇ, ਆਪਣੀ ਇੰਨੀ ਕੁਆਲਿਟੀ ਮਿਆਰੀ ਵੀ ਹੈ ਨੀ। ਇਸ ਕਰਕੇ ਦੂਜੀ ਗੱਲ ਇਹ ਹੋਈ ਆ ਵੀ ਆਪਣੇ ਜਿਹੜੇ ਭਾਅ ਆ ਉਹ ਕਈ ਵਾਰੀ ਇੱਦਾਂ ਹੋ ਜਾਂਦੇ ਆ ਵੀ ਉਹ ਇੰਟਰਨੈਸ਼ਨਲ ਲੈਵਲ ਤੇ ਸਾਨੂੰ ਕਈ ਵਾਰੀ ਮੰਗਵਾਉਣੀ ਸਸਤੀ ਪੈ ਜਾਂਦੀ ਆ, ਜਾਂ ਕਈ ਵਾਰੀ ਘਾਟ ਪੈਦਾ ਹੋ ਜਾਂਦੀ ਆ ਕਣਕ ਦੀ ਉਹਦੇ ਸਟੋਰ ਦੇ ਰੂਪ ਦੇ ਵਿੱਚ ਵੀ। ਇਸ ਕਰਕੇ ਕਣਕ ਦੇ ਕਣਕ ਪਹਿਲਾਂ ਵੀ ਮੰਗਵਾਈ ਜਾਂਦੀ ਸੀਗੀ ਤੇ ਲੋੜਾਂ ਵੀ ਕਾਫੀ ਹੈਗੀਆਂ ਕਣਕ ਦੀਆਂ, ਕਾਫੀ ਯੂਜ ਹੈਗੀ ਆ ਇੱਥੇ ਕਣਕ ਦੀ ਹੁੰਦੀ ਆ। ਤੇ ਹੁਣ ਤੁਸੀਂ ਕੇਸ ਬੇ ਦੇ ਨਾਲ ਇਹ ਗੱਲ ਕਰ ਰਹੇ ਆ, ਉਹ ਸ਼ਾਇਦ ਤੁਹਾਡਾ ਹੋਰ ਹੋਵੇ ਤੇ ਕੇਸ ਬੇ ਦੇ ਨਾਲ ਤੁਸੀਂ ਇਹ ਗੱਲ ਕਹੀ ਆ
ਜਵਾਬ ਇਸ ਗੱਲ ਦਾ ਮਿਲ ਗਿਆ ਹੋਵੇਗਾ। ਤੇ ਸਾਡੇ ਨਾਲ ਜਗਤਾਰ ਗਿੱਲ ਢੁੱਡੀਗੇ ਜੀ ਦੁਬਾਰਾ ਤੋਂ ਜੁੜੇ ਆ ਤੇ ਉਹ ਕਹਿ ਰਹੇ ਕਿ ਸ਼ਸ਼ੀਕਲਾ ਵਾਲਾ ਮਸਲਾ ਅਸਲ ਹੈ ਕਿ ਇਸ ਪਿੱਛੇ ਅਸਲੀ ਤਾਕਤ ਕਿਹੜੀ ਕੰਮ ਕਰ ਰਹੀ ਹੈ। ਕਿਸੇ ਦੇਸ਼ ਦਾ 10 ਸਾਲ ਪਹਿਲਾਂ ਖਤਮ ਹੋ ਜਾਣਾ ਤੇ ਉਸ ਕੇਸ ਨੂੰ ਮੌਕੇ ਤੇ ਕੱਢ ਲੈਣਾ ਤੇ ਨਾਲ ਹੀ ਸਜ਼ਾ ਸੁਣਾਈ ਦੇਣਾ ਕੀ ਸਾਬਤ ਕਰਦਾ ਹੈ ਜੀ ਦਲੀਪ ਜੀ।
ਜਿੱਥੇ ਤੱਕ ਗੱਲ ਸ਼ਸ਼ੀਕਲਾ ਦੀ ਆ, ਮੇਰੇ ਹਿਸਾਬ ਨਾਲ ਢੁੱਡੀ ਸਾਹਿਬ ਤੁਸੀਂ ਵੀ ਬਹੁਤ ਸਿਆਣੇ ਹੈਗੇ ਆ, ਇਹ ਨੀ ਗੱਲ ਹੈਗੀ ਕਿ ਇੱਕਦਮ ਹੀ ਇਹ ਕੇਸ ਜਿਹੜਾ ਚੱਕ ਲਿਆ ਸੀ, ਇਹ ਤਾਂ ਸਾਰਿਆਂ ਨੂੰ ਪਤਾ ਹੀ ਸੀ ਵੀ ਇੱਦਾਂ ਹੋਣੀ ਆ, ਕਿਉਂਕਿ ਰਾਜਪਾਲ ਕਈ ਦਿਨਾਂ ਤੋਂ ਉਹਨਾਂ ਨੂੰ ਸਹੁੰ ਵੀ ਨੀ ਚੁਕਾ ਰਿਹਾ ਸੀ। ਉਹ ਇਸੇ ਕਰਕੇ ਸੀਗਾ ਕਿ ਸੁਪਰੀਮ ਕੋਰਟ ਦੀ ਉਹ ਵੇਟ ਕਰ ਰਿਹਾ ਸੀ ਵੀ ਸਜ਼ਾ ਮਿਲਣ ਦੇ ਚਾਂਸ ਇਹ ਬਣੇ ਹੋਏ ਸੀ। ਵੈਸੇ ਇਹ ਜ਼ਰੂਰ ਕਿਹਾ ਜਾਂਦਾ ਵੀ ਜੈਲਲਿਤਾ ਦੇ ਵੇਲੇ ਦੇ ਵਿੱਚ 1998-96-97 ਦੇ ਵਿੱਚ ਜਦੋਂ ਇਹ ਜਿੱਦਾਂ ਕਰਪਸ਼ਨ ਦੇ ਜਿਹੜੇ ਦੋਸ਼ ਲੱਗੇ ਸੀ ਇਹਨਾਂ ਦੇ ਉੱਤੇ, ਉਹਦੇ ਵਿੱਚ ਮੁੱਖ ਵੈਸੇ ਦੋਸ਼ੀ ਜਿਹੜੇ ਸੀ ਉਹ ਜੈਲਲਿਤਾ ਸੀ, ਚਲੋ ਖੈਰ ਉਹ ਇਸ ਦੁਨੀਆਂ ਵਿੱਚ ਰਹੇ ਨੀ ਤੇ ਉਹਦੇ ਕਰਕੇ ਇਹਨਾਂ ਨੂੰ ਸਹਿ ਦੋਸ਼ੀ ਵੈਸੇ ਬਣਾਇਆ ਗਿਆ ਸੀ। ਇੱਕ ਉਹਨਾਂ ਨੇ ਇਹਨਾਂ ਦਾ ਭਤੀਜਾ ਵੀ ਇੱਕ ਗੋਦ ਲਿਆ ਹੋਇਆ ਸੀ ਜੈਲਲਿਤਾ ਨੇ, ਉਹਨਾਂ ਨੂੰ ਵੀ ਦੋਸ਼ੀ ਜਿਹੜਾ ਬਣਾਇਆ ਗਿਆ ਸੀਗਾ। ਤੇ ਇਹਦੇ ਵਿੱਚ ਇਹ ਹੋਇਆ ਕਿ ਸ਼ਸ਼ੀਕਲਾ ਜਾਣੀ ਇਹ ਬਹੁਤ ਕੇਸ ਜਿਹੜੇ ਆ ਹਾਈ ਲੋਅਰ ਕੋਰਟ ਦੇ ਰਹੇ ਆ, ਫਿਰ ਹਾਈ ਕੋਰਟ ਦੇ ਵਿੱਚ ਇਹ ਬਰੀ ਵੀ ਹੋ ਗਏ ਆ, ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਤੱਕ ਇਹ ਜਿਹੜੇ ਪਹੁੰਚੇ ਆ। ਇਹ ਕੋਈ ਇੱਕ ਦਿਨ ਦੀ ਗੱਲ ਹੈ ਨੀ ਕਿ 1998 ਦਾ ਜਿਹੜਾ ਕੇਸ ਚੱਲ ਰਿਹਾ ਆ, 2017 ਦੇ ਵਿੱਚ ਇਹ ਨਿਕਲਿਆ ਤੇ ਤੁਹਾਨੂੰ ਸ਼ਾਇਦ ਯਾਦ ਵੀ ਹੋਵੇ ਵੀ ਪਿਛਲੇ ਸਾਲ ਵੀ ਜਾਂ 2 ਸਾਲ ਪਹਿਲਾਂ ਜੈਲਲਿਤਾ ਨੂੰ ਜਿਹੜਾ ਜੇਲ੍ਹ ਜਾਣਾ ਪੈ ਗਿਆ ਸੀਗਾ। ਤੇ ਖੈਰ ਇਹ ਇੰਨਾ ਜ਼ਰੂਰ ਆ ਕਿ ਪਾਵਰ ਆਫ ਅਟਾਰਨੀ ਇਹਨਾਂ ਦੇ ਕੋਲ ਸੀਗੀ ਜੈਲਲਿਤਾ ਦੀ, ਤੇ ਇਹਨੇ ਆਪਣੇ ਭਾਸ਼ਣ ਦੇ ਵਿੱਚ ਵੀ ਕਿਹਾ ਸੀ ਕਿ ਮੈਂ ਸੈਕਰੀਫਾਈਸ ਕੀਤਾ ਆ ਕਿ ਉਹਨਾਂ ਨੇ ਜੈਲਲਿਤਾ ਦੀ ਸਮਾਧੀ ਤੇ ਸ਼ਰਧਾਂਜਲੀ ਵੀ ਜਿਹੜੀ ਭੇਂਟ ਕੀਤੀ ਆ। ਤੇ ਜਿੱਦਾਂ ਕਹਿ ਰਹੀ ਹੋਵੇ ਵੀ ਜਿੱਦਾਂ ਲੱਗਾ ਜੋ ਮੈਂ ਇਹਦੀ ਸਪੀਚ ਦੇਖੀ ਆ ਵੀ ਸ਼ਾਇਦ ਉਹ ਜੋ ਜੈਲਲਿਤਾ ਦੇ ਕੰਮ ਸੀ ਉਹਨਾਂ ਦੇ ਵਿੱਚ, ਪਰ ਫਿਰ ਵੀ ਇਹ ਕਿਹਾ ਜਾਂਦਾ ਆ ਵੀ ਇਹਦਾ ਬਹੁਤ ਵੱਡਾ ਹੱਥ ਸੀਗਾ ਜੈਲਲਿਤਾ ਦੇ ਕੰਮਾਂ ਦੇ ਵਿੱਚ, ਕਿਉਂਕਿ ਸਭ ਤੋਂ ਜ਼ਿਆਦਾ ਵਿਸ਼ਵਾਸ ਸ਼ਸ਼ੀਕਲਾ ਤੇ ਉਹ ਕਰਦੀ ਸੀ
ਜੀ। ਤੇ ਸਾਡੇ ਨਾਲ ਦਲੀਪ ਸਿੰਘ ਜੀ ਆਪਣੇ ਵੀਰ ਸਾਊਦੀ ਅਰੇਬੀਆ ਤੋਂ ਚਾਹਤ ਜੱਟ ਜੁੜੇ ਆ। ਅਸਲਾਮ ਵਾਲੇਕੁਮ ਕਹਿੰਦੇ ਆ ਜੀ ਆਪਣੇ ਵੀਰ ਨੂੰ, ਸੋ ਕਹਿੰਦੇ ਪ੍ਰੋਗਰਾਮ ਪਸੰਦ ਕਰ ਰਹੇ ਆ ਤੇ ਜਾਹਦ ਜੱਟ ਜੀ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ। ਚਲੋ ਝਾਤ ਮਾਰਦੇ ਚਲੀਏ ਤੇ ਆਪਣੇ ਵੀ ਮੈਂ ਕਹਿੰਦਾ ਥੋੜੀ ਰਿਫਰੈਸ਼ ਹੋ ਜੂਗੀ। ਤੇ ਕਹਿੰਦੇ ਜਿਹੜੀ ਉਹਨੇ ਫੋਟੋ ਸਾਂਝੀ ਕੀਤੀ ਆ ਉਹਦੇ ਵਿੱਚ ਦੱਸਿਆ ਕਹਿੰਦੇ ਕੁੱਲ ਅੰਕ ਨੇ 1430, 31 ਰਾਗ ਨੇ, ਸ਼ਬਦ ਨੇ 2026 ਤੇ ਅਸ਼ਟਪਦੀਆਂ ਨੇ 305, ਕੁੱਲ 145 ਛੰਦ ਨੇ ਤੇ 22-12 ਨੇ ਤੇ ਪੌੜੀਆਂ ਨੇ 471, 664 ਸਲੋਕ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਗੁਰੂ ਸਾਹਿਬਾਨਾਂ ਦੀ 6 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਆ, 4 ਸਿੱਖਾਂ ਦੀ, 15 ਭਗਤਾਂ ਦੀ ਤੇ 11 ਭੱਟਾਂ ਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ ਸ਼ਬਦ 5872 ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1661 ਬਿਕਰਮੀ 1604 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਤੌਰ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ ਸੀ। ਤੇ ਇਹ ਜਾਣਕਾਰੀ ਸਾਡੇ ਵੀਰ ਜਾਹਰ ਜੱਟ ਨੇ ਸਾਂਝੀ ਕੀਤੀ ਹੈ ਜੋ ਕਿ ਸਾਊਦੀ ਅਰੇਬੀਆ ਚ ਰਹਿੰਦੇ ਨੇ ਤੇ ਉੱਥੋਂ ਦਾ ਟਾਈਮ ਦੱਸ ਰਹੇ ਨੇ ਕਿ ਵੱਡਾ ਤੜਕਾ ਹੈ ਜੀ 1:08 ਤਕਰੀਬਨ ਇਹਨਾਂ ਦਾ 1.25 ਘੰਟਾ ਪਹਿਲਾਂ ਮੈਸੇਜ ਆਇਆ ਸੀ ਤੇ ਤਕਰੀਬਨ ਮੈਂ ਕਹਿੰਦਾ 1:45 ਦਾ ਸਮਾਂ ਹੋ ਗਿਆ ਹੋਣਾ ਉੱਥੇ ਸੋ ਟੈਂਪਰੇਚਰ ਉੱਥੇ 26°C ਦੱਸ ਰਹੇ ਆ ਤੇ ਰਿਕੁਐਸਟ ਕਰ ਰਹੇ ਆ ਕਹਿੰਦੇ ਕੋਈ ਪਸ਼ਤੋ ਸੌਂਗ ਪਲੇ ਕਰ ਦਿਓ ਤੇ ਜ਼ਰੂਰ ਮੈਂ ਕਹਿੰਦਾ ਸਰਬਜੀਤ ਭਾਈ ਨੂੰ ਰਿਕੁਐਸਟ ਕਰਦਾ ਕਿ ਲੱਭ ਕੇ ਡਾਊਨਲੋਡ ਕਰਕੇ ਇੱਕ ਪਸ਼ਤੋ ਸੌਂਗ ਜ਼ਰੂਰ ਕਿਉਂ ਕਰ ਦੇਣ ਜੋ ਕਿ ਪ੍ਰੋਗਰਾਮ ਤੋਂ ਬਾਅਦ ਪਲੇ ਕੀਤਾ ਜਾ ਸਕੇ ਤੇ ਵੀਰ ਦੀ ਫਰਮਾਇਸ਼ ਪੂਰੀ ਕਰ ਸਕੀਏ ਤੇ ਬਹੁਤ ਬਹੁਤ ਧੰਨਵਾਦ ਜੈ ਜੱਟ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਤੇ ਤੁਸੀਂ ਇੰਨੇ ਵੱਡੇ ਤੜਕੇ ਪ੍ਰੋਗਰਾਮ ਸੁਣ ਰਹੇ ਹੋ ਤੇ ਆਸ ਕਰਦੇ ਤੁਹਾਡਾ ਸਮਾਂ ਸੋਹਣਾ ਬਤੀਤ ਹੋ ਰਿਹਾ ਹੋਵੇਗਾ ਜੀਦਲ ਜੀ ਜੀ
ਜੀ ਬਹੁਤ ਬਹੁਤ ਧੰਨਵਾਦ ਹੈ ਚਾਹਤ ਜੀ ਤੇ ਤੁਸੀਂ ਸਾਂਝ ਬਣਾਈ ਆ ਗੁਰਸੇਵ ਸਿੰਘ ਜੀ ਹੋਰ ਵੀ ਜਿਹੜੇ ਮੈਸੇਜ ਹੈਗੇ ਆ ਸਰੋਤਿਆਂ ਦੇ ਸਾਂਝੇ ਕਰਨ ਤੋਂ
ਹਾਂਜੀ ਜੀ ਬਿਲਕੁਲ ਤੇ ਸਾਡੇ ਨਾਲ ਰਮਨਜੀਤ ਜੀ ਆਪਣੇ ਵੀਰ ਕੈਨਬਰਾ ਤੋਂ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਪੁੱਛ ਰਹੇ ਕੀ ਹਾਲ ਚਾਲ ਹੈ ਕਿ ਪ੍ਰੋਗਰਾਮ ਪਸੰਦ ਕਰ ਰਹੇ ਆ ਰਮਨਜੀਤ ਜੀ ਤੇ ਹਾਲ ਚਾਲ ਬਹੁਤ ਵਧੀਆ ਵੀਰ ਜੀ ਤੇ ਦਲਜੀਤ ਸਿੰਘ ਜੀ ਨੇ ਦੱਸਿਆ ਤੇ ਕਵਿਤਾ ਸਾਂਝੀ ਕੀਤੀ ਆ ਸੋ ਚਲੋ ਆਹ ਤਾਂ ਘਰ ਵਾਲੀ ਗੱਲ ਇਹਨੂੰ ਮੈਂ ਕਹਿ ਸਕਦਾ ਕਿ ਕਵਿਤਾ ਮੈਂ ਬਾਅਦ ਦੇ ਵਿੱਚ ਸਾਂਝੀ ਕਰਦਾ ਅੰਗਰੇਜ਼ੀ ਦੇ ਵਿੱਚ ਆ ਯਾਨੀ ਕਿ ਪੰਜਾਬੀ ਅੰਗਰੇਜ਼ੀ 'ਚ ਲਿਖੀ ਹੋਈ ਆ ਸੋ ਐਂਡ ਦੇ ਵਿੱਚ ਪ੍ਰੋਗਰਾਮ ਫਿਨਿਸ਼ ਕਰਨ ਤੋਂ ਪਹਿਲਾਂ ਇਹਨਾਂ ਦੀ ਕਵਿਤਾ ਜ਼ਰੂਰ ਸਾਂਝੀ ਕੀਤੀ ਜਾਊਗੀ ਤੇ ਸਾਡੇ ਨਾਲ ਜਸਪਾਲ ਰਾਮਾ ਜੀ ਸਿਡਨੀ ਤੋਂ ਜੁੜੇ ਆ ਸਤਿ ਸ੍ਰੀ ਅਕਾਲ ਬੁਲਾ ਰਿਹਾ ਸਭ ਨੂੰ ਸਤਿ ਸ੍ਰੀ ਅਕਾਲ ਜਸਪਾਲ ਰਾਮਾ ਜੀ ਤਾਂ ਕਹਿੰਦੇ ਡਰਾਈਵਿੰਗ ਕਰਦੇ ਕਰਦੇ ਸੁਣਦੇ ਜੀ ਸਾਡੇ ਬਜ਼ੁਰਗ ਕਿਹਾ ਕਰਦੇ ਸੀ ਵਿਆਹ ਅਤੇ ਮਕਾਨ ਤੇ ਜਿੰਨਾ ਮਰਜ਼ੀ ਖਰਚ ਕਰ ਲਓ ਨਾ ਤਾਂ ਇਸ ਤੋਂ ਕੋਈ ਆਮਦਨ ਹੁੰਦੀ ਆ ਤੇ ਨਾ ਹੀ ਸਭ ਨੂੰ ਪਸੰਦ ਆਉਂਦਾ ਧੰਨਵਾਦ ਜੀਦਲ ਜੀ
ਜੀ ਬਿਲਕੁਲ ਇਹਦੇ ਬਾਰੇ ਤਾਂ ਕਾਫੀ ਡਿਸਕਸ਼ਨ ਹੋ ਚੁੱਕੀ ਆ ਅਜੇਪਾਲ ਜੀ ਹੁਣ ਜੁੜੇ ਆ ਅਜੇਪਾਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹਰਿਆਣੇ ਚ ਵੀ ਸਾਡੇ ਇਹੀ ਕੰਮ ਆ
ਹਾਂਜੀ ਹਾਂਜੀ ਉਹ ਤਾਂ ਸਾਰੇ ਕਿਤੇ ਸੇਮ ਹੀ ਹੈ ਜੀ ਬਿਲਕੁਲ ਸਹੀ ਗੱਲ ਹੈ ਬਟ ਜਿਵੇਂ ਪਹਿਲਾਂ ਇਸੇ ਗੱਲ ਤੋਂ ਚੱਲਦੀ ਚੋਂ ਗੱਲ ਚੱਲੀ ਸੀ ਨਾ ਵੀ ਆਪਾਂ ਵਸਰੇਕ ਭਾਜੀ ਗੱਲ ਕਰ ਰਹੇ ਸੀ ਕਿ ਆਪਾਂ ਇਸੇ ਕੰਮਾਂ ਵਾਸਤੇ ਕਮਾਈ ਕਰਦੇ ਰਹੇ ਨੇ ਵਿਆਹ ਕਰਨਾ ਉਹ ਕਰਨਾ ਪੈਸੇ ਜੋੜ ਲਓ ਹਨਾ ਕੁੜਾ ਵਿਆਹ ਮੁੰਡੇ ਦਾ ਵਿਆਹ ਪ੍ਰੀਤਾ ਉਹਦਾ ਤੇ ਕਹਿੰਦੇ ਨਾ ਜੇ ਗੋਰਿਆਂ ਦੀ ਗੱਲ ਤੇ ਉਹ ਜਿੱਦਾਂ ਕਹਿੰਦੇ ਵੀ ਗੋਰਿਆਂ ਦੇ ਤਾਂ ਆਪਣੇ ਬੰਦੇ ਨੂੰ ਉਹਨਾਂ ਨੇ ਕੰਪੇਅਰ ਕਰਕੇ ਗੱਲ ਕੀਤੀ ਵੀ ਇਹ ਕਰਨ ਕਮਾਈ ਗੋਰਿਆਂ ਦੀ ਗੱਲ ਵੀ ਇਹ ਕਰਨ ਕਮਾਈ ਜਿਉਣ ਲਈ ਅਸੀਂ ਜਿਉਂਦੇ ਹਾਂ ਸਿਰਫ ਕਮਾਉਣ ਲਈ ਇੰਜ ਲੱਗਦਾ ਜਿੱਦਾਂ ਧਰਤੀ ਤੇ ਕੋਈ ਆਏ ਆ ਜੂਨ ਹੰਡਾਉਣ ਦੇ ਲਈ ਇਸ ਕਰਕੇ ਵੀ ਅਸੀਂ ਤੇ ਇਹਨਾਂ ਚੱਕਰਾਂ ਚ ਪੈ ਰਹੇ ਨੇ ਵਿਆਹ ਜੋੜ ਲਓ ਆਹ ਕਰਨਾ ਉਹ ਕਰਨਾ ਹਾਂਜੀ
ਜੀ ਬਿਲਕੁਲ ਤੇ ਨਾਲ ਦੀ ਨਾਲ ਥੋੜਾ ਜਿਹਾ ਮਨੋਰੰਜਨ ਵੀ ਕਰ ਦਿੰਦੇ ਆ ਬਈ ਹਰੀ ਕੇ ਝੀਲ ਤੋਂ ਪਹਿਲੀ ਜਲ ਬੱਸ ਜਿਹੜੀ ਬਣਾ ਕੇ ਜਿਹਨੂੰ ਕੜੁੱਕਾ ਵੀ ਕਿਹਾ ਗਿਆ ਉਹ ਗੋਆ ਨੂੰ ਭੇਜ ਦਿੱਤੀ ਗਈ ਆ ਤੇ ਇੱਕ ਹੋਰ ਨਵੀਂ ਬੱਸ ਲੈ ਆਉਂਦੀ ਆ ਤੇ ਉਹ ਵੀ ਗਰਾਜ ਦੇ ਵਿੱਚ ਖੜੀ ਕਰ ਦਿੱਤੀ ਗਈ ਆ ਸੁਖਬੀਰ ਬਾਦਲ ਦਾ ਜਿਹੜਾ ਡਰੀਮ ਪ੍ਰੋਜੈਕਟ 12 December 2016 ਨੂੰ
ਓਹਨੂੰ
ਤਾਂ ਟਰਾਲੇ ਦੇ ਉੱਤੇ ਭੇਜਿਆ ਉਹ ਤਾਂ ਵਿਚਾਰੀ ਆਪਣੇ ਪੈਰੀ ਵੀ ਨੀ ਗਈ ਤੇ ਉਹ ਵੀ ਕੱਲ ਟਰਾਲੇ ਦੇ ਉੱਤੇ ਲੱਦ ਦਿੱਤੀ ਗਈ ਆ ਤੇ ਨਵੀਂ ਬੱਸ ਜਿਹੜੀ 42 ਸੀਟਾਂ ਵਾਲੀ ਆ ਉਹ ਕਹਿੰਦੇ ਵੀ ਇਹਦੇ ਨਾਲੋਂ ਥੋੜਾ ਜਿਹਾ ਬੈਟਰ ਡਿਜ਼ਾਈਨ ਹੈਗਾ ਪਹਿਲੀ ਬੱਸ ਨਾਲੋਂ ਪਰ ਅਜੇ ਤੱਕ ਕੋਈ ਜਿਹੜੀ ਫੋਟੋ ਆ ਉਹ ਸਾਹਮਣੇ ਨਹੀਂ ਆਈ ਹੈਗੀ ਤੇ ਦੇਖਦੇ ਆ ਆਉਂਦੇ ਦਿਨਾਂ ਵਿੱਚ ਉਹ ਵੀ ਜਦੋਂ ਬਾਹਰ ਉਹਦੀ ਵੀ ਘੁੰਡ ਚਕਾਈ ਜਿੱਦਣ ਹੋਈ ਉਹ ਵੀ ਸਾਹਮਣੇ ਆ ਜਾਣਾ ਵੀ ਡਰੀਮ ਪ੍ਰੋਜੈਕਟ ਕਿੱਦਾਂ ਪਾਇਆ
ਜੀ ਬਿਲਕੁਲ
ਜੀ ਬਿਲਕੁਲ ਤੇ ਇਸਦੇ ਨਾਲ ਦਲਜੀਤ ਸਿੰਘ ਜੀ ਸਾਡੇ ਨਾਲ ਹਰਪ੍ਰੀਤ ਸਿੰਘ ਕੋਹਲੀ ਜੀ ਜੁੜੇ ਆ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਿਹਾ ਸਾਰਿਆਂ ਨੂੰ ਦਲਜੀਤ ਸਿੰਘ ਜੀ ਤੁਹਾਨੂੰ ਸਾਰੇ ਹੀ ਸਰੋਤਿਆਂ ਨੂੰ ਜਿੰਨੇ ਵੀ ਹਰਮਨ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਆ ਤੇ ਖੈਰ ਖਵਾਰ ਮੰਗ ਰਹੇ ਆ ਸਾਰਿਆਂ ਦੀ ਤੇ ਹਰਪ੍ਰੀਤ ਕੋਹਲੀ ਜੀ ਆਪ ਜੀ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਆਸ ਕਰਦੇ ਹਾਂ ਕਿ ਤੁਸੀਂ ਕੰਮ ਤੇ ਸ਼ੁਰੂ ਹੋ ਗਏ ਹੋਵੋਗੇ ਤੇ ਸੋਹਣਾ ਸਮਾਂ ਬਤੀਤ ਹੋ ਰਿਹਾ ਹੋਵੇਗਾ ਤੇ ਉਹਨੇ ਜਾਣਕਾਰੀ ਸਾਂਝੀ ਇਨਫੋਰਮੇਸ਼ਨ ਸਾਂਝੀ ਕੀਤੀ ਹੈ ਜੋ ਕਿ ਅਸੀਂ ਵੀ ਕਰਨੀ ਸੀ ਕਿ ਸ਼ੋਰਟ ਮੂਵੀ ਗੁਆਚੀ ਪੱਗ ਦੀ ਸਕਰੀਨਿੰਗ ਆ ਬ੍ਰਿਸਬੇਨ ਦੇ ਵਿੱਚ ਵੈਸੇ ਤਾਂ ਸਾਰੇ ਆਸਟ੍ਰੇਲੀਆ ਦੇ ਵਿੱਚ ਹੋਣੀ ਆ ਆ ਬਰਕਤ ਆਡੀਓ ਤੇ ਆਡੀਓ ਵੀਡੀਓ ਜੋ ਮੈਗਜ਼ੀਨ ਆ ਆਨਲਾਈਨ ਮੈਗਜ਼ੀਨ ਆ ਉਹਨਾਂ ਵੱਲੋਂ ਸਕਰੀਨਿੰਗ ਕਰਵਾਈ ਜਾ ਰਹੀ ਹੈ ਸਾਰੇ ਆਸਟ੍ਰੇਲੀਆ ਦੇ ਵਿੱਚ ਸੋ ਆਪਣੀ ਹੋਪਿੰਗ ਜੀਰਾ ਤੇ ਆਪਣਾ ਇੰਡੋਸ ਥੀਏਟਰ ਜੋ ਕਿ ਪਾਰਟਨਰ ਇਸ ਦੇ ਵਿੱਚ ਬ੍ਰਿਸਬੇਨ ਦੇ ਵਿੱਚ ਸੋ ਉਹਦੀ ਥੋੜੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਬ੍ਰਿਸਬੇਨ ਵਾਲੇ ਵੀਰ ਗੌਰ ਕਰਨ ਸੋ ਲੋਗਨ ਜਿਹੜਾ ਗੁਰਦੁਆਰਾ ਈਟਮਾਰ ਪਲੇਨਸ ਵਾਲਾ ਆ ਲੋਗਨ ਰੋਡ ਤੇ ਉੱਥੇ ਸਕਰੀਨਿੰਗ 1 ਵਜੇ ਆ ਐਤਵਾਰ ਨੂੰ ਤੇ ਸਿੰਘ ਸਭਾ ਗੁਰਦੁਆਰਾ ਤੈਗਮ ਉੱਥੇ ਸਕਰੀਨਿੰਗ 7 ਵਜੇ ਸ਼ਾਮ ਨੂੰ ਕੀਤੀ ਜਾਣੀ ਹੈ ਗੁਆਚੀ ਪੱਗ ਦੀ, ਤੇ ਉਹਨਾਂ ਦੇ ਟਰੈਕਟਰ ਆ ਰਹੇ ਆ, ਤੁਸੀਂ ਟਰੈਕਟਰ ਨੂੰ ਵੀ ਮਿਲ ਸਕਦੇ ਹੋ। ਨਵਤੇਜ ਸੰਧੂ ਨੂੰ ਜਿਹਨੀ ਮੂਵੀ ਬਣਾਈ ਹੈ, ਬਹੁਤ ਸੋਹਣੀ ਮੂਵੀ ਆ, ਸ਼ੋਰਟ ਮੂਵੀ, ਸੋ ਜੇਕਰ ਤੁਹਾਡਾ ਸਮਾਂ ਕੱਢ ਕੇ ਤੁਸੀਂ ਪਹੁੰਚ ਸਕਦੇ ਹੋ ਤਾਂ ਬਹੁਤ ਵਧੀਆ, ਤੇ ਬਥੇਰੀ ਜਾਣਕਾਰੀ ਲਈ ਤੁਸੀਂ ਸਾਨੂੰ ਸੰਪਰਕ ਵੀ ਕਰ ਸਕਦੇ ਹੋ, ਤੇ ਹਰਪ੍ਰੀਤ ਸਿੰਘ ਕੋਹਲੀ ਨੂੰ ਸਾਨੂੰ ਜਾਂ ਗੁਰਦੁਆਰੇ ਨੂੰ ਕਿਸੇ ਕਿਤੇ ਕਿਸੇ ਨੂੰ ਵੀ ਗੁਰਦੁਆਰੇ ਦੇ ਵਿੱਚ, ਦੋਵਾਂ ਗੁਰਦੁਆਰੇ ਦੇ ਵਿੱਚ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਬਥੇਰੀ ਜਾਣਕਾਰੀ ਲੈਣੀ ਹੈ ਮੂਵੀ ਦੇ ਬਾਰੇ, ਤੇ ਕੋਸ਼ਿਸ਼ ਕਰਿਓ ਸਮਾਂ ਕੱਢ ਕੇ। ਦੁਬਾਰਾ ਤੋਂ ਦੱਸ ਦੇਵਾਂ, 8 ਮਾਈਲ ਪਲੇਨ ਵਾਲੇ ਗੁਰਦੁਆਰੇ ਦੇ ਵਿੱਚ ਜੋ ਲੋਗਨ ਰੋਡ ਤੇ ਆ, ਉੱਥੇ 1 PM ਸਕਰੀਨਿੰਗ ਕੀਤੀ ਜਾਵੇਗੀ, ਤੇ ਸਿੰਘ ਸਭਾ ਗੁਰਦੁਆਰਾ ਟੈਗਮ 7 ਵਜੇ ਸ਼ਾਮ ਨੂੰ ਸਕਰੀਨਿੰਗ ਕੀਤੀ ਜਾਵੇਗੀ। ਤੇ ਧੰਨਵਾਦ ਹਰਪ੍ਰੀਤ ਸਿੰਘ ਕੋਹਲੀ ਦਾ, ਤੇ ਉਨੀ ਕੁਛ ਜੀ ਸਾਡੇ ਨਾਲ ਇੱਕ ਵੀਰ ਰਾਜਮਿੰਦਰ ਜੀ ਜੁੜੇ ਆ, ਤੇ ਉਸ ਤੋਂ ਪਹਿਲਾਂ ਇਹਨਾਂ ਦਾ ਹਰਪ੍ਰੀਤ ਸਿੰਘ ਕੋਹਲੀ ਦਾ ਮੈਸੇਜ ਪੂਰਾ ਕਰ ਲਈਏ। ਕਹਿੰਦੇ ਕੁਝ ਗੱਲਾਂ ਉਦੋਂ ਤੱਕ ਸਮਝ ਨਹੀਂ ਆਉਂਦੀਆਂ ਪ੍ਰੀਤ ਜਦੋਂ ਤੱਕ ਆਪਣੇ ਤੇ ਨਾ ਬੀਤਣ। ਤੇ ਹਾਂਜੀ ਦਲਜੀਤ ਸਿੰਘ ਜੀ
ਜੀ, ਤੇ ਬਿਲਕੁਲ ਜੀ, ਤੇ ਪਹਿਲਾਂ ਆਪਾਂ ਕਾਲ ਲੈ ਲੈਂਦੇ ਗੱਲ ਕਰਦੇ ਆ
ਜੀ। ਬਿਲਕੁਲ ਹਾਂਜੀ ਵੀਰ, ਸਵਾਗਤ ਕਰਦੇ ਵੀਰ ਜੀ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ, ਰਾਜਮਿੰਦਰ ਬੋਲਦਾ ਜੀ। ਹੈਲੋ,
ਸਤਿ ਸ੍ਰੀ ਅਕਾਲ ਜੀ ਵੀਰ ਜੀ, ਕੀ ਹਾਲ ਚਾਲ ਹੈ ਜੀ, ਕੀ ਕਹਿਣਾ ਚਾਹੋਗੇ ਜੀ?
ਮੇਰਾ ਵਾਹਿਗੁਰੂ ਜੀ। ਬਸ ਭਾਜੀ, ਇੱਕ ਗੁਰਪ੍ਰੀਤ ਭਾਜੀ ਕਹਿਣ ਡੇ ਸੀ ਨਾ ਅੱਗੇ ਸੀ, ਇੰਡੀਆ ਵਿੱਚ ਸਾਨੂੰ ਸਕੂਲਾਂ ਨੂੰ ਫ੍ਰੀ ਵਿਦਿਆ ਦੇਣੀ ਚਾਹੀਦੀ, ਹਰ ਕੋਈ ਚੀਜ਼ ਹੈ ਨਾ, ਕਾਫੀ ਚੀਜ਼ਾਂ ਜੀ। ਚਲੋ ਮੈਂ ਉਹਨਾਂ ਦੇ ਨਾਲ ਸਹਿਮਤ ਹਾਂ ਭਾਜੀ ਸਾਰੀਆਂ ਗੱਲਾਂ ਨਾਲ, ਪਰ ਭਾਜੀ ਇੱਕ ਹੈਗੀ ਆ ਵੀ ਆਪਾਂ ਜੇ ਕੰਪੇਅਰ ਕਰੀਏ ਇਹਨਾਂ ਮੁਲਕਾਂ ਨਾਲ ਆਪਣੇ ਦੇਸ਼ ਨੂੰ, ਇਹਨਾਂ ਮੁਲਕਾਂ ਵਿੱਚ ਭਾਜੀ ਆਮਦਨ ਵੇਖੋ ਕਿੰਨੀ ਹੈ ਇਹਨਾਂ ਨੂੰ, ਟੈਕਸਾਂ ਤੋਂ ਜਾਂ ਹਰ ਪਾਸੇ ਤੋਂ। ਆਪਣੇ ਉੱਥੋਂ ਅੱਜ ਤੋਂ 20 ਸਾਲ ਪਹਿਲਾਂ ਹੀ ਇਹਨਾਂ ਨੇ ਚੁੰਗੀਆਂ ਖਤਮ ਕਰਤੀਆਂ ਹਰ ਕਿਸੇ ਤਰ੍ਹਾਂ ਦੀਆਂ, ਅੱਜ ਕੋਈ ਆਮਦਨੀ ਨਹੀਂ ਹੈਗੀ ਭਾਜੀ, ਕੋਈ ਵੀ ਘਰ ਆ ਜਿਹਦੇ ਵਿੱਚ ਜੇ ਆਪਾਂ ਖਰਚਾ ਕਰੀ ਜਾਵਾਂਗੇ ਆਮਦਨ ਦਾ ਕੋਈ ਸਾਧਨ ਨਾ ਹੋਊਗਾ, ਉਹ ਇੱਕ ਦਿਨ ਖਤਮ ਹੋ ਜਾਊਗਾ ਭਾਜੀ, ਇੱਕ ਕੌੜਾ ਸੱਚ ਹੈ ਉੱਥੋਂ ਦਾ। ਹਰ ਕੋਈ ਕਹੀ ਜਾਣ ਡਿਆ ਮੈਂ ਅੱਜ ਆਹ ਦਊਂਗਾ, ਮੈਂ ਆਹ ਦਊਂਗਾ। ਹੁਣ ਕਿਸਾਨਾਂ ਨੂੰ ਸਾਰੇ ਜਾਣੇ ਕਹੀ ਜਾਂਦੇ ਕਿਸਾਨ ਮਰਨ ਡੇ ਆ ਜੀ, ਆਤਮ ਹੱਤਿਆ ਕਰਨ ਡਿਆ। ਕੌਣ ਕਰਵਾਉਣ ਡਿਆ ਉਹਨਾਂ ਤੋਂ ਆਤਮ ਹੱਤਿਆ ਵਾ, ਉਹ ਆਪ ਕਰਨ ਡੇ, ਆਪਣੇ ਕਰਤੱਵ ਵੀ ਕਰਨ ਡੇ ਆ ਜੀ। ਜੇ ਸਾਡੀ ਜੇਬ ਵਿੱਚ ਜਿਹੜੀ ਚੀਜ਼ ਸਾਡੀ ਜੇਬ ਇਜਾਜ਼ਤ ਨਹੀਂ ਦਿੰਦੀ, ਜਦੋਂ ਹਰੀ ਕ੍ਰਾਂਤੀ ਆਈ ਸੀ ਨਾ, ਉਸ ਤੋਂ ਬਾਅਦ ਸਾਡੇ ਖਰਚੇ ਵੱਧ ਗਏ, ਆਮਦਨੀ ਵਧੀ ਨਾਲ ਖਰਚੇ ਵੱਧ ਗਏ। ਅੱਜ ਜਿਹੜੇ ਜ਼ਮੀਨਾਂ ਦੇ ਆਮਦਨੀਆਂ ਸਾਡੀਆਂ ਘੱਟ ਗਈਆਂ ਆ, ਤੇ ਖਰਚੇ ਜਿਹੜੇ ਉੱਥੇ ਦੇ ਉੱਥੇ ਰਹਿ ਗਏ ਆ, ਮੁੜ ਕੇ ਕਰਜ਼ਾ ਚੁੱਕੀ ਜਾਣਾ ਵਿਆਹਾਂ ਦੇ ਉੱਤੇ ਤੁਸੀਂ ਲਾ ਲਓ ਹਨਾ। ਜੇ ਇੱਕ ਬੰਦਾ ਜਿਹਦੇ ਕੋਲ ਜਿਹਦੀ ਸਭਾ ਪੁੱਜਦਾ ਵਾ ਉਹ ਖਰਚ ਕਰੂਗਾ, ਉਹਦੇ ਵੱਲ ਵੇਖ ਕੇ ਦੂਜੇ ਨੇ ਵੀ ਕਰਨਾ ਹੈ ਨਾ। ਤੇ ਜਦੋਂ ਆਪਾਂ ਖਰਚ ਵਿਆਹ ਦੇ ਉੱਤੇ ਖਰਚ ਇੰਨਾ ਜ਼ਿਆਦਾ ਕਰ ਲਾਂਗੇ, ਮੁੜਕੇ ਕੱਲ ਨੂੰ ਸਾਡੀ ਕਪੈਸਿਟੀ ਨਹੀਂ ਰਹਿਣੀ, ਮੁੜਕੇ ਕੀ ਕਰਨਾ, ਫਾਹੇ ਲੈਣੇ ਆ ਜੀ। ਬਾਅਦ ਵਿੱਚ ਕਿਸੇ ਨਾ ਕਿਸੇ ਆੜਤੀਏ ਨੂੰ ਲੈ ਕੇ ਬਹਿ ਜਾਣਾ ਵੀ ਇੰਨੇ ਆੜਤੀ ਨੇ ਸਾਨੂੰ ਇੰਜ ਕੀਤਾ ਉਂਝ ਕੀਤਾ ਜੀ। ਤੇ ਬਾਕੀ ਅਸੀਂ ਜੀ ਅਸੀਂ ਆਪਾਂ ਦੋਵਾਂ ਭਰਾਵਾਂ ਨੇ ਬਿਲਕੁਲ ਸਾਥ ਮੁਰਾਦ ਵਿਆਹ ਕਰਾਏ ਸੀ ਭਾਜੀ ਅਸੀਂ। ਮੈਂ ਆਪਣੇ ਵਿਆਹ ਦਾ ਪਾਇਆ, ਮੈਂ ਆਪਾਂ ਵੇਖਣ ਗਏ ਹਾਂ ਉੱਥੇ ਵੀ ਦੋਵਾਂ ਪਰਿਵਾਰਾਂ ਦੇ ਵਿੱਚ ਕੋਈ ਸਾਡੀ ਲਵ ਮੈਰਿਜ ਵਾਲਾ ਨਹੀਂ, ਕੋਈ ਚੱਕਰ ਅਰੇਂਜ ਮੈਰਿਜ ਦੀ ਸਾਡੀ। ਵੇਖਣ ਗਏ ਉੱਥੇ ਦੋਵੇਂ ਵੀ ਮੇਰੇ ਸਹੁਰਾ ਸਾਹਿਬ ਹੋਣਾ ਨੂੰ ਵੀ ਸਾਡੇ ਵੱਲੋਂ ਠੀਕ ਲੱਗਾ, ਜੋ ਵੀ ਘਰ ਪਰਿਵਾਰ ਜਾਂ ਮੁੰਡੇ ਵੱਲੋਂ ਜਾਂ ਕੁੜੀ ਵੱਲੋਂ। ਤੇ ਉੱਥੇ ਹੀ ਗੁਰਦੁਆਰਾ ਸਾਹਿਬ ਵਿੱਚ ਵੇਖਾ ਵਿਖਾਈ ਹੋਈ ਸੀ, ਉੱਥੇ ਫਿਰ ਵੇਖ ਕੇ ਸਾਰੇ ਜਾਣੇ ਕਹਿੰਦੇ ਚਲੋ ਠੀਕ ਹੈ ਜੀ, ਠੀਕ ਹੈ ਚਲੋ ਫਿਰ ਜੀ ਚੱਲੀਏ। ਉੱਥੇ ਸੇਮ ਸਪੋਟ ਦੇ ਉੱਤੇ ਗੁਰਦੁਆਰਾ ਸਾਹਿਬ ਤੋਂ ਰੁਮਾਲਾ ਬਾਬਾ ਜੀ ਨੇ ਸਰੋਪਾ ਸਾਹਿਬ ਦਿੱਤਾ, ਉਹਦੇ ਨਾਲ ਸਰੋਪੇ ਨਾਲ ਆਪਾਂ ਫੇਰੇ ਕਰਕੇ ਘਰ ਆ ਗਏ। ਹਾਂਜੀ, ਮੇਰੇ ਵੱਡੇ ਵੀਰ ਜੀ ਨੇ ਵੀ, ਆਪਾਂ ਦੋਵਾਂ ਭਰਾਵਾਂ ਨੇ, ਅਸੀਂ ਦੋਵਾਂ ਭਰਾਵਾਂ ਨੇ ਇੰਜ ਕੀਤਾ ਜੀ। ਮੇਰੇ ਵੱਡੇ ਵੀਰ ਜੀ ਉਹ ਪਿੰਡ ਪੀ ਸਰਪੰਚ ਹੈ ਪਿੰਡ ਦੇ, ਹੁਣ ਅਸੀਂ ਦੋਵਾਂ ਨੇ ਕੋਈ 1 ਰੁਪਈਏ ਦਾ ਖਰਚਾ ਨਹੀਂ ਕੀਤਾ ਵਿਆਹ ਦੇ ਉੱਤੇ ਉਹਨਾਂ ਵੱਲੋਂ, ਕੁੜੀ ਵਾਲਿਆਂ ਵੱਲੋਂ। ਬਾਅਦ ਵਿੱਚ ਆਪਣੇ ਵੱਲੋਂ ਚਲੋ ਜੋ ਰਿਸੈਪਸ਼ਨ ਹੋਈ ਥੋੜੀ ਬਹੁਤੀ ਕੀਤੀ ਆ ਜੀ।
ਅਜੇਪਾਲ ਜੀ ਹੁਣੀ ਇੱਕ ਦਵਾਈ ਦਿੱਤੀ ਸੀ, ਉਹਨਾਂ ਮੇਰੀ ਖੰਘ ਠੀਕ ਹੋਈ ਸੀ, ਪਰ ਉਹ ਆਸਟ੍ਰੇਲੀਆ ਰਹਿ ਗਈ ਆ, ਤੇ ਹੁਣ ਮੈਨੂੰ
ਲੱਗਦਾ
ਤੇ ਇੱਕ ਇਹ ਹੁੰਦਾ ਰਾਜਮਿੰਦਰ ਜੀ ਵੀ ਇੱਥੇ ਖਾਣ ਪੀਣ ਸਾਡਾ ਬਦਲ ਜਾਂਦਾ ਜੇ ਤੁਸੀਂ ਇੱਥੇ ਜਾਂਦੇ ਆ, ਜਿੱਥੇ ਵੀ ਤੁਸੀਂ ਜਾ ਮੋਹਰੇ ਰਿਸ਼ਤੇਦਾਰ ਚਾਹ ਜ਼ਰੂਰ ਬਣਾ ਕੇ ਰੱਖਦੇ ਆ, ਪਾਣੀ ਪੁੱਛਣ ਨਾ ਪੁੱਛਣ ਚਾਹ ਜਾਣੀ ਬੈਣ ਬੁਲਾਈ ਆ ਜਾਂਦੀ ਆ, ਤੇ ਫਿਰ ਉਹ ਕਹਿੰਦੇ ਨਹੀਂ ਜੀ ਸਾਨੂੰ
ਚਾਹ ਨਾ। ਹਾਂਜੀ ਹਾਂਜੀ ਹਾਂਜੀ, ਪਲੱਸ ਭਾਜੀ ਚਾਹ ਕੱਲੀ ਨੀ ਨਾ, ਸਮੋਸੇ ਵੀ ਹਰ ਕਿਸੇ ਨੇ ਰੱਖੇ ਹੁੰਦੇ ਆ
ਜੀ, ਤੇ ਉਹ ਵੀ ਰੱਖੇ ਹੁੰਦੇ ਨਾਲ ਜੀ।
ਹਾਂਜੀ 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 ਤੇ ਸਾਰੀਆਂ ਚੀਜ਼ਾਂ ਅੱਜ ਕੱਲ ਖਾਸ ਕਰ ਆ ਗੋਲ ਗੱਪੇ ਆ ਕੋਈ ਟਾਈਮ ਹੁੰਦਾ ਸੀ ਭਾਜੀ ਜਦੋਂ ਕਹੀਦਾ ਸੀ ਕਿ ਤੇਰਾ ਹਾਜ਼ਮਾ ਖਰਾਬ ਆ ਤੇ ਕਾਂਜੀ ਪੀ ਲਾ ਉਹਦੇ ਨਾਲ ਠੀਕ ਹੋ ਜੂਗਾ ਅੱਜ ਗੋਲ ਗੱਪਿਆਂ ਦੀ ਕਾਂਜੀ ਜਿਹੜੀ ਉੱਥੇ ਤੇਜ਼ਾਬ ਨਾਲ ਕਾਂਜੀ ਬਣਾਉਣ ਡੇ ਭਾਜੀ
ਅੱਛਾ ਜੀ
ਤੇਜ਼ਾਬ ਵੀ ਅਸੀਂ ਆਪ ਆ ਉੱਥੇ ਨਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਲਾਗੇ ਬੰਦੇ ਇੱਕ ਦੋ ਵਿੱਚ ਇਹੋ ਜਿਹੇ ਫੜੇ ਗਏ ਜਿਹੜੇ ਕਾਂਜੀ ਬਣਾਉਣ ਵਾਸਤੇ ਤੇਜ਼ਾਬ ਦਾ ਇਸਤੇਮਾਲ ਕਰਦੇ ਆ ਵੀ ਉਹ ਤੇਜ਼ਾਬ ਦੇ ਨਾਲ ਉੱਤੇ ਛਿੜਕਾਅ ਕਰ ਦਿੰਦੇ ਪਾਣੀ ਦੇ ਵੀ ਤੇਜ਼ਾਬ ਜਿਹੜਾ ਵਾ ਸਾਨੂੰ ਉਹਨਾਂ ਨੂੰ ਇਮਲੀ ਤੋਂ ਜਾਂ ਬਾਕੀ ਚੀਜ਼ਾਂ ਨਾਲੋਂ ਸਸਤਾ ਪੈਂਦਾ ਇਸ ਕਰਕੇ ਤੇਜ਼ਾਬ ਕਰਕੇ ਉਹ ਬਾਅਦ ਵਿੱਚ ਤੁਸੀਂ ਪੀ ਕੇ ਵੇਖਿਓ ਉਹ ਅੰਦਰ ਵੱਢਦੀ ਆ ਭਾਜੀ
ਅੱਛਾ ਜੀ ਕਿਆ ਪਤਾ ਨਵੀਂ ਇੱਕ ਤੁਸੀਂ ਗੱਲ ਦੱਸੀ ਆ ਖੈਰ ਫੇਰ ਤਾਂ ਸੁਚੇਤ ਬਹੁਤ ਰਹਿਣਾ ਪੈਣਾ ਜੀ
ਹਾਂਜੀ 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 ਇਹ ਬੜਾ ਭਾਜੀ ਬਹੁਤ ਬੁਰਾ ਹਾਲ ਆ ਉੱਥੇ ਹੋਇਆ ਪਿਆ ਉਹਨਾਂ ਦੀ ਮਜਬੂਰੀ ਆ ਖਰਚੇ ਇੰਨੇ ਹਰ ਕਿਸੇ ਦੇ ਗਾਂ ਵੱਧ ਗਏ ਕੰਪੀਟੀਸ਼ਨ ਵੱਧ ਗਿਆ ਕੋਈ ਚੀਜ਼ ਨਹੀਂ ਆ ਅੱਜ ਤੋਂ ਆਪਾਂ ਦੋ ਚਾਰ ਸਾਲ ਪਹਿਲਾਂ ਜਿੰਨੇ ਵੀ ਆਏ ਆ ਸਾਰੇ ਜਾਣੇ ਉਦੋਂ ਜਿਹੜਾ ਸਮੋਸਾ ਸੀ ਦੋਵਾਂ ਦਾ ਵੀ ਆ ਜਾਂਦੀ ਹੁੰਦੀ ਸੀ ਪਲੇਟ ਤੇ ਹੁਣ ਦਸਾਂ ਦਾ ਇੱਕ ਆਉਂਦਾ ਵਾ
ਜੀ ਮਹਿੰਗਾਈ ਤਾਂ ਬਹੁਤ ਹੋ ਗਈ ਜੀ
ਹਾਂਜੀ 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 ਬਹੁਤ ਬੁਰਾ ਹਾਲ ਹੋ ਗਿਆ ਉੱਥੇ ਜੀ ਹਰ ਕਿਸੇ ਦਾ ਗਰੀਬ ਜਿਹੜਾ ਵਾ ਠਾਂ ਠਾਂ ਤੁਰਿਆ ਜਾਂਦਾ ਜਿਹੜੇ ਤਗੜੇ ਆ ਉਹ ਰੋਜ਼ ਦਿਹਾੜੀ ਉਹਨਾਂ ਨੂੰ ਨੱਪ ਕੇ ਤਾਂ ਦੀ ਤਾਂ ਤੁਰੇ ਜਾਂਦੇ ਆ
ਜੀ
ਤੇ ਉਹ ਇਹ ਬੈਰੀਅਰ ਜਿਹੜਾ ਵਾਧਾ ਜਾਂਦਾ ਹੌਲੀ ਹੌਲੀ
ਜੀ ਤੇ ਬਹੁਤ ਬਹੁਤ ਧੰਨਵਾਦ
ਬਸ ਇੰਨਾ ਹੀ ਕਹੂੰਗਾ ਜੀ ਹਾਂਜੀ ਸ਼ੁਕਰੀਆ ਸ਼ੁਕਰੀਆ ਜੀ ਓਕੇ
ਤੇ ਖੈਰ ਗੁਰਸੇਵ ਸਿੰਘ ਜੀ ਹੁਣ ਟਾਈਮ ਵੀ ਸੀਮਤ ਹੀ ਆਪਣੇ ਕੋਲ ਤੇ ਜਿਹੜੇ
ਹਾਂਜੀ ਤੇ ਮੈਂ ਸੁਨੇਹਾ ਲੈਣ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿਚ ਜੀ ਤੇ ਮੈਨੂੰ ਲੱਗਦਾ ਕਾਲ ਲਗਾ ਕੇ ਉਹ ਭੁੱਲ ਗਏ ਆ ਕੋਈ ਨੀ ਦੁਬਾਰਾ ਕਾਲ ਕਰ ਲੈਣਗੇ ਸੋ ਦਲਜੀਤ ਸਿੰਘ ਜੀ ਆਪਾਂ ਜਿਹੜੇ ਸੁਨੇਹੇ ਰਹਿੰਦੇ ਉਹ ਸੁਨੇਹੇ ਲੈਂਦੇ ਚਲੀਏ ਤੇ ਆਪਣੇ ਨਾਲ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਲਿਸਨਰ ਨੂੰ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੇ ਵੱਡਾ ਤੜਕਾ ਪੰਜਾਬ ਦੇ ਵਿਚ ਤੇ ਆਸ ਕਰਦੇ ਆ ਤੁਹਾਡੀ ਸੋਹਣੀ ਸਵੇਰ ਦੀ ਸ਼ੁਰੂਆਤ ਹੋਵੇ ਤੇ ਉਹ ਵਿਚਾਰ ਸਾਂਝਾ ਕਰਦੇ ਕਹਿੰਦੇ ਪੰਜਾਬ ਵਿਚ ਕੁਝ NRI ਬੱਚੇ ਆਏ ਛੱਪੜ ਵਿਚ ਬੈਠੀਆਂ ਮੱਝਾਂ ਦੇਖ ਕੇ ਆਪਣੇ ਮਾਪਿਆਂ ਨੂੰ ਕਹਿਣ ਲੱਗੇ ਤੁਸੀਂ ਐਵੇਂ ਕਹਿ ਰਹੇ ਪੰਜਾਬ ਗਰੀਬ ਹੈ ਇੱਥੇ ਤਾਂ ਮੱਝਾਂ ਲਈ ਸਵੀਮਿੰਗ ਪੂਲ ਹਨ
ਕਿਆ ਬਾਤਾਂ ਵਧੀਆ ਜੀ ਠੀਕ ਹੈ ਜੀ
ਤੇ ਸਹੀ ਆ ਸਹਿ ਸਭਾਏ ਜਿਹੜੀਆਂ ਚੀਜ਼ਾਂ ਆ ਉਹਦਾ ਆਨੰਦ ਮਾਣਦੀਆਂ ਮੱਝਾਂ ਵੀ ਤੇ ਦੇਖਣ ਨੂੰ ਵੀ ਚੰਗੀਆਂ ਲੱਗਦੀਆਂ ਤੇ ਧੰਨਵਾਦ ਦਲਜੀਤ ਸਿੰਘ ਜੀ ਮਹਿਤਾ ਚੌਂਕ ਵਾਲਿਆਂ ਦਾ ਤੇ ਪ੍ਰੋਗਰਾਮ ਦੇ ਵਿੱਚ ਸਾਂਝ
ਬਣਾਈ ਦੇਖਣ ਦਾ ਨਜ਼ਰੀਆ ਹੁੰਦਾ ਜੀ ਬੱਚਿਆਂ ਨੇ ਫਿਰ ਉਹਨੂੰ ਇਸ ਨਜ਼ਰ ਨਾਲ ਦੇਖਿਆ ਵੀ ਐਵੇਂ ਏਦਾਂ ਗੱਲਾਂ ਕਰਦੇ ਰਹਿੰਦੇ ਇੰਡੀਆ ਨੂੰ ਭਾਂਡਦੇ ਰਹਿੰਦੇ ਏਦਾਂ ਇੱਥੇ ਦਾ ਇੰਜੀਨੀਅਰੀ ਹੈ
ਜੀ ਬਿਲਕੁਲ ਗੁਰਿੰਦਰ ਸਿੰਘ ਬੈਂਸ ਜੀ ਪ੍ਰੋਗਰਾਮ ਦੇ ਵਿਚ ਜੁੜੇ ਆ ਤੇ ਸਵਾਗਤ ਕਰਦੇ ਇਹਨਾਂ ਦਾ ਪ੍ਰੋਗਰਾਮ ਦੇ ਵਿਚ
ਦੋਵੇਂ ਵੀਰਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਅਸੀਂ ਤਿੰਨ ਜਣੇ ਹੋਏ ਆ ਜੀ ਅਜੇ ਪਾਲ ਵੀ ਨਾਲ ਆਪਣੇ
ਭਾਈ ਉਹਨਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰੇ ਸੁਣਨ ਵਾਲਿਆਂ ਨੂੰ ਵੀ ਤਿੰਨ ਨੇ ਜੀ ਬਹੁਤ ਜਾਣੇ ਆ ਜੀ ਦੁਨੀਆਂ ਦੇ ਵਿਚ ਜਿਹੜੇ ਸੁਣ ਰਹੇ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਆਪਣੇ ਪਹਿਲਾਂ ਤਾਂ ਮਨਦੀਪ ਭਾਈ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵੀਰ ਦਾ ਵਿਆਹ ਹੋਇਆ ਤੇ ਬੜਾ ਵਧੀਆ ਦੇਖਿਆ ਫੋਟੋਆਂ ਤੇ ਬੜਾ ਵਧੀਆ ਲੱਗਾ ਜੀ ਸਿੰਪਲ ਹੋਇਆ ਵਧੀਆ ਹੋਇਆ ਨਾ ਜੀ
ਠੀਕ ਹੈ ਜੀ
ਹਾਂਜੀ ਤੇ ਭਾਜੀ ਨੇ ਬੜਾ ਇੰਟਰਟੇਨਮੈਂਟ ਕਰਦੇ ਆ ਬੜਾ ਬਹੁਤ ਧੰਨਵਾਦ ਆ ਭਾਜੀ ਦਾ ਤੇ ਭਾਜੀ ਵਿਆਹਾਂ ਦੀ ਗੱਲ ਚੱਲਦੀ ਸੀਗੀ ਤੇ ਭਾਜੀ ਉਹ ਖਰਚੇ ਤਾਂ ਉਹੀ ਗੱਲ ਆਪਾਂ ਦਿਖਾਵੇ ਤੇ ਜ਼ਿਆਦਾ ਟਰੱਸਟ ਕਰਦੇ ਹੁਣ ਦਿਖਾਵੇ ਤੇ ਜ਼ਿਆਦਾ ਬਲੀਵ ਹੋ ਗਿਆ ਆਪਣੇ ਸਾਰੇ ਵੀਰਾਂ ਦਾ ਜਿੰਨੇ ਵੀ ਮੋਸਟਲੀ ਆਪਣਾ ਬਾਹਰੋਂ ਜਿਹੜੇ ਜ਼ਿਆਦਾ ਜਾਂਦੇ ਨਾ ਫਿਰ ਇਹਨਾਂ ਵੱਲ ਦੇਖ ਕੇ ਤਾਂ ਜਿਹੜੇ ਇੰਡੀਆ ਰਹਿਣ ਵਾਲੇ ਉਹ ਵੀ ਆਪਣੇ ਘਰਦਿਆਂ ਦਾ ਗਲ ਘੁੱਟਦੇ ਆ
ਹਾਂਜੀ
ਤੇ ਥੋੜਾ ਆਪਾਂ ਜਦੋਂ ਜਾਣਦੇ ਥੋੜਾ ਆਪਣੇ ਨਾ ਕਿਉਂਕਿ ਜਥੇਬੰਦੀ ਆਪਣੇ ਆਪਣੇ ਬਾਬਾ ਦੀਪ ਸਿੰਘ ਸੇਵਾ ਵੱਲ ਕੰਮ ਕਰਦੀ ਹੈ ਤੇ ਉੱਥੇ ਨਾ ਇੱਕ ਸਾਨੂੰ ਇੱਕ ਵੀਰ ਮਿਲਿਆ ਉਹਦੀ ਉਮਰ ਏਡੀ ਕੋਈ ਖਾਸ ਨਹੀਂ ਹੈਗੀ ਕਿ 18-20 ਸਾਲ ਦੀ ਉਮਰ ਆ
ਜੀ
ਤੇ ਉਹ ਉਹਦਾ ਡੈਡੀ ਉਹਦੇ ਜਿਹੜੇ ਟਰੱਕ ਚਲਾਉਂਦੇ ਆ ਤੇ 2 ਸਾਲ ਪਹਿਲਾਂ ਨਾ ਘਰਦਿਆਂ ਨਾਲ ਲੜ ਪਿਆ ਕਿਸੇ ਮਗਰ ਲਾ ਕੇ ਤੇ ਪੈਸੇ ਮੰਗਣ ਲਈ ਘਰਦਿਆਂ ਨੂੰ ਮਜਬੂਰੀ ਅਸੀਂ ਵੀ ਸਾਡੇ ਕੋਲ ਹੈ ਨੀ ਗੇ
ਉਹਨੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ, ਜਾਣੀ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਤੇ ਪੱਖੇ ਨਾਲ ਲਮਕ ਕੇ ਤਾਂ ਫਾਹਾ ਲਿਆ ਉਹਨੇ। ਤਾਂ ਰੱਬ ਦੀ ਐਸੀ ਕਰਨੀ ਜੀ, ਉਹਦੇ ਉਹਦੇ ਕੋਲ ਉਹ ਜਿਹੜਾ ਫਾਹਾ ਜਦੋਂ ਲਿਆ ਤਾਂ ਉਹਦੀ ਸਾਰੀ ਰਾਗ ਜਿਹੜੀ ਉਹ ਘੁੱਟਣੀ ਹੋਈ, ਬਾਕੀ ਸਾਰੀਆਂ ਘੁੱਟ ਹੋ ਗਈਆਂ।
ਅੱਛਾ,
ਤੇ ਕੱਲਾ ਕੱਲਾ ਜਵਾਕ ਸੀਗਾ ਜੀ, ਤੇ ਉਹਨੇ ਉਹੀ ਗੱਲ ਹੋਈ ਮੁੜ ਕੇ, ਹੁਣ 2 ਸਾਲ ਹੋ ਗਏ ਕੌਮਾਂ ਚ ਪਿਆ ਤੇ ਘਰ ਦੇ ਉਹ ਜ਼ਿਆਦਾ ਵਿਚਾਰੇ ਤੰਗ ਹੋਏ ਪਏ ਆ। ਜਥੇਬੰਦੀ ਚਲੋ ਗਈ ਸੀ, ਉਹਨੇ ਥੋੜੀ ਬਹੁਤ ਹੈਲਪ ਕੀਤੀ, ਪਰ ਕੀ ਹੈਲਪ ਕਰ ਸਕਦੇ ਜੀ, ਪਰਿਵਾਰ ਦੇ ਸਿਰ ਤੇ ਸਾਰੀ ਉਮਰ ਦੀ ਜ਼ਿੰਮੇਵਾਰੀ ਪੈ ਗਈ ਜੀ ਉਹਦੇ।
ਅੱਛਾ ਜੀ,
ਤੇ ਉਹ ਮਤਲਬ ਇੱਕ ਦੂਜੇ ਨੂੰ ਮਗਰ ਲੱਗ ਲੱਗ ਕੇ ਵੀ ਉਹਦੇ ਕੋਲ ਫੋਨ ਹੈਗਾ, ਉਹਦੇ ਕੋਲ ਆਹ ਹੈਗਾ, ਮੈਨੂੰ ਵੀ ਲੈ ਕੇ ਦਿਓ, ਮੈਨੂੰ ਵੀ ਐਂ ਕਰੋ ਨਾ। ਇਹ ਭਾਈ ਇਕੱਲਾ ਵਿਆਹ ਨੀ ਹੈਗਾ, ਉਹ ਛੋਟੀ ਛੋਟੀ ਚੀਜ਼ਾਂ ਤੇ ਆਪਾਂ ਦੀ ਨਿਗਾਹ ਨੀ ਜਾਂਦੀ, ਜਿੱਦਾਂ ਮੋਟਰਸਾਈਕਲ ਹੋਗਾ, ਗੱਡੀਆਂ ਹੋ ਗਈਆਂ, ਇਹ ਸਾਰੇ ਕਾਸੇ ਨੂੰ ਆਪਣੇ ਇੱਥੇ ਵੀਰ ਆਪਣੇ ਪਰਿਵਾਰ ਦਾ ਇੰਨਾ ਕੁ ਗਲ ਘੁੱਟਦੇ ਆ ਬਹੁਤ ਜ਼ਿਆਦਾ, ਕਿਉਂਕਿ ਸਾਡੇ ਕੋਲ ਨਾ ਉੱਥੇ ਜਥੇਬੰਦੀ ਕਰਕੇ ਤੇ ਬਹੁਤ ਜ਼ਿਆਦਾ ਕਾਲਸ ਆਉਂਦੀਆਂ ਆ। ਹੁਣ ਇੱਕ ਆਪਾਂ ਉੱਥੇ ਜਿੱਦਾਂ ਇੱਕ ਆਪਣੇ ਵਿਰਧ ਆਸ਼ਰਮ ਖੋਲਿਆ ਸੀਗਾ, ਵਿਰਧ ਵੀ ਹੈਗਾ ਨੀ, ਮਤਲਬ ਜੋ ਵੀ ਕੋਈ ਬੇਸਹਾਰਾ ਹੈਗਾ ਰੋਡ ਤੇ ਤੁਰੇ ਫਿਰਦੇ ਭਿਖਾਰੀ ਆ ਜਾਂ ਜਿਹੜੇ ਮਤਲਬ ਮੰਦਬੁੱਧੀ ਹੈਗੇ ਆ, ਤੇ ਸਾਨੂੰ ਭਾਜੀ ਯਕੀਨ ਨੀ ਕਰਨਾ ਏਦਾਂ ਦੀਆਂ ਕਾਲਾਂ ਉੱਥੇ ਆਉਂਦੀਆਂ ਪਈਆਂ ਵੀ ਜਿਹਨਾਂ ਦੇ ਬੱਚੇ ਜੀਂਦੇ ਆ ਤੇ ਉਹ ਕਹਿੰਦੇ ਸਾਡੀ ਬੀਬੀ ਹੈ ਜੀ, ਸਾਡਾ ਬਾਬਾ ਹੈ ਜੀ, ਆਪਾਂ ਉਹਨੂੰ ਭੇਜਣਾ ਚਾਹੁੰਦੇ ਹਾਂ। ਯਾਰ ਹੋ ਗਿਆ ਯਾਰ, ਸ਼ਰਮ ਕਰੋ ਤੁਸੀਂ, ਤਾਂ ਤੁਹਾਨੂੰ ਖਲਾ ਪਲਾ ਕੇ ਏਡੇ ਵੱਡੇ ਕੀਤਾ, ਤੁਸੀਂ ਉਹਨਾਂ ਨੂੰ ਨਾਥ ਆਸ਼ਰਮ ਸਿੱਟਣ ਦੇ ਹੋ ਤੁਸੀਂ
ਜੀ,
ਸਮਾਂ ਕਿ ਇੱਕ ਤੋਂ ਜਾਣਦਾ ਏਦਾਂ ਹੋਈ ਹੈ, ਤਾਂ ਆਪਾਂ ਖੁਦ ਘਰ ਜਾ ਕੇ ਆਏ ਹਾਂ, ਸਾਨੂੰ ਅਸੀਂ ਐਡਰੈਸ ਲਿਆ ਬਹਾਨੇ ਨਾਲ, ਘਰ ਜਾ ਕੇ ਉਹਨਾਂ ਦੇ ਮਤਲਬ ਉਹਨਾਂ ਨੂੰ ਐਨ ਮਤਲਬ ਗੱਲਬਾਤ ਕਰਕੇ ਆਏ, ਯਾਰ ਤੁਸੀਂ ਸ਼ਰਮ ਕਰੋ, ਕਿਹੜੇ ਕੰਮਾਂ 'ਚ ਪਏ ਹੋ ਤੁਸੀਂ, ਕਿਹੜੇ ਵਿਰਸੇ ਨੂੰ ਬਿਲੋਂਗ ਕਰਦੇ ਹੋ ਤੁਸੀਂ ਨਾ, ਤਾਂ ਤੁਸੀਂ ਆਪਣੇ ਆਪਣੇ ਬਾਰੇ ਮਾੜਾ ਮੋਟਾ ਪਿਛੋਕੜ ਯਾਦ ਰੱਖੋ ਆਪਣਾ, ਕਿੱਦਾਂ ਕਿੰਨੀਆਂ ਕਿੰਨੀਆਂ ਫੈਮਲੀਆਂ ਇਕੱਠੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ ਨਾ।
ਜੀ,
ਸੋ ਇਹ ਗੱਲ ਗੱਲੀ ਭਾਈ ਵਿਆਹਾਂ 'ਚ ਨੀ ਹੈਗੀ, ਸੋ ਸਾਰੇ ਪਾਸੇ ਇਹੀ ਕੁਛ ਚੱਲਦਾ ਪਿਆ, ਥੋੜ੍ਹਾ ਜਿਹਾ ਆਪਾਂ ਨੂੰ ਸੰਸਾਰ ਇਹਦੇ ਬਾਰੇ ਸੋਚਣਾ ਚਾਹੀਦਾ ਸਾਰੇ ਵੀਰਾਂ ਨੂੰ ਆਪਾਂ, ਹੈ ਨਾ, ਆਪਣੇ ਇੰਡੀਆ ਜਦੋਂ ਫੋਨ ਕਰਦੇ ਹਾਂ ਥੋੜ੍ਹਾ ਬਹੁਤ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ, ਆਪਣਾ ਘੱਟੋ ਘੱਟ ਆਪਣਾ ਪਿੰਡ ਸਾਂਭੀਏ ਤਾਂ ਗੱਲ ਬਣ ਜੂ
ਜੀ। ਜੀ, ਬਹੁਤ ਬਹੁਤ ਧੰਨਵਾਦ,
ਬਹੁਤ ਧੰਨਵਾਦ ਭਾਈ, ਬਹੁਤ ਧੰਨਵਾਦ ਜੀ।
ਤੇ ਗੁਰਸੇਵ ਸਿੰਘ ਜੀ, ਹੁਣ ਟਾਈਮ ਓਵਰ ਹੋ ਗਿਆ ਤੇ ਤੁਸੀਂ ਮੈਸੇਜ ਪੜ੍ਹ ਦੋ, ਕਾਲ ਤਾਂ ਮੈਂ ਲੈ ਨਹੀਂ ਹੁਣ
ਜੀ। ਬਿਲਕੁਲ, ਤੇ ਧੰਨਵਾਦ ਜਿਹੜੇ ਵੀਰਾਂ ਨੇ ਕਾਲ ਕੀਤੀ ਪਰ ਹੁਣ ਕਾਲ ਨਹੀਂ ਲਈ ਜਾਣੀ। ਤੇ ਸੁਨੇਹਾ ਇੱਕ ਆਪਣੇ ਰਮਨਜੀਤ ਸਿੰਘ ਜੰਡੋਰੀਆ ਦੀ ਜੋ ਕਵਿਤਾ ਭੇਜੀ ਸੀ ਹੁਣੀ ਉਹ ਰਹਿੰਦੀ ਆ, ਤੇ ਮੈਂ ਕੋਸ਼ਿਸ਼ ਕਰਦਾ ਸਹੀ ਤਰੀਕੇ ਨਾਲ ਫਨੀ ਨਾ ਬਣੇ ਅਕਸਰ ਕਵਿਤਾ ਉਹਨਾਂ ਦੀ ਪੜ੍ਹਨ ਲੱਗੇ, ਕਿਉਂਕਿ ਮੇਰੇ ਤੋਂ ਸਹੀ ਤਰੀਕੇ ਨਾਲ ਜਦੋਂ ਦਲਜੀਤ ਸਿੰਘ ਜੀ ਵਾਪਸ ਆ ਜਾਣਗੇ ਫਿਰ ਤਾਂ ਬਹੁਤ ਸੋਹਣੇ ਤਰੀਕੇ ਨਾਲ ਪੜ੍ਹਦੇ, ਕਿਉਂਕਿ ਉਹਨਾਂ ਦੀ ਮਹਾਰਤ ਆ ਕਵਿਤਾ ਪੜ੍ਹਨ ਦੇ ਵਿੱਚ ਤੇ ਲਿਖਣ 'ਚ। ਸੋ ਪਰ ਮੈਂ ਕੋਸ਼ਿਸ਼ ਕਰਦਾ ਜੀ ਇੱਕ ਉਹਨਾਂ ਦੀ ਭੇਜੀ ਕਵਿਤਾ ਪੜ੍ਹਨ ਦੀ। ਕਹਿੰਦੇ ਨੇ, ਕਹਿੰਦੇ ਹੁੰਦੀ ਸੀ ਬਾਅਦ ਦੇ ਚਾਅ, ਉਹ ਚਾਵਾਂ ਰੁਲ ਗਈਆਂ, ਜਿੱਥੇ ਕਦੇ ਬੈਠ ਕੇ ਖੇਡਦੇ ਸੀ ਤਾਸ਼, ਉਹ ਥਾਵਾਂ ਰੁਲ ਗਈਆਂ, ਸਕੂਲ ਦੀ ਗਰਾਊਂਡ ਦੇ ਵਿੱਚ ਖੇਡਦੇ ਸੀ ਕਦੇ ਕਬੱਡੀ, ਨਾ ਰਹੇ ਉਹ ਸਰੀਰ ਨਾ ਉਹ ਖੁਰਾਕਾਂ ਰੁਲ ਗਈਆਂ, ਤੇ ਉਹ ਖੁਰਾਕਾਂ ਰੁਲ ਗਈਆਂ, ਬੰਬੀ ਤੇ ਬੈਠ ਕੇ ਲਾਉਂਦੇ ਸੀ ਕਦੇ ਮਹਿਫਲ, ਨਾ ਉਹ ਰਹੇ ਮਾਹੌਲ ਤੇ ਸਰਦਾਰੀ ਬਦਲ ਗਈ, ਪਿੰਡ ਦੇ ਗੁਰਦੁਆਰੇ ਸੁਬਾਹ ਸ਼ਾਮ ਜਾਣਾ, ਉਹੀ ਨੇ ਰੱਬ ਪਰ ਸਾਡੀ ਅਦਾਵਾਂ ਬਦਲ ਗਈਆਂ, ਮੰਗ ਮੰਗ ਕੇ ਭਰ ਲਿੱਤੀ ਝੋਲੀ, ਫਿਰ ਵੀ ਰੱਬ ਨੂੰ ਦੋਸ਼ ਲਾਉਂਦੇ ਉਸਦੀ ਦੁਆਵਾਂ ਬਦਲ ਗਈਆਂ, ਅਜੇ ਤੱਕ ਰੱਬ ਦੀ ਤਾਂ ਉਹ ਉਹੀ ਹੈ ਰਜਾ, ਮੇਰੇ ਬਾਬੇ ਸਰਦਾਰ ਗੁਰਬਖਸ਼ ਸਿੰਘ ਦੀ ਹੈ ਜੰਡੋਰੀ ਨਾਲ ਦੁਆ, ਡੰਡੋਰੀਏ ਨਾਲ ਦੁਆ, ਪਿੰਡ ਵੀ ਉਹੀ, ਰਿਸ਼ਤੇ ਵੀ ਉਹੀ, ਗਲੀਆਂ ਵੀ ਉਹੀ, ਮਿੱਟੀ ਵੀ ਉਹੀ, ਪਰ ਸਾਡੀ ਦੇਖਣ ਵਾਲੀ ਅੱਖ ਦੇ ਨਜ਼ਾਰੇ ਬਦਲ ਗਏ ਤੇ ਸਾਡੀ ਸੋਚ ਦੇ ਪੈਮਾਨੇ ਬਦਲ ਗਏ, ਊਧਮ ਵੀ ਭਗਤ ਵੀ ਕਹਿੰਦੇ ਹੋਣੇ, ਦੇਖ ਲੈ ਅੱਜ ਦੇਸ਼ ਦਾ ਹਾਲ ਕਹਿ ਕੇ ਦਿਲ ਰੋ ਪੈਂਦਾ ਹੋਣਾ, ਦਿੱਤੀ ਸੀ ਕੁਰਬਾਨੀ ਜਿਸ ਜਵਾਨੀ ਨੂੰ ਬਚਾਉਣ ਲਈ, ਉਹ ਤਰਾਸਦੀ ਹੈ ਹੁਣ ਹੋਸ਼ ਵਿੱਚ ਆਉਣ ਲਈ, ਦਿੱਤੀ ਸੀ ਕੁਰਬਾਨੀ ਜਿਸ ਜਵਾਨੀ ਨੂੰ ਬਚਾਉਣ ਲਈ, ਉਹ ਤਰਸਦੀ ਹੈ ਹੁਣ ਹੋਸ਼ ਵਿੱਚ ਆਉਣ ਲਈ, ਨਸ਼ੇ ਬਹੁਤ ਹੋ ਗਏ ਵੱਖ ਵੱਖ ਤਰ੍ਹਾਂ ਦੇ, ਖੋ ਗਏ ਇਸ ਵਿੱਚ ਲੋਕ ਮੇਰੇ ਸ਼ਹਿਰ ਦੇ ਘਰਾਂ ਦੇ, ਖੋ ਗਏ ਇਸ ਵਿੱਚ ਲੋਕ ਮੇਰੇ ਸ਼ਹਿਰ ਦੇ ਘਰਾਂ ਦੇ। ਜੀ ਦਲਜੀਤ
ਜੀ, ਬਹੁਤ ਵਧੀਆ ਜੰਡੋਰੀਆ ਸਾਹਿਬ, ਤੇ ਫੇਰ ਕਿਸੇ ਦਿਨ ਇੱਥੇ ਆਪਾਂ ਡਿਸਕਸ਼ਨ ਕਰਾਂਗੇ, ਤੇ
ਬਿਲਕੁਲ ਟਾਈਮ ਸਮਾਪਤ ਹੋ ਚੁੱਕਿਆ ਹੈ ਦਲਜੀਤ ਸਿੰਘ ਜੀ, ਤੇ ਆਪਣਾ ਜੋ ਵਿਸ਼ਾ ਚੱਲ ਰਿਹਾ ਸੀ ਅੱਜ ਆਪਣੇ ਗੀਤਾਂ ਤੋਂ ਹੀ ਵਿਸ਼ਾ ਸਾਨੂੰ ਮਿਲ ਗਿਆ ਸੀ ਰਿਸ਼ਤਿਆਂ ਤੇ ਪ੍ਰੋਗਰਾਮ ਸਮਾਪਤ ਤੋਂ ਪਹਿਲਾਂ ਤੁਸੀਂ ਰਿਸ਼ਤਿਆਂ ਬਾਬਤ ਤੇ ਅਜੇ ਪਾਲ ਵੀਰ ਜੀ ਨੂੰ ਮੈਂ ਬੇਨਤੀ ਕਰੂੰਗਾ ਆਪਣਾ ਆਪਣੇ ਵਿਚਾਰ ਜ਼ਰੂਰ ਦਿੰਦੇ ਜਾਓ।
ਜੀ ਬਿਲਕੁਲ, ਜੀ ਅਜਪਾਲ ਜੀ
ਜੀ ਸੋਰੀ ਰਾਂਝੇ ਦੇ ਰਿਸ਼ਤਿਆਂ ਬਾਰੇ ਜਿਹਨੂੰ ਆਪਾਂ ਟਾਈਮ ਵੀ ਹੋ ਗਿਆ, ਜਿੱਦਾਂ ਕਹਿੰਦੇ ਹੁੰਦੇ ਨਾ ਵੀ ਜੇ ਦੋ ਮਿਲਣ ਨਾ ਤੇ ਸਕੇ ਭਰਾ ਨਾ ਮਿਲਣ, ਜੇ ਬੰਦਾ ਮਿਲਦਾ ਤੇ ਸੱਤ ਬਗਾਨਾ ਵੀ ਮਿਲਦਾ ਤੇ ਕਿੰਨੇ ਬਲ ਪਾ ਕੇ ਮਿਲਦਾ, ਹਨਾ ਸਕਿਆਂ ਦੇ ਕਿਹੜਾ ਟੱਕ ਲਾਉਣੇ ਹੁੰਦੇ ਆ ਵੀ ਜਿਹੜਾ ਤੁਹਾਡਾ ਮੌਕੇ ਦੇ ਕੰਮ ਆਵੇ, ਜਿਹੜਾ ਭੈਣ ਭਰਾ ਤੁਹਾਨੂੰ ਪਿਆਰ ਨਾਲ ਮਿਲੇ, ਨਿੱਘ ਨਾਲ ਮਿਲੇ,
ਸੋ ਸਾਨੂੰ ਜਰੂਰ ਮਤਲਬ ਰਿਸ਼ਤੇ ਬਣਾ ਕੇ ਰੱਖਣੇ ਚਾਹੀਦੇ, ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ। ਸੋ ਇੱਕ ਜਿਹੜੇ ਮਾਫ਼ੀ ਸ਼ਬਦ ਹੁੰਦਾ ਜਿਵੇਂ ਕਈ ਵਾਰੀ ਊਚ ਨੀਚ ਹੋ ਜਾਂਦੀ ਹੈ, ਵੱਡੀ ਛੋਟੀ ਗੱਲ ਹੋ ਜਾਂਦੀ, ਤਾਂ ਜਿਹੜੀ ਗੱਲ ਭੁੱਲਣ ਯੋਗ ਹੋਵੇ ਉਹਨੂੰ ਭੁਲਾ ਦੇਣਾ ਚਾਹੀਦਾ, ਇੱਕ ਦੂਜੇ ਨੂੰ ਮਾਫ਼ ਕਰ ਦੇਣਾ ਚਾਹੀਦਾ। ਸੋ ਕੋਈ ਵੀ ਗੱਲ ਦਿਲ ਚ ਨਹੀਂ ਰੱਖਣੀ ਚਾਹੀਦੀ
ਜੀ,
ਤੇ ਪ੍ਰੇਮ ਤੇ ਪਿਆਰ ਨਾਲ ਰਿਸ਼ਤੇ ਨਿਭਾਉਣੇ ਚਾਹੀਦੇ ਜੀ।
ਜੀ ਬਿਲਕੁਲ ਜੀ, ਤੇ ਏਦਾਂ ਹੀ ਰਿਸ਼ਤੇ ਜਿਹੜੇ ਆ ਬਹੁਤ ਵਾਰੀ ਇਹ ਗੱਲ ਹੁੰਦੀ ਆ, ਪਰ ਰਿਸ਼ਤਿਆਂ ਦੇ ਵਿੱਚ ਨਿਘਾਰ ਜਿਹੜਾ ਆ ਬਹੁਤ ਆਉਣਾ ਸ਼ੁਰੂ ਹੋ ਗਿਆ। ਜਿੱਦਾਂ ਬੈਂਸ ਸਾਹਿਬ ਵੀ ਦੱਸ ਕੇ ਗਏ ਆ ਵੀ ਬਜ਼ੁਰਗਾਂ ਨੂੰ ਅਸੀਂ ਪੁੱਛਣਾ ਬੰਦ ਕਰ ਦਿੱਤਾ, ਤੇ ਬੱਚਿਆਂ ਨਾਲ ਪਹਿਲਾਂ ਵਰਗਾ ਆਪਣਾ ਬਿਹੇਵੀਅਰ ਜਿਹੜਾ ਨਹੀਂ ਰਿਹਾ, ਤੇ ਕਾਫੀ ਚੇਂਜਸ ਜਿਹੜੀਆਂ ਆਈਆਂ। ਜੰਡੋਰੀਆ ਸਾਹਿਬ ਨੇ ਦੱਸ ਦਿੱਤਾ ਬਈ ਆਪਣੀ ਕਵਿਤਾ ਦੇ ਵਿੱਚ ਵੀ ਕਾਫੀ ਚੇਂਜਸ ਆਈਆਂ। ਉਹ ਇੰਨੀਆਂ ਚੇਂਜਸ ਜਦੋਂ ਆਈਆਂ ਤਾਂ ਉਹਨਾਂ ਦਾ ਸਿੱਧਾ ਇਫੈਕਟ ਜਿਹੜਾ ਆ ਉਹ ਰਿਸ਼ਤਿਆਂ ਤੇ ਪਿਆ, ਤੇ ਹੁਣ ਲੋੜ ਆ ਆਪਾਂ ਨੂੰ ਵੀ ਇਹਨਾਂ ਨੂੰ ਹੋਰ ਮਜ਼ਬੂਤ ਕਰੀਏ। ਤੇ ਫੇਸਬੁੱਕ ਦੇ ਉੱਤੇ ਜਿੰਨਾ ਆਪਾਂ ਟਾਈਮ ਜਾਂ ਵਟਸਐਪ ਦੇ ਉੱਤੇ ਜਿਹੜਾ ਟਾਈਮ ਆਪਾਂ ਬਤੀਤ ਕਰਦੇ ਹਾਂ, ਚਾਹੇ ਉਹੀ ਜਿਹੜੇ ਮੈਸੇਜ ਆ ਉੱਥੇ ਵਾਲੀਆਂ ਚੰਗੀਆਂ ਗੱਲਾਂ ਆ, ਉਹੀ ਆਪਣੇ ਰਿਸ਼ਤੇ ਜਿਹੜੇ ਜਿਹਨਾਂ ਨੂੰ ਆਪਾਂ ਮਜ਼ਬੂਤ ਕਰਨਾ ਚਾਹੁੰਦੇ ਹਾਂ ਉਹਨਾਂ ਦੇ ਨਾਲ ਉਹ ਸ਼ੇਅਰ ਕਰੀਏ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੀਏ। ਇਹ ਵੀ ਇੱਕ ਵਧੀਆ ਪੱਖ ਜਿਹੜਾ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਹੋ ਸਕਦਾ। ਜੀ ਗੁਰਸੇਵਕ ਜੀ
ਜੀ, ਤੇ ਬਹੁਤ ਬਹੁਤ ਧੰਨਵਾਦ ਅਜੇਪਾਲ ਜੀ ਦਾ, ਤੇ ਵੀਰ ਜੀ ਤੁਹਾਡਾ ਬਹੁਤ ਸੋਹਣੇ ਸੁਝਾਅ ਦਿੱਤੇ। ਬਾਕੀ ਆਹੀ ਆ ਕਿ ਜਾਣ ਤੋਂ ਪਹਿਲਾਂ ਜੇ ਨੀਤ ਹੋਵੇ ਤਾਂ ਰਿਸ਼ਤੇ ਤਾਂ ਸਾਰੇ ਨਿਭਾਏ ਜਾ ਸਕਦੇ ਨਾ, ਬਸ ਨੀਤ ਹੋਣੀ ਚਾਹੀਦੀ ਆ। ਸੋ ਨੀਤ ਨਾ ਕਰੋ, ਰਿਸ਼ਤਿਆਂ ਨੂੰ ਨਿਭਾਉਂਦੇ ਜਾਓ। ਤੇ ਹੁਣ ਲੈਂਦੇ ਹਾਂ ਇਜਾਜ਼ਤ ਵੀਰਾਂ ਤੋਂ ਇਹੀ ਆਸ ਤੇ ਕਿ ਅਗਲੇ ਵੀਰਵਾਰ ਮਿਲਾਂਗੇ, ਤੇ ਸੁਣਦੇ ਰਹੋ ਤੁਸੀਂ ਹਰਮਨ ਰੇਡੀਓ, ਤੇ ਆਪਣਾ ਫੀਡਬੈਕ ਦੇਣਾ ਨਾ ਭੁੱਲਿਓ, ਤੁਹਾਡਾ ਫੀਡਬੈਕ ਬਹੁਤ ਅਹਿਮ ਆ ਸਾਡੇ ਲਈ। ਕੀ ਸੁਧਾਰ ਦੀ ਲੋੜ ਆ, ਜੇਕਰ ਤੁਸੀਂ ਕੋਈ ਵਿਸ਼ਾ ਦੇਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਈਮੇਲ ਕਰੋ, ਤੇ ਤੁਸੀਂ harmanradio.com ਤੇ ਜਾ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਇਸ ਬਾਬਤ। ਜਿਹੜੀ ਗੱਲਾਂ ਚੰਗੀਆਂ ਲੱਗੀਆਂ ਉਹ ਵੀ ਦੱਸੋ, ਜਿਹੜੀਆਂ ਮਾੜੀਆਂ ਲੱਗੀਆਂ ਉਹ ਵੀ ਦੱਸੋ, ਤਾਂ ਜੋ ਅੱਗੇ ਤੋਂ ਸੁਧਾਰ ਕੀਤਾ ਜਾ ਸਕੇ। ਸੋ ਵੀ ਆਰ ਓਪਨ, ਅਸੀਂ ਓਪਨ ਆ ਸਿੱਖਣ ਲਈ ਹਮੇਸ਼ਾ। ਸੋ ਧੰਨਵਾਦ ਸਾਰੇ ਲਿਸਨਰਸ ਦਾ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ, ਤੇ ਦਲਜੀਤ ਸਿੰਘ ਜੀ ਹੁਣ ਫਤਿਹ ਦੀ ਸਾਂਝ ਬਣਾਈਏ ਤੇ ਦਈਏ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ।
ਗੱਲ ਤੇਰੇ ਕੋਲ ਰਹੇ ਕਿਸੇ ਹੋਰ ਨੂੰ ਨਾ ਦੱਸੀ,
ਕਿਸੇ ਹੋਰ ਨੂੰ ਨਾ ਦੱਸਾਂ, ਕਾਲੇ ਚੋਰ ਨੂੰ ਨਾ ਦੱਸਾਂ ਨਾਲੇ।